जब गुर बोलहै तब विषम होए जाय। हम जैसे अपराधी अवर कोई राखै, हम जैसे अपराधी अवर कोई राखै, जैसे हम सतगुर राख लिए छड़ा। तू गुर पिता तू है गुर माता, तू गुर बंदप मेरा सखा सखा। दंडौत बंदन अनेक बार, सर्व कला सम्रथ डोलन ते राखो प्रभु, राखो प्रभु नानक दे कर हथ। परम सम्मान योग चवर शतर तख दे मालक साहिब श्री गुरु ग्रंथ साहिब सचे पातशाह जी दी पावन पवित्र हाजूरी दे अंदर जो हर साल सतगुरु गुरु गोबिंद सिंह जी दी निवाजिश दे पात्र महापुरखां दी सलाना बरसी दी याद अंदर गुरमत समागम कीते जांदे ने। इस सालाना गुरमत दीवान दी आप जी हाजरी पर रहे हो। दास तो पहला भाई भगवान सिंह जी जोहल आप नाल अनाउंसमेंट विच ही गुरमत सिद्धांत सांझा कर रहे सन। अमृत गुरबाणी दा कीर्तन भाई साहिब भाई दविंदर सिंह जी हजूरी रागी सचखंड श्री दरबार साहिब आप जी नू सरवण करा रहे सन। भाई साहिब जी ने अज इस रात्रि दे दीवान दी चौंकी विच तीन शब्दां दा कीर्तन ਅਸਾਨੂੰ ਸਰਵਣ ਕਰਾਇਆ ਹੈ। ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ। ਦੂਸਰਾ ਬਚਨ, ਮੂਲ ਲਾਲਨ ਸਿਉਂ ਪ੍ਰੀਤ ਬਣੀ। ਤੀਸਰਾ ਬਚਨ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਧੋਰੀ। ਇਹਨਾਂ ਹੀ ਅੰਮ੍ਰਿਤ ਬਚਨਾਂ ਨੂੰ ਆਧਾਰ ਬਣਾ ਕੇ ਮਹਾਂਪੁਰਖਾਂ ਦੀ ਯਾਦ, ਕਿਉਂਕਿ ਇਹ ਸੱਚੀ ਗੁਰੂ ਨਾਲ ਪ੍ਰੀਤ ਪਾਈ ਅਤੇ ਗੁਰੂ ਦੀ ਪ੍ਰੀਤ ਦੇ ਦੀਵਾਨੇ ਹੋਏ। ਜਨਮ ਕਿੱਥੇ ਹੋਇਆ, ਪਰਿਵਾਰ ਕਿੱਥੇ ਸਨ, ਸਾਖ ਸੰਬੰਧੀ ਕਿੱਥੇ ਸਨ, ਸਭ ਨੂੰ ਇੱਕ ਪਾਸੇ ਰੱਖ ਕੇ ਕੇਵਲ ਸਮਰੱਥ ਗੁਰੂ ਅਤੇ ਉਸ ਦੀ ਸੰਗਤ ਨੂੰ ਪਿਆਰ ਕੀਤਾ। ਆਓ ਸਾਧ ਸੰਗਤ ਜੀ, ਜਿੱਥੇ ਆਪ ਜੀ ਅੱਜ ਹਜ਼ੂਰ ਦੇ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ, ਜਿਵੇਂ ਦਰਸਾਇਆ ਗਿਆ ਹੈ, ਅੱਜ ਨੈੱਟ ਰਾਹੀਂ, ਇੰਟਰਨੈੱਟ ਰਾਹੀਂ ਪੂਰੇ ਦੁਨੀਆ ਵਿੱਚ ਅਤੇ ਖਾਸ ਕਰਕੇ ਰੇਡੀਓ ਰਾਹੀਂ ਯੂਰਪ, ਇੰਗਲੈਂਡ ਦੀਆਂ ਸੰਗਤਾਂ ਜਿਨ੍ਹਾਂ ਦੇ ਕੰਨਾਂ ਵਿੱਚ ਹਜ਼ੂਰ ਦੀ ਇਸ ਪਾਵਨ ਪਵਿੱਤਰ ਧਰਤੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਔਰ ਖਾਸ ਕਰਕੇ ਗੁਰਦੁਆਰਾ ਲੰਗਰ ਸਾਹਿਬ ਜੀ ਦੇ ਵਿਸ਼ੇਸ਼ ਦੀਵਾਨ ਸ਼ਬਦ ਕੀਰਤਨ ਕੰਨਾਂ ਵਿੱਚ ਪੈ ਰਿਹਾ ਹੈ, ਸਮੂਹ ਸੰਗਤ ਨੂੰ ਦਾਸ ਵੱਲੋਂ ਵਿਚਾਰ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਹੋਵੇ। ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਸਿਰਫ ਇੱਕ ਪ੍ਰਕਰਨ ਅਤੇ ਇੱਕ ਸ਼ਬਦ 'ਤੇ ਕੀਰਤਨ ਕਰ ਰਹੇ ਸਨ, ਪ੍ਰੀਤ। ਪ੍ਰੀਤ ਅਸਲ ਵਿੱਚ ਹੈ ਕੀ? ਕੋਈ ਵੀ ਇਨਸਾਨੀ ਜਾਮਾ ਐਸਾ ਨਹੀਂ ਜਿਸ ਅੰਦਰ ਪਰਮਾਤਮਾ ਨੇ ਇਸ ਜਜ਼ਬੇ ਨੂੰ ਟਿਕਾਇਆ ਨਾ ਹੋਵੇ। ਕੇਵਲ ਇਨਸਾਨ ਨਹੀਂ, ਥੋੜ੍ਹਾ ਜਿਹਾ ਹੋਰ ਆਪਾਂ ਗਹਿਰਾਈ ਵਿੱਚ ਜਾਈਏ, ਕੋਈ ਜੀਵ ਐਸਾ ਨਹੀਂ ਜਿਸ ਅੰਦਰ ਪਰਮਾਤਮਾ ਨੇ ਇਹ ਖਿੱਚ, ਇਹ ਜਜ਼ਬਾ, ਇਹ ਤੜਪ ਨਾ ਪੈਦਾ ਕੀਤੀ ਹੋਵੇ। ਧਿਆਨ ਦਿਆ ਜੇ ਸ਼ਬਦ ਸਿਰਫ ਪ੍ਰੀਤ ਦੇ ਦੁਆਲੇ ਹੀ। ਅਸੀਂ ਜਦੋਂ ਆਪਣੇ ਚੁਗਿਰਦੇ ਵੱਲ ਝਾਤੀ ਮਾਰਨੇ ਹਾਂ ਅਤੇ ਇਹ ਜਜ਼ਬਾ ਇਨਸਾਨ ਵਿੱਚ ਤਾਂ ਹੈ ਹੀ, ਇਹ ਜਜ਼ਬਾ ਪਰਮਾਤਮਾ ਨੇ ਟੇਢੀਆਂ ਮੇਢੀਆਂ ਜੂਨਾਂ ਭੋਗਣ ਵਾਲੇ ਜੀਵਾਂ ਵਿੱਚ ਵੀ ਪੈਦਾ ਕੀਤਾ ਹੈ। ਇੱਕ ਖਿੱਚ ਹੈ ਪ੍ਰੀਤ। ਉਦਾਹਰਣ ਦੇ ਤੌਰ 'ਤੇ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਬੋਲ ਹੈ, ਕਲਗੀਧਰ ਸਵਾਮੀ ਜੀ ਦਾ, ਕਿ ਜਤਰ ਤਤਰ ਦਿਸ਼ਾ ਵਿਸ਼ਾ। ਜਾਪ ਸਾਹਿਬ ਦੀ ਪਵਿੱਤਰ ਬਚਨ। ਜਤਰ ਤਤਰ ਦਾ ਅਰਥ ਹੈ ਜਿੱਥੇ ਕਿੱਥੇ, ਅੱਗੇ ਸ਼ਬਦ ਹੈ ਦਿਸ਼ਾ, ਇਹਦਾ ਮਤਲਬ ਚਾਰ ਦਿਸ਼ਾਵਾਂ, ਅਤੇ ਵਿਸ਼ਾ ਦਾ ਅਰਥ ਹੈ ਚਾਰ ਦਿਸ਼ਾਵਾਂ ਦੀਆਂ ਚਾਰ ਨੁਕਰਾਂ। ਬਾਣੀ ਵਿੱਚ ਦਿਸ਼ਾ ਵਿਸ਼ਾ ਵੀ ਆਇਆ ਅਤੇ ਦਹਿ ਦਿਸ਼ ਵੀ ਆਇਆ ਹੈ। ਚਾਰ ਤਾਂ ਦਿਸ਼ਾਵਾਂ ਨੇ, ਚਾਰ ਇਹਨਾਂ ਦੇ ਕੋਨੇ ਨੇ, ਅੱਠ, ਨੌਵੀਂ ਧਰਤੀ ਹੈ ਅਤੇ ਦਸਵਾਂ ਆਕਾਸ਼ ਹੈ। ਇਹਨੂੰ ਦਸ ਦਿਸ਼ਾ ਕਿਹਾ ਜਾਂਦਾ ਹੈ। ਸਾਹਿਬ ਨੇ ਤੇ ਸ਼ਬਦ ਵਰਤਿਆ ਜਤਰ ਤਤਰ ਦਿਸ਼ਾ ਵਿਸ਼ਾ, ਅਤੇ ਅਗਲਾ ਬਚਨ ਕੀਤਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਅਰਥ ਹੈ ਪ੍ਰੇਮ। ਕਹਿੰਦੇ ਨੇ ਜਿੱਥੇ ਕਿੱਥੇ ਝਾਤੀ ਮਾਰਨਾ, ਕਿਸੇ ਦਿਸ਼ਾ ਵੱਲ ਦੇਖਾਂ, ਕਿਸੇ ਕੋਨੇ ਵੱਲ ਦੇਖਾਂ, ਹਰ ਪਾਸੇ ਮੇਰੇ ਪਰਮਾਤਮਾ ਤੇਰਾ ਪਿਆਰ ਹੀ ਫੈਲਿਆ ਹੋਇਆ ਹੈ। ਪ੍ਰੇਮ ਹੀ ਚਾਰ ਚੁਫੇਰੇ ਦਾ ਪਸਾਰਾ ਹੈ। ਹੁਣ ਇਹ ਜਜ਼ਬਾ ਦੇਖੋ ਕਿੰਨਾ ਕਿੰਨਾ ਦੇ ਅੰਦਰ ਹੈ। ਆਪਾਂ ਯਤਨ ਕਰਨਾ ਇਸ ਵਾਰ ਦੇ ਦੀਵਾਨਾਂ ਵਿੱਚ ਬਾਣੀ ਵਿੱਚੋਂ ਸ਼ੇਧ ਲੈ ਕੇ ਸਿਰਫ ਇਸੇ ਦੀ ਗੱਲ ਹੀ ਕੀਤੀ ਜਾਏ, ਜਿੱਥੇ ਮਹਾਂਪੁਰਖਾਂ ਨੂੰ ਆਪਾਂ ਯਾਦ ਕਰਨਾ ਹੈ। ਇਹ ਜਜ਼ਬਾ ਕੀੜਿਆਂ ਮਕੌੜਿਆਂ ਵਿੱਚ ਵੀ ਹੈ। ਦੀਵਾ ਬਲਦਾ बत्ती बल दीए ते छोटे छोटे भंबट आ देखो भादरों का मकीना चढ़ना उन्होंने कौन खिच के लिया पे चमक वाले पासे उन्होंने किसी ने पढ़ाई नहीं कराई उन्होंने किसी ने सिखलाई नहीं दिती कि जदों दीवा बले तो तुसी ओदी परिक्रमा करन आ जाना सानू तो मापे उस्ताद चंगे पुरश सिक्ख्या देंदे ने पर पतंगे नू कीड़े नू किसे सिक्ख्या नहीं दिती दीवा बलन दी देरे ते पतंगा उस जज्बे नल भरिया होया दीवे दी आ के परिक्रमा करन लग पैंदा है वह कौन है जिहड़ा ओदे अंदर खिच बनाई बैठा है वह प्रीत रूप ही है। अगे इसका खुलासा करांगे कई बारी वह प्रीत एक अंगी खो जाती है साची प्रीत दे अर्थ बड़े गहरे ने वह जज्बा एक कीड़े विच पैदा किया वह भंबट दीवे तो लाइट तो अपने आप नू परिक्रमा करके कुर्बान कर लगा है। कदी देखो कमल का फुल खिड़दा है पर किसी ने भवरे नू सनेहा नहीं दिता उस काले जै कीड़े विच भी परमात्मा ने एक जज्बा पैदा किया है फुल खिड़न दी दे रे वह भवरा सब कुछ भुल के उस फुल दे शिखर ते आ के बैठदा है एक पासे उहदा रस चूसदा है ते दूजे पासे अपने आप उहदे उपर गुंजार पाउण लग पैंदा है वह भी एक जज्बा है वह भी प्रीत दा ही रूप है। इत्थे एक होर बेनती करदे हां कि कल्ला ये कीड़े नहीं जिहड़ा सप डंग मारे ते आदमी पानी नहीं मंगदा उस दा डंगिया होया बंदा तड़प के प्राण त्याग दिंदा है रब ने उस जहरीले सप विच भी यह जज्बा रख दिता है बीन वजन दी दे रे जहरीला सप उस बीन दे नाद उते फन खिलार के नचन लग पैंदा है जज्बा तो उहदे अंदर भी है वह डंग मारदा उहनू देख के लोग तरिंदे ने पर उहदे अंदर दा जज्बा उहदे तो रुकदा नहीं ते लोग चुगिरदे सपेरे अज कल आउणगे पिंडां विच ओह बीन वजांदे ने ते पटारी विचों सप नचण लग पैंदा है उस वेले मन च आउंदा है वाह मेरे परमात्मा इस जहरीले कीड़े विच भी तू प्यार दा जज्बा रखिया बीन वजन दी देर सी इहनू भी नचण दी जाच आ गई हिरन खै सिर मैं उदाहरणा दे रहा कि परमात्मा दी प्रीत दी तां खेड़ ही वखरी उह जतर ततर दिशा विशा खोए फैलियो अनुराग ਕਿਹੜੀ ਕਿਹੜੀ ਥਾਂ 'ਤੇ ਉਹਦੇ ਪ੍ਰੀਤ ਦੀਆਂ ਝਲਕਾਂ ਨੇ ਚਾਰ ਪਾਇਆ ਜਾਨਵਰ ਹੈ ਮਿਰਗ ਬਾਣੀ ਵਿੱਚ ਇਹਦੀ ਉਦਾਹਰਨ ਦਿੱਤੀ ਗਈ ਹੈ ਜਦੋਂ ਸ਼ਿਕਾਰੀ ਉਸ ਨੂੰ ਪਕੜਦਾ ਹੈ ਘੰਡੇ ਖੇੜੇ ਦੀ ਆਵਾਜ਼ ਉਹਦੇ ਕੰਨਾਂ ਵੀ ਜਾਂਦੀ ਘੰਡਾ ਖੇੜਾ ਇੱਕ ਸਾਜ਼ ਹੈ ਕਿ ਘੜੇ ਦੇ ਉੱਪਰ ਬਰਤਨ ਦੇ ਉੱਪਰ ਉਹਨੂੰ ਚਮੜੇ ਨਾਲ ਮੜਿਆ ਜਾਂਦਾ ਜਿਵੇਂ ਆਪਾਂ ਵਜਾਨੇ ਜੋੜੀ ਉਹਦੇ ਵਿੱਚ ਸੁਰਾਖ ਕਰਕੇ ਮੋਰ ਦਾ ਖੰਭ ਉਹਦੇ ਵਿੱਚ ਵਾਰ ਵਾਰ ਕੱਢਦੇ ਅਤੇ ਪਾਉਂਦੇ ਨੇ ਜਿਹੜਾ ਉਹਦੇ ਵਿੱਚੋਂ ਨਾਦ ਨਿਕਲਦਾ ਇੱਕ ਮਿਰਗ ਵੀ ਉਸ ਨਾਦ ਦੇ ਜਜ਼ਬੇ ਦਾ ਕੀਲਿਆ ਹੋਇਆ ਇਹ ਭੁੱਲੀ ਜਾਂਦਾ ਹੈ ਕਿ ਇਸ ਨਾਦ ਦੇ ਪਿੱਛੇ ਮੈਨੂੰ ਕੋਈ ਤੀਰ ਮਾਰ ਕੇ ਵਿੰਨਣ ਵਾਲਾ ਵੀ ਬੈਠਾ ਉਹਦੇ ਅੰਦਰ ਵੀ ਪਰਮਾਤਮਾ ਨੇ ਖਿੱਚ ਇੱਕ ਜਜ਼ਬਾ ਪੈਦਾ ਕੀਤਾ ਹੈ। ਉਸ ਤੋਂ ਅੱਗੇ ਅਸੀਂ ਦੇਖੀਏ ਇਹ ਜਜ਼ਬਾ ਇਨਸਾਨ ਵਿੱਚ ਵੀ ਹੈ ਇਨਸਾਨ ਵਿੱਚ ਇਸ ਜਜ਼ਬੇ ਦੀ ਕਹਾਣੀ ਬੜੀ ਵੱਖਰੀ ਹੈ। ਦੇਖੋ ਇਹ ਤਿੰਨਾਂ ਰੂਪਾਂ ਵਿੱਚ ਸਾਡੇ ਅੰਦਰ ਵਰਤਦਾ ਇਹ ਜਜ਼ਬਾ ਇਹ ਜਦੋਂ ਆਪਾਂ ਤੋਂ ਛੋਟੇ ਨੂੰ ਕਿਸੇ ਨੂੰ ਆਪਾਂ ਇਹ ਜਜ਼ਬਾ ਪ੍ਰਗਟ ਕਰਨੇ ਹਾਂ ਜਿਵੇਂ ਬੱਚਾ ਬੇਟੀ ਛੋਟਾ ਭਰਾ ਇਸ ਜਜ਼ਬੇ ਦਾ ਨਾਂ ਫਿਰ ਸਿਆਣੇ ਵਿਦਵਾਨਾਂ ਨੇ ਲਿਖਿਆ ਹੈ ਸਨੇਹ। ਆਪਣੇ ਤੋਂ ਛੋਟੇ ਲਈ ਜਜ਼ਬਾ ਪ੍ਰਗਟ ਹੋਵੇ ਇਹ ਸਨੇਹ ਹੈ। ਇਸ ਤੋਂ ਇਲਾਵਾ ਜੇ ਪਰਮਾਤਮਾ ਦਾ ਨਾਮ ਭੁੱਲ ਕੇ ਦੁਨੀਆ ਦੀ ਵਾਸ਼ਨਾ ਵਿੱਚ ਪ੍ਰਵਿਰਤ ਹੋ ਜਾਏ ਜਜ਼ਬਾ ਇਹ ਮੋਹ ਹੈ ਅਤੇ ਜਦੋਂ ਸੰਸਾਰ ਵਿੱਚ ਰਹਿੰਦਿਆਂ ਵਾਹਿਗੁਰੂ ਜੀ ਦੀ ਯਾਦ ਹਿਰਦੇ ਵਿੱਚ ਵੱਸ ਜਾਏ ਸੱਚ ਇਹ ਵੇ ਇਹ ਹੀ ਜਜ਼ਬਾ ਪ੍ਰੀਤ ਅਤੇ ਪ੍ਰੇਮ ਬਣ ਜਾਂਦਾ ਹੈ। ਉਂਝ ਵੈਸੇ ਮਹਾਂਪੁਰਖਾਂ ਨੇ ਅਰਥ ਬੜੇ ਸੋਹਣੇ ਕੀਤੇ ਪ੍ਰੇਮ ਦੇ ਮੈਂ ਸਿਰਫ ਅੱਜ ਚੁਣਿਆ ਹੈ ਪ੍ਰੀਤ ਕੀ ਸ਼ਬਦ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ ਮਹਾਂਪੁਰਖ ਇਸ ਧਰਤੀ 'ਤੇ ਸਾਡੇ ਨਜ਼ਦੀਕ ਹੀ ਬੜੀ ਭਜਨ ਬੰਦਗੀ ਉਹਨਾਂ ਨੇ ਕੀਤੀ ਅਤੇ ਗੁਰਮੁਖੋ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ। ਅੱਜ ਦੁਪਹਿਰੇ ਵੀ ਬਾਬਾ ਨਰਿੰਦਰ ਸਿੰਘ ਜੀ ਹੋਰਾਂ ਨਾਲ ਵਿਚਾਰ ਚੱਲ ਰਹੀ ਸੀ ਬੜੀ ਗਹਿਰੀ ਵਿਚਾਰ ਚੱਲੀ ਆਨੰਦ ਵੀ ਬਹੁਤ ਆਇਆ ਉਸ ਨੂੰ ਸੁਣ ਕੇ। ਘਾਲਣਾ ਤੋਂ ਬਿਨਾਂ, ਸਾਧਨਾ ਤੋਂ ਬਿਨਾਂ ਸਿੱਧਤਾ ਨਹੀਂ। ਸਿੱਧਤਾ ਤੋਂ ਬਿਨਾਂ ਕੋਈ ਸਿੱਧ ਨਹੀਂ ਬਣ ਸਕਦਾ। ਸਾਧਕ ਵਿੱਚ ਅਤੇ ਸਿੱਧ ਵਿੱਚ ਫਰਕ ਹੈ। ਸਾਧਕ ਵੈਸੇ ਤਿੰਨ ਸ਼ਬਦਾਂ ਨਾਲ ਬਣਦਾ, ਸੱਸਾ, ਦੱਦਾ ਅਤੇ ਕੱਕਾ। ਇਹਦੇ ਅਰਥ ਇੱਕ ਸੱਜਣ ਨੇ ਕੀਤੇ ਨੇ, ਉਹ ਕਹਿੰਦਾ ਸੱਸੇ ਦਾ ਅਰਥ ਹੈ ਸਾਵਧਾਨ, ਧੱਦੇ ਦਾ ਅਰਥ ਹੈ ਧਰਮ, ਅਤੇ ਕੱਕੇ ਦਾ ਅਰਥ ਹੈ ਕਲਿਆਣਕਾਰੀ। ਜਿਹੜਾ ਕਲਿਆਣਕਾਰੀ ਧਰਮ ਵਿੱਚ ਸਾਵਧਾਨ ਹੋ ਕੇ ਜੁੜਿਆ ਰਹਿੰਦਾ ਉਹ ਹੀ ਸਾਧਕ ਹੈ। ਜਿਹੜਾ ਸਾਧਨਾ ਕਰਦਾ ਫਿਰ ਜਦੋਂ ਮੁਕਾਮ 'ਤੇ ਪਹੁੰਚਦਾ, ਮੰਜ਼ਿਲ 'ਤੇ ਪਹੁੰਚਦਾ, ਉਹਨੂੰ ਸਿੱਧ ਸ਼ਬਦ ਵਰਤੇ ਜਾਂਦੇ। ਜਦੋਂ ਕੋਈ ਸਾਧਨਾ ਕਰਦਾ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਇੱਥੇ ਉਹਨਾਂ ਨੇ ਬਹੁਤ ਸਾਧਨਾ ਕੀਤੀ। ਆਈ ਗੋਦਾਵਰੀ ਦਾ ਕਿਨਾਰਾ ਹੈ, ਇਸ ਦੇ ਕਿਨਾਰੇ ਉਹ ਛੋਟੇ ਛੋਟੇ ਗੀਟੇ ਗਿਣ ਕੇ ਰੱਖ ਲੈਣੇ ਅਤੇ ਪਾਠ ਕਰਨਾ, ਜਪਜੀ ਸਾਹਿਬ ਦਾ ਪਾਠ ਕਰਨਾ। ਜਦੋਂ ਪਾਠ ਸੰਪਨ ਹੋਣਾ ਤਾਂ ਉਹਨਾਂ ਨੇ ਇੱਕ ਗੀਟਾ ਗੋਦਾਵਰੀ ਵੀ ਛੱਡ ਦੇਣਾ, ਆਪਣੇ ਨੇਮ ਨੂੰ ਨਿਭਾਉਣ ਲਈ। ਦੇਖੋ ਇਹ ਗੱਲ ਵੱਖਰੀ। ਆਪਾਂ ਹੁਣ ਜਿਹੜਾ ਭਜਨ ਬੰਦਗੀ ਨਹੀਂ ਕਰਦਾ ਉਹ ਕਹੇਗਾ ਮਾਲਾ ਦੇ ਅਰਥ ਕੀ ਜੀ, ਗੀਟਿਆਂ ਦੇ ਅਰਥ ਕੀ ਜੀ। ਦੇਖੋ ਜਿੰਨੇ ਇਸ ਸਾਧਨਾ 'ਤੇ ਤੁਰਨਾ, ਅੱਜ ਜਿਹੜਾ ਬੱਚਾ PhD ਕਰਕੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਪਿਆ, ਯਾਦ ਰੱਖਿਓ ਜਿੱਦਣ ਸ਼ੁਰੂਆਤ ਹੋਈ ਸੀ ਉਹਨੇ A for Apple ਹੀ ਪੜ੍ਹਿਆ ਸੀ, ਉਹਨੇ ਊੜਾ ਊਠ ਹੀ ਕਿਹਾ ਸੀ, ਇਹ ਸੱਚਾਈ ਹੈ। ਅਤੇ ਜੇ ਅੱਜ ਉਹ PhD ਕਰਕੇ ਇੰਨੇ ਵੱਡੇ ਰੁਤਬੇ 'ਤੇ ਪਹੁੰਚਾ, ਡਾਕਟਰ ਬਣਿਆ, ਅਤੇ ਉਹ ਕਦੀ ਮਜ਼ਾਕ ਕਰਕੇ ਛੋਟੇ ਬੱਚੇ ਨੂੰ ਵਰਜੇਗਾ ਨਹੀਂ ਕਿ ਤੂੰ A for Apple ਕਿਉਂ ਪੜ੍ਹਨਾ ਪਿਆ, ਐਵੇਂ ਸਿਰ ਖਪਾਈਏ, ਕਿਉਂਕਿ ਉਹਨੂੰ ਪਤਾ ਮੈਂ ਇਸ ਰਸਤੇ ਰਹੀ ਲੰਘਿਆ ਵਾਂ, ਜੇ ਮੇਰੀ ਮੁਕਾਮ 'ਤੇ ਪਹੁੰਚਣੇ 'ਤੇ ਇੱਥੋਂ ਨਿਕਲੇਗਾ। ਭਜਨ ਬੰਦਗੀ ਵਾਲਾ ਕਦੀ ਤਰਕ ਨਹੀਂ ਕਰੇਗਾ। ਸੱਚਾਈ ਇਹ ਵੀ ਜਿੰਨੇ ਰਸਤੇ ਦਾ ਭੇਦੀ ਨਹੀਂ, ਤਰਕ ਹਮੇਸ਼ਾ ਉਹੀ ਕਰਦਾ ਹੈ ਜਿਹੜਾ ਇਹ ਸਾਧਨਾ ਤੋਂ ਲੰਘਿਆ। PhD ਵਾਲਾ ਕਦੀ ਖੰਡਨ ਕਰੇਗਾ ਮੇਰੇ ਬੱਚੇ ਨੂੰ ਨਰਸਰੀ 'ਚ ਨਾ ਪਾਓ, ਇਹਨੂੰ ਤੁਸੀਂ A for Apple ਕਿਉਂ ਪੜ੍ਹਾ ਰਹੇ ਹੋ, ਇਹਨੂੰ ਊੜਾ ਊਠ ਕਿਉਂ ਸਿਖਾਇਆ ਜਾ ਰਿਹਾ, ਮੈਂ ਡਾਕਟਰ ਹਾਂ। ਉਹ ਡਾਕਟਰ ਵੀ ਆਪਣੇ ਬੱਚੇ ਨੂੰ ਉਂਗਲ ਲਿਜਾ ਪਕੜ ਕੇ ਨਰਸਰੀ ਵਾਲੇ ਕੋਲ ਬਿਠਾਉਂਦਾ, ਕਿਉਂਕਿ ਉਹਨੂੰ ਪਤਾ ਜੇ ਮੇਰੇ ਤੱਕ ਪਹੁੰਚਣਾ ਤਾਂ ਇਸ ਪ੍ਰੋਸੈਸ ਵਿੱਚੋਂ ਨਿਕਲਣਾ ਪਏਗਾ। ਹੁਣ ਉਹਨਾਂ ਮਹਾਂਪੁਰਖਾਂ ਨੇ ਪਰਮਾਤਮਾ ਦੀ ਭਗਤੀ ਸਿਮਰਨ ਕੀਤਾ ਅਤੇ ਉਹਨਾਂ ਦੇ ਜੀਵਨ ਵਿੱਚੋਂ ਸਿਰਫ ਪ੍ਰੀਤ ਸ਼ਬਦ 'ਤੇ ਆਪਾਂ ਕੇਂਦਰਿਤ ਰਹਿਣਾ। ਕਿਸੇ ਪੁੱਛ ਲਿਆ ਸੀ ਮਹਾਂਪੁਰਖੋ ਪ੍ਰੇਮ ਦੇ ਅਰਥ ਕੀ ਨੇ। ਹੋ ਸਕਦਾ ਸਾਡੇ ਵਰਗਾ ਕੋਈ ਕਥਾ ਕਰਨ ਵਾਲਾ ਹੁੰਦਾ ਉਹ ਪ੍ਰੇਮ ਦੇ ਪ੍ਰਿਆਵਾਚੀ ਸ਼ਬਦ ਸੁਣਾਉਣ ਲੱਗ ਪੈਂਦਾ ਕਿ ਪ੍ਰੇਮ ਦਾ ਅਰਥ ਪਿਆਰ, ਪ੍ਰੇਮ ਦਾ ਅਰਥ ਪ੍ਰੀਤ, ਪ੍ਰੇਮ ਦਾ ਅਰਥ ਨੇ, ਪ੍ਰੇਮ ਦਾ ਅਰਥ ਅੰਦਰ ਦੇ ਜਜ਼ਬੇ। ਉਹਨਾਂ ਮਹਾਂਪੁਰਖਾਂ ਨੂੰ ਜਦੋਂ ਪੁੱਛਿਆ ਵੀ ਮਹਾਰਾਜ ਗੁਰਬਾਣੀ ਵਿੱਚ ਪ੍ਰੇਮ ਸ਼ਬਦ ਬੜਾ ਹੈ ਪਰ ਪ੍ਰੇਮ ਦੇ ਅਰਥ ਕੀ, ਤਾਂ ਉਹਨਾਂ ਨੇ ਸਿੱਧੀ ਗੱਲ ਕੀ, ਕਹਿਣ ਲੱਗੇ ਪ੍ਰੇਮ ਦੇ ਅਰਥ ਨੇ ਪਰੇ ਮੈਂ, ਜਿੱਦਣ ਮੈਂ ਪਰੇ ਹੋ ਜਾਏਗੀ ਉਦਣ ਕੇਵਲ ਪ੍ਰੇਮ ਹੀ ਰਹਿ ਜਾਏਗਾ। ਹੁਣ ਉਹਨਾਂ ਦੇ ਅਰਥ ਆਪਣੇ ਨੇ ਨਾ। ਇੱਥੇ ਇੱਕ ਮੈਂ ਅਰਜ਼ ਰੋਕ ਕੇ ਕਰਨੀ ਚਾਹੁੰਦਾ ਕਿ ਮਹਾਂਪੁਰਖ ਜਿਹੜਾ ਬੰਦਗੀ ਕਰਦਾ ਨਾ, ਇਹਨੂੰ ਅਨਪੜ੍ਹਤਾ ਨਾ ਸਮਝਿਓ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਉਹਦੀ ਵੋਕੈਬਲਰੀ ਵੀ ਆਪਣੀ ਹੈ, ਉਹਦੇ ਅੱਖਰਾਂ ਦੇ ਅਰਥ ਵੀ ਆਪਣੇ ਨੇ। ਉਹ ਅਰਥ ਇਹ ਨਹੀਂ ਕਿ ਸੀਨਾ ਬਸੀਨਾ ਤੁਰੇ ਹੋਣ, ਜਿਵੇਂ ਆਓ ਅਸੀਂ ਬਾਣੀ 'ਚੋਂ 2-3 ਪ੍ਰਮਾਣ ਸਿਰਫ ਲੈਂਦੇ ਹਾਂ, ਪਰ ਕਰਨੇ ਨਹੀਂ। ਇਹ ਬਚਨ ਕਹਿ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ। ਕਬੀਰ ਸਾਹਿਬ ਅਖਰੀ ਅਰਥ ਇਹ ਨੇ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਬਰੀ ਦਾ ਅਰਥ ਵਿਆਹ ਹੀ ਕੋਈ। ਕਹਿੰਦੇ ਨੇ ਪਰਮਾਤਮਾ ਤੇਰਾ ਕੋਟਾਨ ਕੋਟ ਸ਼ੁਕਰ, ਜਿਹਦੇ ਨਾਲ ਮੇਰਾ ਪਹਿਲਾਂ ਵਿਆਹ ਹੋਇਆ ਸੀ ਉਹ ਘਰ ਵਾਲੀ ਮਰ ਗਈ ਹੈ, ਅਤੇ ਜਿਹੜੀ ਹੁਣ ਆਈ ਹੈ ਰੱਬਾ ਮਿਹਰ ਕਰੀਏ ਜੁਗ ਜੁਗ ਜਿਉਂਦੀ ਰਹੇ। ਹੁਣ ਅਰਥ ਜਦੋਂ ਅਸੀਂ ਕਰਾਂਗੇ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ, ਹੁਣ ਇਹ ਅਖਰੀ ਅਰਥਾਂ ਇਹੀ ਹੋਣਗੇ। ਪਰ ਭਾਵ ਅਰਥਾਂ ਵਿੱਚ ਜਦੋਂ ਡੁੱਬਾਂਗੇ, ਭਾਵੇਂ ਟੀਕਾਕਾਰ ਇਹਦੇ ਅਰਥ ਕਰਦੇ ਨੇ, ਪਰ ਫਿਰ ਵੀ ਮੈਂ ਬੇਨਤੀ ਕਰਾਂ ਇਹਦੇ ਅਰਥਾਂ ਨੂੰ ਤਾਂ ਮਹਾਂਪੁਰਖ ਜਾਣੇ ਜਿਹਦੇ ਸੀਨੇ ਵਿੱਚੋਂ ਬੋਲ ਨਿਕਲੇ। ਟੀਕਾਕਾਰਾਂ ਨੇ ਇਹੀ ਅਰਥ ਕੀਤੇ ਗੁਰਮੁਖਾਂ ਨੇ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ। ਵਾਹਿਗੁਰੂ, ਜਿਵੇਂ ਇੱਕ ਵਿਆਹੀ ਕੋਈ ਔਰਤ ਪਤੀ ਦੇ ਅੰਗ ਸੰਗ ਰਹਿੰਦੀ ਏ, ਚੰਗਾ ਹੋਇਆ ਜਿਹੜੀ ਭੈੜੀ ਮਤ ਸੀ ਦੁਰਮਤ ਸੀ ਗੁਰੂ ਕੋਲ ਆਏ ਉਹ ਮਰ ਗਈ, ਹੁਣ ਗੁਰਮਤ ਸਾਡੇ ਅੰਦਰ ਪੈਦਾ ਹੋ ਗਈ, ਰੱਬ ਤਰਸ ਕਰੇ ਗੁਰੂ ਦੀ ਮਤ ਜੁਗ ਜੁਗ ਸਾਡੇ ਅੰਦਰ ਜਿਉਂਦੀ ਰਹੇ। ਇਹ ਵੀ ਅਰਥ ਨੇ। ਹੁਣ ਇਸ ਤੋਂ ਅਗਲੀ ਬੇਨਤੀ, ਸਿਰਫ ਇੱਕ ਇੱਕ ਦੋ ਦੋ ਬਚਨ ਅਸੀਂ ਲੈਣੇ ਨੇ, ਸ਼ਬਦ ਪ੍ਰੀਤ ਦੇਖੀ। ਹਜ਼ੂਰ ਦਾ ਇੱਕ ਬਚਨ ਹੁੰਦਾ ਕਿ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਗਾ ਨਿਤ ਭੇਡ। ਹੁਣ ਲੇਲੇ ਕੋ ਚੂੰਗਾ ਨਿਤ ਭੇਡ, ਭੇਡ ਦੇ ਬੱਚੇ ਨੂੰ ਆਪਾਂ ਸ਼ਬਦ ਬੱਚਾ ਵਰਤੀਏ, ਲੇਲਾ ਹੀ ਕਹਿੰਦੇ ਹਾਂ ਨਾ, ਬੱਕਰੀ ਦੇ ਬੱਚੇ ਨੂੰ ਮੇਮਣਾ ਕਿਹਾ ਜਾਂਦਾ। ਉਹ ਕਹਿੰਦੇ ਨੇ ਦੇਖੋ ਉਲਟੀ ਖੇਡ ਵਾਪਰ ਗਈ। ਚਾਹੀਦਾ ਇਹ ਸੀ ਕਿ ਲੇਲਾ ਭੇਡ ਨੂੰ ਚੁੰਘਦਾ, ਪਰ ਭਾਣੇ ਵਾਪਰ ਗਏ ਨੇ, ਭੇਡ ਲੇਲੇ ਨੂੰ ਚੁੰਘਣ ਲੱਗ ਪਈ ਹੈ। ਹੁਣ ਜੇ ਅਸੀਂ ਬਾਹਰਮੁਖੀ ਅਰਥ ਕਰਾਂਗੇ ਕਿਵੇਂ ਟੁਕਣਗੇ? ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਪਰ ਇੱਥੇ ਗੁਰਮੁਖੋ ਮੈਂ ਇੱਕ ਬੇਨਤੀ ਕਰਦਿਆਂ, ਇਹਦੇ ਅਰਥ ਕੀ ਨੇ? ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਲੇਲੇ ਦਾ ਅਰਥ ਹੈ ਮਨ ਅਤੇ ਭੇਡ ਦਾ ਅਰਥ ਹੈ ਮਤ। ਚਾਹੀਦਾ ਇਹ ਸੀ ਕਿ ਮਨ ਜਿਹੜਾ ਉਹ ਮਤ ਪਿੱਛੇ ਤੁਰਦਾ, ਮਤ ਗੁਰੂ ਪਿੱਛੇ ਤੁਰਦੀ, ਪਰ ਭਾਣੇ ਉਲਟੇ ਵਾਪਰ ਗਿਆ, ਜਿਹੜੀ ਮਤ ਉਹ ਮਨ ਪਿੱਛੇ ਤੁਰਨ ਲੱਗ ਪਈ। ਇਹੀ ਹੈ ਨਾ, ਲੇਲੇ ਕੋ ਚੁੰਘੈ ਨਿਤ ਭੇਡ। ਇਹ ਕਮਲੀ ਭੇਡ, ਇਹਨੇ ਚੰਗੇ ਜੀਵਨ ਨੂੰ ਜਨਮ ਦੇਣਾ ਮਤ ਨੇ, ਪਰ ਇਹ ਮਨ ਦੇ ਪਿੱਛੇ ਤੁਰ ਪਈ। ਤੀਸਰਾ ਬਚਨ, ਸ਼ਾਇਦ ਮੈਂ ਜੇ ਪਿਛਲੇ ਸਾਲ ਅਰਜ਼ ਕੀਤੀ ਹੋਵੇ ਤਾਂ ਮੈਨੂੰ ਬਖਸ਼ ਦਿਆ ਜੇ। ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੁਆਈ ਰੱਬ ਦੀ। ਐਵੇਂ ਦਾਵਾ ਬੰਦਾ ਕੋਈ ਨਾ ਕਰੇ, ਇਹ ਤਾਂ ਸਤਿਗੁਰੂ ਜਾਣੇ ਜਿਸ ਸੀਨੇ ਵਿੱਚੋਂ ਅੰਮ੍ਰਿਤ ਬਚਨ ਆਏ। ਮੈਂ ਉਹ ਸ਼ਬਦ ਦੁਹਰਾ ਦੇਣਾ ਵਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੀ ਧਰਤੀ 'ਤੇ ਗਏ ਨੇ। ਆਪ ਸਭ ਨੂੰ ਪਤਾ ਹੈ, ਬਜ਼ੁਰਗ ਮਾਤਾ ਦਾ ਚੋਲਾ ਲਿਆ ਭਾਗ ਭਰੀ ਦਾ। ਹਜ਼ੂਰ ਕਸ਼ਮੀਰ ਗਏ ਅਤੇ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਕਿ ਜਪਜੀ ਸਾਹਿਬ ਦੀ ਬਾਣੀ ਸਾਰੇ ਸਿੱਖ ਪੜ੍ਹਦੇ ਨੇ, ਅਤੇ ਕਿਰਪਾ ਕਰਕੇ ਦੇ ਅਰਥ ਕਰਕੇ ਸਾਨੂੰ ਸੁਣਾਓ। ਹਾਲਾਂਕਿ ਕਥਾ ਕਰ ਰਹੇ ਹਾਂ ਅਸੀਂ, ਸਭ ਤੋਂ ਮਹਿੰਗੀ ਬਾਣੀ ਇਹ ਅਰਥਾਂ ਕਰਨ ਵਿੱਚ ਜਪਜੀ ਸਾਹਿਬ ਸਭ ਤੋਂ ਮਹਿੰਗੀ ਹੈ। ਔਖੀ ਨਹੀਂ ਕਿਹਾ ਜਾਂਦਾ, ਮਹਾਂਪੁਰਖਾਂ ਦੇ ਬਚਨ ਨੇ ਨਾ, ਕਿਉਂਕਿ ਜੇ ਬਾਣੀ ਔਖੀ ਕਹਿਣ ਲੱਗ ਪਾਂਗੇ ਤਾਂ ਸਾਡੀ ਔਖੀ ਘੜੀ ਕਿੰਨੇ ਟਾਲਣੀ ਹੈ। ਇਹ ਮਹਿੰਗੀ ਹੈ। ਅਤੇ ਇੱਕ ਮਹਾਂਪੁਰਖ ਕਹਿੰਦੇ ਸਨ, ਉਹ ਕਹਿੰਦੇ ਸਨ ਬਾਬਾ ਜੀ ਕਿ ਕਵਿਤਾ ਅਤੇ ਗਾਣਾ ਬੜੀ ਛੇਤੀ ਚੇਤੇ ਹੋ ਜਾਂਦਾ। ਸੱਚੀ ਜੇ ਆ ਰਾਹ 'ਚ ਗਲੀ 'ਚ ਲੱਗਾ ਹੋਵੇ ਗਾਣਾ, ਜਿਸ ਬੰਦੇ ਨੂੰ ਕਦੀ ਕੋਈ ਗੱਲ ਚੇਤੇ ਨਹੀਂ, ਇਹ ਗਾਣਾ ਉਹਨੂੰ ਵੀ ਚੇਤੇ ਹੋ ਜਾਂਦਾ ਹੈ। ਕਹਿਣ ਲੱਗੇ ਜਪਜੀ ਸਾਹਿਬ ਸੁਖਮਨੀ ਸਾਹਿਬ ਰੋਜ਼ ਹੀ ਕਰੀਦਾ, ਪਤਾ ਨਹੀਂ ਚੇਤੇ ਨਹੀਂ ਹੁੰਦਾ। ਉਹ ਹੱਸ ਕੇ ਕਹਿੰਦੇ ਸਨ, ਹੌਲੀ ਚੀਜ਼ ਨੂੰ ਤਾਂ ਜਣਾ ਖਾਣੀ ਗੋਡਾ ਮਾਰ ਕੇ ਚੁੱਕ ਲੈਂਦਾ, ਭਾਰੀ ਚੁੱਕਣ ਵਾਸਤੇ ਦਮ ਚਾਹੀਦਾ ਹੈ। ਹੌਲੀ ਨੂੰ ਤਾਂ ਜਣਾ ਖਾਣੀ ਚੁੱਕ ਲੈਂਦਾ ਨਾ। ਹੁਣ ਹਜ਼ੂਰ ਨੂੰ ਕਿਹਾ ਮਹਾਰਾਜ ਜਪਜੀ ਸਾਹਿਬ ਦੇ ਅਰਥ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਅਰਥ ਕੀਤੇ। ਜਦੋਂ ਅਰਥਾਂ ਦੀ ਸੰਪੰਨਤਾ ਹੋਈ, ਕੇਤੀ ਛੁੱਟੀ ਨਾਲ ਤੇ ਬਚਨ ਆਏ, ਤੇ ਗੁਰਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਪਾਠ ਬਹੁਤ ਵਾਰੀ ਕੀਤਾ, ਅਰਥਾਂ ਦੀ ਸਮਝ ਪਈ, ਅੰਦਰ ਦੇ ਕਪਾਟ ਖੁੱਲ ਗਏ। ਤੇ ਸੱਚਮੁੱਚ ਉਹ ਕਥਾ ਇਹ ਨਹੀਂ ਸੀ ਜੋ ਆਪਾਂ ਕਰਨੇ ਆ, ਉਹ ਕਥਾ ਉਹ ਸੀ ਅਕਥ ਦੀ, ਜਿਹਨੇ ਸੁਣੀ ਸੱਚਮੁੱਚ ਉਹ ਜਪਜੀ ਸਾਹਿਬ ਜੀਣ ਲੱਗ ਪਿਆ, ਉਹ ਸਚਿਆਰ ਬਣ ਗਿਆ। ਸਿੱਖਾਂ ਕਿਹਾ ਮਹਾਰਾਜ ਇਹਦੇ ਅਰਥ, ਇਹਦਾ ਰਸ, ਇਹਦਾ ਆਨੰਦ ਸਾਡੇ ਅੰਦਰ ਨੂੰ ਛੂਹ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸਨ। ਕਹਿਣ ਲੱਗੇ ਬਹੁਰ ਸ਼੍ਰੀ ਮੁਖ ਬਚਨ ਪਖਾਨੋ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਬਹੁਰ ਸ਼੍ਰੀ ਮੁਖ ਬਚਨ ਪਖਾਨੋ, ਇਹਦਾ ਮਤਲਬ ਫਿਰ ਅਰਥਾਂ ਤੋਂ ਬਾਅਦ ਗੁਰੂ ਜੀ ਬੋਲੇ। ਕਹਿਣ ਲੱਗੇ ਭਾਈ ਅਰਥ ਯਾਹੇ ਗੁਰੂ ਨਾਨਕ ਜਾਣੋ, ਇਹਦੇ ਅਰਥਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਜਾਣੇ, ਕਿਸੇ ਨੇ ਥਾਂ ਥੋੜ੍ਹਾ ਪਾਇਆ ਹੈ। ਜੇ ਉਹ ਗੁਰੂ ਜੋਤ ਕਹਿ ਰਹੀ ਹੈ, ਅਰਥ ਯਾਹੇ ਗੁਰੂ ਨਾਨਕ ਜਾਣੋ, ਇਸ ਬਾਣੀ ਦੇ ਅਰਥ ਗੁਰਮੁਖੋ ਅੱਖਰਾਂ ਦੇ ਮੁਥਾਜ ਨਹੀਂ, ਇਸ ਬਾਣੀ ਦੇ ਅਰਥ ਬੋਧਕ ਗਿਆਨ ਦੇ ਮੁਥਾਜ ਨਹੀਂ, ਇਸ ਬਾਣੀ ਦੇ ਅਰਥ ਤਾਂ ਸਰੀਰ ਨਾਲ ਕੀਤੀ ਹੋਈ ਕਮਾਈ ਅਤੇ ਸੀਨੇ ਨਾਲ ਗੁਰੂ ਨੂੰ ਕੀਤਾ ਹੋਇਆ ਪਿਆਰ ਹੀ ਅਰਥ ਕਰੇਗਾ, ਉਹਦੇ ਅਰਥ ਆਪਣੇ ਨੇ। ਖੈਰ ਮੈਂ ਦੋ ਕੁ ਪ੍ਰਮਾਣ ਦਿੱਤੇ ਸਨ, ਇੱਕ ਸ਼ਬਦ ਖੋਰ ਆਪ ਜੀ ਦੇ ਸਨਮੁਖ ਕਹਿ ਕੇ ਪ੍ਰੀਤ ਸੰਬੰਧੀ ਆਪਾਂ ਗੱਲ ਕਰਨੀ ਹੈ। ਦੇਖੋ ਇਹਨਾਂ ਅਰਥਾਂ ਵਿੱਚ ਇੱਕ ਬਚਨ ਹੈ ਰਾਮਕਲੀ ਰਾਗ ਵਿੱਚ, ਇੰਧਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉਪਰ ਚਰਨ ਤਲੈ ਆਕਾਸ਼, ਘੱਟ ਮੈਂ ਕੀਨੋ ਸਿੰਧ ਪ੍ਰਗਾਸ਼, ਪ੍ਰਥਮੈ ਮਾਖਣ ਪਾਛੈ ਦੂਧ, ਮੈਲੋ ਕੀਨੋ ਸਾਬਨ ਸੂਦ। ਅਖਰੀ ਅਰਥ ਪਹਿਲਾਂ ਕਰਾਂਗੇ ਅਤੇ ਭਾਵ ਅਰਥਾਂ ਵਿੱਚ ਫਿਰ ਜਾਵਾਂਗੇ, ਅਤੇ ਫਿਰ ਦੇਖਿਓ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨ ਪਕੜੀਏ ਸੱਚੇ ਪਾਤਸ਼ਾਹ, ਇਹੋ ਜਿਹਾ ਖਜ਼ਾਨਾ ਸਾਡੀ ਝੋਲੀ 'ਚ ਤੁਸੀਂ ਪਾ ਦਿੱਤਾ। ਅਖਰੀ ਅਰਥ ਨੇ ਇੰਧਨ ਤੇ ਬੈ ਸੰਤਰ ਭਾਗੈ। ਇੰਧਨ ਦਾ ਅਰਥ ਹੁੰਦਾ ਬਾਲਣ, ਲੱਕੜਾਂ ਸ਼ਬਦ ਵਰਤ ਲਈਏ ਪਰ ਇੰਧਨ ਦਾ ਅਰਥ ਸਮੁੱਚਾ ਇਹਵੇ ਜਵਲਨਸ਼ੀਲ ਪਦਾਰਥ ਜਿਨ੍ਹਾਂ 'ਚੋਂ ਅੱਗ ਨਿਕਲਣੀ। ਉਹ ਲੱਕੜਾਂ ਵੀ ਹੋ ਸਕਦੀਆਂ ਨੇ, ਉਹ ਪੈਟਰੋਲ ਵੀ ਹੋ ਸਕਦਾ, ਉਹ ਕਾਗਜ਼ ਵੀ ਹੋ ਸਕਦੇ ਨੇ, ਆ ਸਾਡਾ ਸਰੀਰ ਵੀ ਹੋ ਸਕਦਾ। ਇੰਧਨ ਤੇ ਬੈਸੰਤਰ, ਬਾਲਣ ਕੋਲੋਂ ਅੱਗ, ਬੈਸੰਤਰ ਦਾ ਅਰਥ ਹੈ ਅੱਗ, ਭਾਗੈ ਦਾ ਅਰਥ ਦੌੜਦੀ ਹੈ। ਕਹਿੰਦੇ ਨੇ ਪਰਮਾਤਮਾ ਦੀ ਅਸਚਰਜ ਖੇਡ ਦੇਖੋ, ਬਾਲਣ ਕੋਲ ਪਿਆ ਹੈ ਪਰ ਅੱਗ ਡਰਦੀ ਮਾਰੀ ਬਾਲਣ ਦੇ ਨੇੜੇ ਨਹੀਂ ਜਾਂਦੀ, ਉਹ ਬਾਲਣ ਤੋਂ ਕੰਨੀ ਕਤਰਾ ਰਹੀ ਹੈ। ਵੇਖ ਪਰਮਾਤਮਾ ਤੋਂ ਕੁਰਬਾਨ ਜਾ, ਅੱਗ ਭੱਜਦੀ ਪਈ ਹੈ ਬਾਲਣ ਤੋਂ ਡਰਦੀ ਹੈ। ਪਰ ਜੇ ਬਾਹਰਮੁਖੀ ਅਰਥ ਕਰੋਗੇ, ਕਦੀ ਅੱਗ ਡਰਦੀ ਦੇਖੀ? ਅੱਗ ਲੱਗਣ ਦੀ ਦੇਰੇ ਹਵਾ ਚੱਲੇ, ਅੱਗ ਤਾਂ ਸੁੱਕਿਆਂ ਦੀ ਗੱਲ ਛੱਡੋ, ਇੱਥੇ ਖਰੇ ਰੁੱਖਾਂ ਨੂੰ ਵੀ ਸੁਕਾ ਸੁਕਾ ਕੇ ਅੱਗ ਬਾਲ ਕੇ ਕੋਲੇ ਕਰ ਦਿੰਦੀ ਹੈ। ਪਰ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨਹੀਂ, ਇੰਧਨ ਤੇ ਬੈਸੰਤਰ ਭਾਗੈ, ਬਾਲਣ ਜਿਹੜਾ ਉਹਦੇ ਕੋਲੋਂ ਅੱਗ ਡਰ ਗਈ, ਭੱਜ ਗਈ। ਆਖਰੀ ਅਰਥ ਅਜੇ ਮੈਂ ਕਰ ਰਿਹਾ, ਮਾਟੀ ਕੋਲ ਜਲ ਦਹਿ ਦਿਸ਼ ਤਿਆਗੈ। ਕਹਿੰਦੇ ਨੇ ਮਿੱਟੀ, ਉਹਦੇ ਦਸੇ ਪਾਸੇ ਪਾਣੀ ਹੈ, ਦਸ ਪਾਸੇ ਸ਼ਬਦ ਵਰਤੇ, ਦਸੇ ਪਾਸੇ ਪਾਣੀ ਹੈ ਪਰ ਪਾਣੀ ਜਿਹੜਾ ਉਸ ਮਿੱਟੀ ਨੂੰ ਤਿਆਗਦਾ, ਉਹਨੂੰ ਗਾਲਦਾ ਨਹੀਂ ਪਿਆ, ਉਸ ਮਿੱਟੀ ਨੂੰ ਖਤਮ ਨਹੀਂ ਕਰ ਰਿਹਾ। ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉੱਪਰ ਚਰਨ, ਕਹਿੰਦੇ ਨੇ ਪੈਰ ਉੱਤੇ ਨੇ, ਤਲੈ ਆਕਾਸ਼, ਥੱਲੇ ਆਕਾਸ਼ ਖੈ, ਥੱਲੇ ਆਸਮਾਨ ਖੈ, ਘੱਟ ਮੈਂ ਕਿਨੋ ਸਿੰਧ ਪ੍ਰਗਾਸ਼। ਕਹਿਣ ਲੱਗੇ ਛੋਟੇ ਜਿਹੇ ਘੜੇ ਦੇ ਵਿੱਚ ਪਰਮਾਤਮਾ ਨੇ ਸਮੁੰਦਰ ਦਾ ਚਾਨਣ ਭਰ ਦਿੱਤਾ, ਜੋ ਬਾਬਾ ਜੀ ਦੁਪਹਿਰੇ ਆਪਾਂ ਵਿਚਾਰ ਕੀਤੀ। ਉੱਧਰ ਮੈਂ ਆਉਣ ਲੱਗਾ, ਪ੍ਰਥਮ ਹੈ ਮਾਖਣ, ਤਿੰਨ ਅਰਥ ਇਹਦੇ ਕਰਨੇ ਨੇ, ਇਹ ਨੇ ਅਖਰੀ ਅਰਥ। ਫਿਰ ਜਿਹੜੇ ਟੀਕਾਕਾਰਾਂ ਨੇ ਕੀਤੇ, ਫਿਰ ਜਿਹੜਾ ਥੋੜ੍ਹੀ ਜਿਹੀ ਟੁੱਬੀ ਮਾਰੀ, ਇਹਦੇ ਅਰਥ ਹੋਰ ਗਹਿਰੇ ਹੋਣਗੇ। ਮਹਾਰਾਜ ਜੀ ਨੇ ਕਿਹਾ ਕਿ ਪ੍ਰਥਮ ਹੈ ਮਾਖਣ, ਪਹਿਲਾਂ ਮੱਖਣ ਸੀ, ਪਾਛਾ ਦੂਧ, ਮੱਖਣ ਦੇ ਵਿੱਚੋਂ ਦੁੱਧ ਬਣ ਗਿਆ। ਆਪ ਸਿਆਣੇ ਬੈਠੇ ਹੋ, ਬੀਬੀਆਂ ਭੈਣਾਂ ਨੇ, ਦੁੱਧ ਨੂੰ ਜਾਗ ਲਾ ਕੇ ਤਾਂ ਮੱਖਣ ਕੱਢਿਆ ਜਾਂਦਾ ਹੈ, ਪਰ ਕਦੀ ਮੱਖਣ ਨੂੰ ਰਿੜ ਕੇ ਦੁੱਧ ਵਿੱਚੋਂ ਨਹੀਂ ਨਿਕਲਿਆ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਪ੍ਰਥਮ ਹੈ ਮਾਖਣ, ਪਹਿਲਾਂ ਮੱਖਣ ਸੀ, ਪਾਛਾ ਦੂਧ, ਉਹਨੇ ਫਿਰ ਦੁੱਧ ਪੈਦਾ ਕਰ ਦਿੱਤਾ। ਮੈਲੋ ਕਿਨੋ ਸਾਬਣ ਸੂਦ, ਜਿਹੜਾ ਮੈਲਾ ਸੀ ਬਿਲਕੁਲ ਸਾਬਣ ਨਾਲ ਜਿਵੇਂ ਕੱਪੜਾ ਧੋਈਦਾ ਇਸ ਤਰ੍ਹਾਂ ਚਿੱਟਾ ਨਿਕਲ ਆਇਆ। ਅਖਰੀ ਅਰਥ ਇਹ ਨੇ। ਹੁਣ ਜਿਹੜੇ ਟੀਕਾਕਾਰਾਂ ਨੇ ਕੀਤੇ, ਉਹ ਕਹਿੰਦੇ ਨੇ ਇੰਧਨ ਤੇ ਬੈਸੰਤਰ ਭਾਗੈ, ਕਿ ਲੱਕੜ ਦੇ ਵਿੱਚ ਅੱਗ ਹੈ ਪਰ ਲੱਕੜ ਨੂੰ ਸਾੜਦੀ ਨਹੀਂ। ਪਰ ਗੱਲ ਢੁੱਕਣੀ ਕੋਈ ਨਹੀਂ, ਭਾਗੈ ਸ਼ਬਦ ਵਰਤਿਆ, ਇਹਦਾ ਮਤਲਬ ਅੱਗ ਮੱਚਦੀ ਪਈ ਹੈ ਪਰ ਡਰ ਰਹੀ ਹੈ, ਮੌਜੂਦ ਹੈ ਪਰ ਲੱਗੀ ਤਾਂ ਨਹੀਂ ਨਾ। ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉਹ ਕਹਿੰਦੇ ਧਰਤੀ ਦੇ ਚਾਰ ਚੁਫੇਰੇ ਸਮੁੰਦਰ ਹੈ, ਪਰ ਬਾਬਾ ਜੀ ਨੇ ਕਿਹਾ ਦਹਿ ਦਿਸ਼। ਹੁਣ ਦਹਿ ਦਿਸ਼ ਤਾਂ ਥੱਲੇ ਵੀ ਪਾਣੀ ਚਾਹੀਦਾ, ਉੱਤੇ ਵੀ ਚਾਹੀਦਾ, ਅਖਰੀ ਅਰਥਾਂ ਵਿੱਚ ਇਹਦਾ ਮਤਲਬ ਖਿੱਚ ਕੇ ਅਰਥ ਨਾ ਕਰੀਏ। ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉੱਪਰ ਚਰਨ, ਉੱਤੇ ਪੈਰ ਨੇ, ਤਲੈ ਆਕਾਸ਼, ਘੱਟ ਮੈਂ ਕਿਨੋ ਸਿੰਧ ਪ੍ਰਗਾਸ਼। ਕਹਿੰਦੇ ਨੇ ਹਿਰਦੇ ਵਿੱਚ ਰੱਬ ਪ੍ਰਗਟ ਹੋ ਗਿਆ, ਪਰ ਅਰਥ ਥੋੜ੍ਹਾ ਜਿਹਾ ਉਹ ਜੋ ਮਹਾਂਪੁਰਖਾਂ ਨੇ ਕੀਤੇ, ਕਰਨੀ ਕਮਾਣੀ ਵਾਲਿਆਂ ਨੇ ਕੀਤੇ। ਉਹ ਕਹਿੰਦੇ ਨੇ ਇੰਧਨ ਤੇ ਬੈਸੰਤਰ ਭਾਗੈ, ਜਿਹਨੂੰ ਆਪ ਜੀ ਜੇਰ ਕਹਿ ਰਹੇ ਸੀ, ਇੰਧਨ ਤੇ ਬੈਸੰਤਰ ਭਾਗੈ। ਇੰਧਨ ਦਾ ਅਰਥ ਹੈ, ਇਹਦੇ ਅਰਥ ਨੇ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਪਲਦਾ ਹੈ, ਉਹਦੇ ਗਰਭ ਵਿੱਚ ਜਦੋਂ ਉਹਦੇ ਸਰੀਰ ਦਾ ਵਿਕਾਸ ਹੋ ਰਿਹਾ, ਇੰਧਨ ਦਾ ਅਰਥ ਹੈ ਮਾਂ ਦੇ ਉਦਰ ਦੀ ਅੱਗ ਹੈ, ਉਹ ਅੰਦਰ ਅੱਗ ਮੱਚਦੀ ਹੈ। ਅਤੇ ਨਾਲ ਬਚਨ ਕੀਤਾ ਕਿ ਉੱਥੇ ਬੱਚੇ ਦਾ ਸਰੀਰ ਛੋਟੀਆਂ ਛੋਟੀਆਂ ਖੱਡੀਆਂ, ਛੋਟਾ ਛੋਟਾ ਮਾਸ ਦੇ ਲੋਥੜੇ, ਛੋਟੇ ਛੋਟੇ ਅੰਗ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਪਿਆਰਿਓ, ਇਹ ਚਮੜੀ ਅਤੇ ਹੱਡੀਆਂ ਵੀ ਬਾਲਣ ਨੇ, ਜਦੋਂ ਲੱਕੜ ਵਿੱਚ ਰੱਖ ਕੇ ਬਲਦੀਆਂ ਨੇ, ਲੱਕੜਾਂ ਤਾਂ ਸਹਿਯੋਗ ਦਿੰਦੀਆਂ ਨੇ, ਨਾਲੇ ਵੀ ਬਲ ਲੱਗ ਪੈਂਦੀਆਂ, ਚਮੜੀ ਬਲਦੀ ਹੈ, ਹੱਡੀਆਂ ਬਲਦੀਆਂ ਨੇ। ਅਤੇ ਇਸੇ ਕਰਕੇ ਮਹਾਂਪੁਰਖਾਂ ਨੇ ਬਾਣੀ 'ਚ ਇਹਨੂੰ ਬਾਲਣ ਕਹਿ ਕੇ ਕਿਹਾ ਸੀ। ਕਹਿਣ ਲੱਗੇ ਖਾਡ ਜਰੇ ਜਿਉਂ ਲਾਕਰੀ, ਕੇਸ ਜਲੇ ਜਿਉਂ ਘਾਸ, ਖੱਡੀਆਂ ਇਸ ਤਰ੍ਹਾਂ ਸੜਦੀਆਂ ਨੇ ਜਿਵੇਂ ਲੱਕੜਾਂ ਨੂੰ ਅੱਗ ਲੱਗ ਗਈ। ਹਾੜ ਜਰੇ ਜਿਉਂ ਲਾਕਰੀ, ਕੇਸ ਜਲੇ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ, ਇਹ ਲੱਕੜਾਂ ਨੇ, ਇਹ ਬੈਸੰਤਰ, ਇਹ ਇੰਧਨ ਹੈ। ਮਾਂ ਦੇ ਉਦਰ ਵਿੱਚ ਇੱਕ ਬੱਚਾ, 6 ਮਹੀਨੇ ਵਿੱਚ ਉਹਦਾ ਤਨ ਮੁਕੰਮਲ ਹੋਇਆ, ਗੁਰਬਾਣੀ ਨੇ ਕਿਹਾ, ਸਾਇੰਸ ਅੱਜ ਕਹਿ ਰਹੀ ਹੈ, ਪਰ ਬਾਬਾ ਜੀ ਨੇ ਮੁੱਦਤਾ ਪਹਿਲਾਂ ਬਾਣੀ 'ਚ ਕਿਹਾ, ਗੰਡੇਂਦਿਆਂ 6 ਮਾਂ, ਪੂਰਾ ਸਟਰੈਕਚਰ ਢਾਂਚਾ ਤਿਆਰ ਹੁੰਦਿਆਂ 6 ਮਹੀਨੇ ਲੱਗਦੇ ਨੇ, ਇਹ ਬਾਬੇ ਫਰੀਦ ਨੇ ਜਿਨ੍ਹਾਂ ਦਾ ਜਨਮ 1173 ਦੇ ਕਰੀਬ ਹੈ। ਉਸ ਮਹਾਂਪੁਰਖ ਨੇ ਬਚਨ ਕਹਿ ਕਿ ਸਰੀਰ ਨੂੰ ਮੁਕੰਮਲ ਗੰਢਦਿਆਂ ਬਣਾਉਂਦਿਆਂ ਰੱਬ 6 ਮਹੀਨੇ ਲਾਉਂਦਾ, ਪਰ ਤੋੜਦਿਆਂ ਇੱਕ ਖਿੰਨ ਲਾਉਂਦਾ, ਸਵਾਸ ਨਿਕਲੇ ਅਤੇ ਸਰੀਰ ਟੁੱਟ ਜਾਂਦਾ ਹੈ। ਪਰ ਜਦੋਂ ਢਾਂਚਾ ਬਣਿਆ, ਤਨ ਬਣਿਆ, ਦੇਖੋ ਟਿਕਾ ਤੁਸੀਂ ਬਣਾ ਕੇ ਰੱਖਿਓ ਗੁਰਮੁਖੋ, ਈਂਧਨ 'ਤੇ ਬੈ ਸੰਤਰ ਭਾਗੈ, ਬੱਚੇ ਦੀਆਂ ਛੋਟੀਆਂ ਖੱਡੀਆਂ ਨੇ, ਛੋਟਾ ਛੋਟਾ ਉਹਦੇ ਅੰਗ ਨੇ, ਕੋਮਲ ਮਾਸ ਦਾ ਇੱਕ ਲੋਥੜਾ ਹੈ। ਕਹਿਣ ਲੱਗੇ ਦੇਖ ਮੇਰੇ ਪਰਮਾਤਮਾ ਦੀ ਖੇਡ, ਅੰਦਰ ਅੱਗ ਬਲਦੀ ਪਈ ਏ। ਪਰਮਾਤਮਾ ਨੇ ਬੱਚੇ ਦੇ 4 ਚਫੇਰੇ ਜੇਰ ਦਾ ਕਵਚ ਪਾ ਦਿੱਤਾ, ਅੱਗ ਦਰਦੀ ਮਾਰੀ ਦੂਰ ਭੱਜ ਗਈ, ਬੱਚੇ ਨੂੰ ਸਾੜਦੀ ਨਹੀਂ ਪਈ। ਈਂਧਨ 'ਤੇ ਬੈ ਸੰਤਰ ਭਾਗੈ, ਅਗਲਾ ਬਚਨ ਮਾਟੀ ਕੋ ਜਲ ਦਹਿ ਦਿਸ਼ ਤਿਆਗੈ। ਹੁਣ ਉਹ ਇਕੱਲੀ ਜੇਰ ਨਹੀਂ, ਉਹ ਪਾਣੀ ਦੇ ਬਲੈਡਰ ਵਿੱਚ ਰਹਿ ਰਿਹਾ। ਦੇਖੋ ਜੇ ਕਿਤੇ ਫਿਜ਼ੀਕਲ ਸਾਇੰਸ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ, ਦੁਆਈ ਰੱਬ ਦੀ ਮੈਂ ਕਹਿੰਦਾ ਸਤਿਗੁਰੂ ਕਿਰਪਾ ਕਰੇ, ਕਿਉਂਕਿ ਨਾਮ ਵਿੱਚ ਇਹ ਸਾਰੀਆਂ ਗੱਲਾਂ ਨੇ ਸੁਣਿਆ। ਜੋਗ ਜੁਗਤ ਤਨ ਭੇਦ, ਮਹਾਰਾਜ ਕਹਿੰਦੇ ਨੇ ਜਿਹੜਾ ਬਾਣੀ ਪੜ੍ਹਨ ਲੱਗ ਜਾਏ, ਹੋ ਸਕਦਾ ਉਹ ਡਾਕਟਰ ਦੀ ਡਿਗਰੀ ਨੂੰ ਵੀ ਪਿੱਛੇ ਛੱਡ ਜਾਏ। ਤਨ ਭੇਦ, ਤਨ ਦੀਆਂ ਗੱਲਾਂ ਸਮਝ ਪੈ ਜਾਂਦੀਆਂ ਨੇ। ਹੁਣ ਇੱਥੇ ਅਗਲਾ ਬਚਨ ਮਾਟੀ ਕੋ ਜਲ ਦਹਿ ਦਿਸ਼ ਤਿਆਗ ਹੈ, ਬੱਚਾ ਪਾਣੀ ਵਿੱਚ ਖੈ। ਹੁਣ ਪਾਣੀ ਕੇਵਲ ਇੱਕ ਪਾਸੇ 'ਤੇ ਨਹੀਂ ਖੈ, ਮਿੱਟੀ ਦਾ ਬਣਿਆ ਹੋਇਆ ਉਹ ਢਾਂਚਾ, ਉਸ ਮਿੱਟੀ ਦੇ ਢਾਂਚੇ ਦੇ 10 ਪਾਸੇ ਪਾਣੀ ਏ। ਆਹ ਟੱਬ ਵਿੱਚ ਨਿੱਕਾ ਜਿਹਾ ਮਿੱਟੀ ਦਾ ਡਲਾ ਰੱਖ ਕੇ ਦੇਖੋ, ਸਵੇਰੇ ਰੱਖੋ ਸ਼ਾਮ ਨੂੰ ਗਲ ਜਾਂਦਾ। ਪਰਮਾਤਮਾ ਤੋਂ ਕੁਰਬਾਨ ਜਾਂ, ਕਈ ਮਹੀਨੇ ਪਾਣੀ ਵਿੱਚ ਮਿੱਟੀ ਦਾ ਬਣਿਆ ਹੋਇਆ ਪੁਤਲਾ ਪਿਆ, ਪਰ ਰੱਬ ਨੇ 10 ਪਾਸੇ ਪਾਣੀ ਰੱਖ ਕੇ ਵੀ ਉਹਨੂੰ ਗਲ ਨਹੀਂ ਦਿੱਤਾ। ਮਾਟੀ ਕੋ ਜਲ ਦਹਿ ਦਿਸ਼ ਤਿਆਗ, ਉੱਪਰ ਚਰਨ ਪੈਰ ਉੱਤੇ ਹੁੰਦੇ ਆ, ਤਲੇ ਆਕਾਸ਼ ਸਿਰ ਨੀਵੇਂ। ਸੱਚਾਈ ਇਹ ਜੇ ਗੱਲ ਬੜੇ ਕਮਾਲ ਦੀ ਕੀ, ਜਿਹੜੀ ਸਿੱਖੀ ਨੇ ਗੱਲ ਦਿੱਤੀ ਹੈ ਜਮਾਂਦਰੂ ਸਾਨੂੰ ਮਿਲੀ ਹੈ ਪਹਿਲਾਂ। ਹਮੇਸ਼ਾ ਅਸੀਂ ਮੱਥਾ ਟੇਕਦੇ ਹਾਂ, ਸਿਰ ਝੁਕਾਉਂਦੇ ਹਾਂ, ਰੱਬ ਨੇ ਕਿੰਨੇ ਮਕੀਨੇ ਨੂੰ ਝੁਕਾ ਕੇ ਇਸ ਕਰਕੇ ਰੱਖਿਆ ਕਿ ਜਨਮ ਤੋਂ ਬਾਅਦ ਵੀ ਤੈਨੂੰ ਸਿਰ ਝੁਕਾਉਣ ਦੀ ਜਾਂਚ ਆ ਜਾਏ। ਚੇਤੇ ਰੱਖੀ, ਸਿਰ ਝੁਕਾਉਣ ਵਾਲੇ ਹੀ ਕੁਝ ਲੈ ਜਾਂਦੇ ਨੇ। ਉੱਪਰ ਚਰਨ ਤਲੇ ਆਕਾਸ਼, ਮਹਾਰਾਜ ਕਹਿੰਦੇ ਨੇ ਘੱਟ ਮੈਂ ਕਿਨੋ ਸਿੰਧ ਪ੍ਰਗਾਸ਼, ਉਸ ਵਾਹਿਗੁਰੂ ਦੀ ਖੇਡ। ਇੱਕ ਮਾਂ ਦਾ ਜਿਸਮ, ਦੂਜਾ ਬੱਚੇ ਦਾ ਜਿਸਮ, ਮਾਂ ਦਾ ਖੂਨ, ਬੱਚੇ ਦਾ ਖੂਨ, ਮਾਂ ਦੇ ਘੱਟ ਵਿੱਚ ਵੀ ਪਰਮਾਤਮਾ, ਅਤੇ ਦੇਖੋ ਪਰਮਾਤਮਾ ਦੀ ਖੇਡ। ਜੋਤਾਂ ਦੋ ਅੰਦਰ ਬਲਦੀਆਂ ਪਈਆਂ ਨੇ, ਇੱਕ ਮਾਂ ਦੇ ਸਰੀਰ ਵਿੱਚ ਜੋਤ ਬਲਦੀ ਹੈ, ਅਤੇ ਦੂਜਾ ਜਿਹੜਾ ਬੱਚਾ ਮਾਂ ਦੇ ਅੰਦਰ ਪਲਦਾ ਪਿਆ ਉਹਦੇ ਵਿੱਚ ਵੀ ਬਲਦੀ ਪਈ। ਕਿਉਂਕਿ ਅੱਜ ਸੁਬਾਹ ਵਿਚਾਰ ਕੀਤੀ, ਮੈਂ ਕਹਿ ਕੇ ਆਇਆ ਸੀ ਵੀ ਮੈਨੂੰ ਇਸ਼ਾਰਾ ਤੁਸੀਂ ਕਰ ਦਿੱਤਾ ਸਭ ਕੁਝ ਬਾਣੀ 'ਚੋਂ। ਮਹਾਂਪੁਰਖਾਂ ਕਿਹਾ ਵੀ ਮੈਂ ਕਿਤੋਂ ਨਹੀਂ ਪੜ੍ਹਿਆ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਹਿ, ਭਾਈ ਦੇਖੋ ਕਿ ਘੱਟ ਮੈਂ ਕਿਨੋ ਸਿੰਧ ਪ੍ਰਗਾਸ਼, ਛੋਟੇ ਜਿਹੇ ਘੜੇ ਵਿੱਚ ਪਰਮਾਤਮਾ ਨੇ, ਸਿੰਧੂ ਦਾ ਅਰਥ ਕਰਾਂਗੇ ਸਮੁੰਦਰ, ਉਹਦੀ ਸ਼ਕਤੀ, ਉਹਦਾ ਚਾਨਣ, ਉਹਦਾ ਪ੍ਰਕਾਸ਼ ਰੱਖ ਦਿੱਤਾ। ਇੱਥੇ ਮੈਂ ਇੱਕ ਅਰਜ਼ ਹੋਰ ਕਰਨੀ ਹੈ, ਜੋ ਪਰਮਾਤਮਾ ਦੀ ਖੇਡ ਹੈ ਉਹਦਾ ਥਾਂ ਨਾ ਕੋਈ ਪਾ ਸਕਿਆ ਨਾ ਕੋਈ ਪਾ ਸਕੇਗਾ। ਇੱਕ ਉਦਾਹਰਨ ਹੈ ਸਿਰਫ ਸਾਡੇ ਲਈ, ਆਹ ਸਾਡੀ ਬੋਡੀ ਹੈ ਨਾ। ਸਿਆਣੇ ਲੋਕ ਕਹਿੰਦੇ ਨੇ ਕਿ ਸਾਡੀਆਂ ਕਿਡਨੀਆਂ, ਇੱਕ ਤੰਦਰੁਸਤ ਬੰਦੇ ਦੀ ਕਿਡਨੀ 6 ਲੱਖ ਗੈਲਨ ਖੂਨ ਇੱਕ ਸਾਲ ਵੀ ਸਾਫ ਕਰਦੀ ਹੈ। 6 ਲੱਖ ਗੈਲਨ, 1 ਗੈਲਨ ਵਿੱਚ 3 ਕੁ ਲੀਟਰ ਹੁੰਦੇ ਆ ਨਾ, ਗੈਲਨ ਸ਼ਬਦ ਵਰਤ ਰਿਹਾ ਮੈਂ। ਹੁਣ ਦੇਖੋ ਉਹ ਜਿਹੜੀ ਗੈਲਨ ਕਹਿ 6 ਲੱਖ ਗੈਲਨ ਖੂਨ ਸਾਫ ਕਰਦੀ ਹੈ, ਆ ਇੱਕ ਬੰਦੇ ਦਾ ਖੂਨ ਸਾਫ ਕਰਾਉਣਾ ਹੋਵੇ ਜਿਹਦੀ ਕਿਡਨੀ ਫੇਲ ਹੋ, ਪੁੱਛ ਕੇ ਦੇਖੋ ਹਸਪਤਾਲ 'ਚ ਕਿੰਨੇ ਪੈਸੇ ਦੇ ਕੇ ਆਉਂਦਾ। ਫਿਰ ਉਹ ਮਸ਼ੀਨ ਦੇ ਸਾਹਮਣੇ ਲੰਮਾ ਪੈਣਾ ਉਹਨੇ, ਉਨੀ ਦੇਰ ਤੱਕ ਉੱਠ ਨਹੀਂ ਸਕਦਾ, ਬੋਲ ਨਹੀਂ ਸਕਦਾ, ਖਾ ਨਹੀਂ ਸਕਦਾ, ਪੀ ਨਹੀਂ ਸਕਦਾ। ਅਤੇ ਜਦੋਂ ਉਹਦਾ ਖੂਨ ਸਾਫ ਹੁੰਦਾ, ਥੋੜ੍ਹੀ ਜਿਹੀ ਤਾਕਤ ਮਿਲਦੀ ਹੈ, ਪਰ ਡਾਇਲਸਿਸ ਤੋਂ ਬਾਅਦ ਬੰਦੇ ਨੂੰ ਕਮਜ਼ੋਰੀ ਆਉਂਦੀ ਹੈ। ਰੱਬ ਤੋਂ ਕੁਰਬਾਨ ਜਾ, ਤੂੰ ਸੁੱਤਾ ਹੋਵੇਂ, ਤੂੰ ਜਾਗਦਾ ਹੋਵੇਂ, ਖਾਂਦਾ ਪੀਂਦਾ ਹੋਵੇਂ, ਪਰਮਾਤਮਾ ਆਪਣੇ ਆਪ ਹੀ ਤੇਰਾ ਖੂਨ ਸਾਫ ਕਰੀ ਜਾ ਰਿਹਾ, ਪਰ ਤੇਰੇ ਅੰਦਰ ਕਮਜ਼ੋਰੀ ਨਹੀਂ ਪੈਦਾ ਹੋਣ ਦਿੰਦਾ। 6 ਲੱਖ ਗੈਲਨ। ਇੱਥੇ ਇੱਕ ਥੋੜ੍ਹੀ ਜਿਹੀ ਹੋਰ ਬੇਨਤੀ, ਦੇਖੋ ਜਨਮ ਬੱਚੇ ਦਾ ਹੁੰਦਾ, ਇਹ ਇਕੱਲੀ ਸਿੱਖੀ ਨਾਲ ਨਾ ਜੋੜੀਏ, ਹਿਊਮਨ ਬੀਇੰਗ, ਹਰ ਇਨਸਾਨ ਕੋਈ ਵੀ ਹੋਵੇ। ਬੱਚਾ ਨਾਭੀ ਤੋਂ ਸਭ ਕੁਝ ਲੈਂਦਾ ਨਾ ਬਾਬਾ ਜੀ, ਨਾਭੀ ਵਿੱਚ ਹੀ ਸਾਰੀ ਖੇਡ ਹੈ ਨਾ। ਜਿਹਨੂੰ ਪਰਾ ਬਾਣੀ ਕਹਿੰਦੇ ਉਹ ਵੀ ਨਾਭੀ ਹੈ, ਜਿਹਨੂੰ ਆਪਾਂ ਜੀਵਨ ਕਹਿੰਦੇ ਹਾਂ ਉਹ ਵੀ ਨਾਭੀ ਹੈ। 4 ਬਾਣੀਆਂ ਦਾ ਟਿਕਾਣਾ ਹੀ ਇਹ ਵੇ ਨਾ, ਕਿ ਪਰਾ, ਪਸੰਤੀ, ਮੱਧਮਾ ਅਤੇ ਬੈਖਰੀ ਚਾਰ ਬਾਣੀਆਂ ਨੇ। ਬੈਖਰੀ ਜ਼ਬਾਨ ਅਤੇ ਮੱਧਮਾ ਗਲਾ, ਪਸੰਤੀ ਸਾਡਾ ਖਿਰਦਾ ਅਤੇ ਪਰਾ ਦਾ ਨਿਵਾਸ ਜੋ ਨਾਭੀ ਵਿੱਚ ਹੈ। ਇਸੇ ਤਰ੍ਹਾਂ ਹੀ ਸਵਾਸ ਉੱਪਰ ਜਾਂਦੇ। ਕਬੀਰ ਜੈਸੇ ਮਹਾਂਪੁਰਖ ਨੇ ਕਿਹਾ, ਕਹਿੰਦੇ ਨੇ ਲੋਕੋ ਦੇਖੋ, ਕਹਿੰਦੇ ਨੇ ਮੈਨੂੰ ਰੱਬ ਵਿਆਹਣ ਆ ਗਿਆ। ਮੈਂ ਥੋੜ੍ਹਾ ਜਿਹਾ ਵਿਸ਼ੇ 'ਚੋਂ ਜ਼ਰੂਰ ਨਿਕਲਿਆ, ਪਰ ਮੈਨੂੰ ਚੇਤੇ ਵੇ ਸਾਚੀ ਪ੍ਰੀਤਮ ਤੁਮ ਸਿਉ ਜੋਰੀ। ਕਿਉਂਕਿ ਸਗਾ ਸਾਗਰ ਜਿੱਧਰ ਮਰਜ਼ੀ ਤਾਰੀ ਮਾਰੀ ਜੋ ਥਾਂ ਨੇ। ਉਹਨਾਂ ਕਿਹਾ ਕਿ ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾਂ, ਰਾਮ ਰਾਏ ਸੋ ਦੁਲਕੋ ਪਾਇਓ ਅਸ ਬਡਭਾਗ ਹਮਾਰਾ। ਹਿੰਦੂ ਵੀਰ ਬੇਦੀ ਰਚ ਕੇ ਲਾਵਾਂ ਕਰਦੇ ਨੇ ਨਾ। ਉਹ ਕਹਿੰਦੇ ਨੇ ਭਾਈ ਦੇਖੋ, ਜਦੋਂ ਪਰਮਾਤਮਾ ਨਾਲ ਵਿਆਹ ਹੁੰਦਾ, ਪਰਾਂ ਬਾਣੀ ਜਿਹੜੀ ਹੈ ਉੱਥੇ ਉਹਨੂੰ ਬੇਦੀ ਬਣਾਇਆ ਗਿਆ, ਪਰ ਉੱਥੇ ਜਿਹੜਾ ਮੰਤਰ ਉਚਾਰਿਆ ਜਾਂਦਾ ਉਹ ਬ੍ਰਹਮ ਗਿਆਨ ਦਾ, ਉਹ ਬਾਹਰ ਦਾ ਨਹੀਂ। ਪਰਾਂ ਵਿੱਚ ਉਹਦੇ ਅੱਖਰ ਕੀ ਵਰਤਾਂਗੇ। ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾਂ, ਜਦੋਂ ਬ੍ਰਹਮ ਗਿਆਨ ਦੇ ਮੰਤਰ ਉਚਾਰੇ ਗਏ, ਰਾਮ ਰਾਏ ਸੋ ਦੁਲਹੋ ਪਾਇਓ ਅਸ ਬਡਭਾਗ ਹਮਾਰਾ। ਨਾਭੀ ਸਾਨੂੰ ਮਾਂ ਨਾਲ ਜੋੜਦੀ, ਨਾਭੀ ਸਾਡਾ ਜੀਵਨ ਹੈ, ਸੱਚਾਈ ਹੈ। ਬਾਕੀ ਸਾਰੇ ਢਾਂਚਾ ਇੱਕ ਪਾਸੇ ਰਹਿੰਦਾ, ਸਿਰਫ ਇੱਕ ਨਾਭੀ ਹੈ ਜਿਹੜੀ ਸਾਨੂੰ ਜੀਵਨ ਦਿੰਦੀ ਹੈ। ਕਮਾਈ ਵਾਲੇ ਮਹਾਂਪੁਰਖ ਦੱਸਦੇ ਨੇ ਕਿ ਜਿਸ ਮਹਾਂਪੁਰਖ ਦਾ ਅਭਿਆਸ ਹੋਵੇ, 6 ਮਹੀਨੇ ਪਹਿਲਾਂ ਮੌਤ ਤੋਂ ਗੰਢ ਖੁੱਲ ਜਾਂਦੀ ਹੈ, ਉਹ ਪਹਿਲਾਂ ਹੀ ਦੱਸ ਦਿੰਦਾ ਪਿਆਰਿਓ ਆਪਾਂ ਤੁਰਨਾ ਹੈ। 6 ਮਹੀਨੇ ਪਹਿਲਾਂ ਹੀ ਨਾ ਉਹ ਗੰਢ ਖੁੱਲਦੀ। ਇਹਨੂੰ ਜੋਗ ਮਤ ਕਹਿ ਕੇ ਖੰਡਨ ਨਾ ਕਰੀਏ, ਰੱਬ ਦੀ ਖੇਡ ਹੈ ਨਾ। ਹੁਣ ਉਹ ਮਾਂ ਦਾ ਖੂਨ ਹੈ, ਚਾਹੇ ਮੇਲ ਚਾਹੇ ਫੀਮੇਲ, ਮਾਂ ਦੀ ਨਾਭੀ 'ਚੋਂ ਜੀਵਨ ਮਿਲ ਰਿਹਾ ਹੈ, ਆਕਸੀਜਨ ਮਿਲਦੀ ਹੈ, ਸਵਾਸ ਮਿਲਦੇ ਨੇ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬੱਚਾ ਮਾਂ ਦੀ ਕੁੱਖ 'ਚ ਪਲ ਰਿਹਾ ਉਹਦੇ ਖੂਨ ਦਾ ਗਰੁੱਪ ਮਾਂ ਦੇ ਖੂਨ ਨਾਲ ਮੇਲ ਖਾਂਦਾ ਹੋਵੇ। ਜਨਮ ਹੁੰਦਾ ਅਤੇ ਡਾਕਟਰ ਜਦੋਂ ਸਰਟੀਫਿਕੇਟ ਬਣਾਉਂਦਾ ਲਿਖ ਦਿੰਦਾ ਇਸ ਬੱਚੇ ਦੇ ਖੂਨ ਦਾ ਗਰੁੱਪ ਇਹ ਹੈ ਅਤੇ ਮਾਂ ਦਾ ਇਹ ਵੇ, ਅਤੇ ਜੇ ਬੱਚੇ ਨੂੰ ਖੂਨ ਦੀ ਜ਼ਰੂਰਤ ਪੈ ਜਾਵੇ ਅਤੇ ਆਪਾਂ ਕਹੀਏ ਵੀ ਮਾਂ ਤੰਦਰੁਸਤ ਹੈ, ਮਾਂ ਦਾ ਖੂਨ ਦੇ ਦਿਓ, ਡਾਕਟਰ ਕਹੇਗਾ ਬਿਲਕੁਲ ਨਹੀਂ, ਬੱਚੇ ਦਾ ਗਰੁੱਪ ਖੋਰ, ਮਾਂ ਦਾ ਖੋਰ। ਜੇ ਬੱਚੇ ਨੂੰ ਮਾਂ ਦਾ ਖੂਨ ਦਿੱਤਾ ਇਹਦੀ ਮੌਤ ਹੋ ਸਕਦੀ ਹੈ। ਬੰਦਿਆ ਤੇਰੇ ਕੋਲ ਤਾਕਤ ਨਹੀਂ ਦੋ ਵੱਖ ਵੱਖ ਖੂਨ ਗਰੁੱਪਾਂ ਦੇ ਮਿਲਾ ਕੇ ਜ਼ਿੰਦਗੀ ਦੇ ਸਕੇ, ਰੱਬ ਤੋਂ ਕੁਰਬਾਨ ਜਾ। ਉਸ ਨਿੱਕੇ ਜੇ ਘੜੇ ਦਾ ਖੂਨ ਖੋਰ ਸੀ, ਮਾਂ ਦਾ ਖੋਰ ਸੀ, ਉਹਨੇ ਤਾਂ ਵੀ ਤੱਤੀ ਵਾਹ ਨਹੀਂ ਲੱਗਣ ਦਿੱਤੀ। ਅਸਰਜ ਖੇਡ ਹੈ ਨਾ। ਬਾਣੀ ਕਹਿ ਰਹੀ ਹੈ ਕਿ ਇੰਧਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਦਿਆ ਤਿਆਗੈ। ਉੱਪਰ ਚਰਨ ਮਾਂ ਦੇ ਉਦਰ ਵਿੱਚ, ਤਲੈ ਆਕਾਸ਼ ਸਿਰ ਥੱਲੇ ਵੇ, ਕੱਟ ਮੈਂ ਕੀਨੋ ਸਿੰਧ ਪ੍ਰਗਾਸ਼। ਪਰਮਾਤਮਾ ਨੇ ਨਿੱਕੇ ਜਿਹੇ ਬੱਚੇ ਦੇ ਸਰੀਰ ਵਿੱਚ, ਨਿੱਕੇ ਜਿਹੇ ਘੜੇ ਵਿੱਚ ਸਮੁੰਦਰ ਦਾ ਪ੍ਰਕਾਸ਼ ਉਹਦੀਆਂ ਲਹਿਰਾਂ ਨੇ। ਇਸ ਤੋਂ ਅਗਲਾ ਬਚਨ, ਪ੍ਰਥਮੈ ਮਾਖਣ ਪਾਛੈ ਦੂਧ, ਪਹਿਲਾਂ ਮੱਖਣ ਹੈ ਫਿਰ ਦੁੱਧ ਬਣਿਆ। ਪਰ ਨਹੀਂ ਭਾਈ, ਇਹਦੇ ਅਰਥ ਬਾਹਰ ਦੇ ਮੱਖਣ ਦੇ ਨਹੀਂ। ਜਦੋਂ ਜੀਵ ਸਰੀਰ ਧਾਰਨ ਕਰ ਰਿਹਾ ਮਾਂ ਦੇ ਉਦਰ ਵਿੱਚ, ਪਰਮਾਤਮਾ ਉਹਦੇ ਮਾਂ ਦੇ ਖੂਨ ਵਿੱਚੋਂ ਜੰਮਿਆ ਹੋਇਆ ਜੋ ਦੁੱਧ ਹੈ ਉਹ ਮੱਖਣ ਰੂਪ ਹੈ। ਪਹਿਲਾਂ ਉਹ ਜੰਮਿਆ ਹੈ ਅਤੇ ਜਦੋਂ ਜਨਮ ਹੁੰਦਾ ਰੱਬ ਉਸ ਬਣੇ ਹੋਏ ਮੱਖਣ ਨੂੰ ਦੁੱਧ ਵਿੱਚ ਪਤਲੀਆਂ ਕਰ ਦਿੰਦਾ। ਪ੍ਰਥਮ ਹੈ ਮੱਖਣ ਪਾਛੈ ਦੁੱਧ। ਸੱਚੇ ਪਾਤਸ਼ਾਹ ਕਹਿੰਦੇ ਨੇ ਮੈਲੋ ਕੀਨੋ ਸਾਬਣ ਸੂਦ, ਆ ਕਿਤੇ ਖੂਨ ਨਿਕਲੇ ਮਾਂ ਦਾ ਜਿਸਮ ਦਾ ਕੱਪੜੇ ਨੂੰ ਲੱਗੇ, ਆਪਾਂ ਕਹਾਂਗੇ ਕੱਪੜੇ ਮੈਲੇ ਹੋ ਗਏ। ਰੱਬ ਤੋਂ ਕੁਰਬਾਨ ਜਾ, ਉਸ ਲਾਲ ਖੂਨ ਵਿੱਚੋਂ ਉਹਨੇ ਚਿੱਟਾ ਦੁੱਧ ਪੈਦਾ ਕਰ ਦਿੱਤਾ ਹੈ। ਇਸ ਤਰ੍ਹਾਂ ਕੀਤਾ ਜਿਵੇਂ ਕੱਪੜੇ ਧੋਣ ਨਾਲ, ਸਾਬਣ ਨਾਲ ਕੱਪੜੇ ਤੋਂ ਇਹ ਚਿੱਟੇ ਹੋ ਜਾਂਦੇ ਨੇ। ਪ੍ਰਕਰਨ ਵਿੱਚ ਮੈਂ ਰਹਾਂ ਕਿ ਪ੍ਰੀਤ ਪ੍ਰੇਮ ਇੱਕ ਜਜ਼ਬਾ ਹੈ, ਆਪਣੇ ਤੋਂ ਛੋਟੇ ਨੂੰ ਕਰਾਂਗੇ ਉਹ ਸਨੇਹ ਹੈ। ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਦੁਨੀਆ ਵਿੱਚ ਖਚ ਤੋ ਕੇ ਦੁਨੀਆ ਨਾਲ ਲਗਾ ਬਣਾਵਾਂਗੇ ਉਹ ਮੋਹ ਹੈ। ਅਤੇ ਸੰਸਾਰ ਵਿੱਚ ਰਹਿੰਦਿਆਂ ਜੇ ਰੱਬ ਅਤੇ ਗੁਰੂ ਬਣ ਜਾਏ ਉਹ ਖਿੱਚ, ਅਤੇ ਉਹ ਸਹੀ ਅਰਥਾਂ ਵਿੱਚ ਪ੍ਰੇਮ ਹੈ, ਉਹ ਪ੍ਰੀਤ ਹੈ, ਉਹ ਪਿਆਰ ਹੈ। ਇਹ ਜਜ਼ਬਾ ਹਰ ਇੱਕ ਦੇ ਅੰਦਰ ਹੈ, ਪਰ ਇਹਦਾ ਜਿਹੜਾ ਸਫ਼ਰ ਹੈ ਉਹ ਵੱਖਰਾ ਵੱਖਰਾ ਹੈ। ਕਿ ਕਾਮੀ ਦੇ ਅੰਦਰ ਇਹ ਜਜ਼ਬਾ ਨਹੀਂ ਜਿਹੜਾ ਉਹਨੂੰ ਪ੍ਰੇਰਿਤ ਕਰਕੇ ਕਾਮਣੀ ਦੇ ਦਰਵਾਜ਼ੇ 'ਤੇ ਲਿਜਾ ਰਿਹਾ, ਇਹ ਜਜ਼ਬਾ ਲਾਲਚੀ ਅੰਦਰ ਵੇ ਹੈ ਜਿਹੜਾ ਉਹਨੂੰ ਚੰਗੇ ਮੰਦੇ ਕਰਮ ਕਰਕੇ ਮਾਇਆ ਇਕੱਠੀ ਕਰਨ ਲਈ ਪ੍ਰੇਰਿਆ। ਇਹ ਜਜ਼ਬਾ ਇੱਕ ਮਾਂ ਵਿੱਚ ਵੀ ਹੈ ਜਿਹੜਾ ਪੁੱਤਰ ਨੂੰ ਵੇਖ ਕੇ ਅੱਖਾਂ ਭਰ ਪੈਂਦੀ ਹੈ, ਤੇ ਪਿਆਰਿਓ ਇਹ ਜਜ਼ਬਾ ਇੱਕ ਸੰਤ ਵਿੱਚ ਵੀ ਹੈ। ਮਾਂ ਵਾਸ਼ਨਾ ਵਾਲੇ ਸੰਸਾਰੀ ਪੁਰਸ਼ ਧਨ ਨੂੰ ਪਦਾਰਥਾਂ ਨੂੰ ਵੇਖ ਕੇ ਰੋਂਦੇ ਨੇ, ਜਜ਼ਬਾ ਉਹੀ ਰੱਬ ਦਾ ਪਿਆਰਾ ਸੰਤ ਰਾਤ ਜਾਗਦਾ ਅਤੇ ਰੱਬ ਲਈ ਰੋਂਦਾ ਹੈ। ਫਿਰ ਥੋੜ੍ਹੀ ਜਿਹੀ ਬੇਨਤੀ ਸੁਣਿਓ, ਦੁਨੀਆ ਦੀ ਪ੍ਰੀਤ ਇਹ ਖਸ ਤੋਂ ਸ਼ੁਰੂ ਹੁੰਦੀ ਏ ਅਤੇ ਰੋਣ 'ਤੇ ਮੁੱਕਦੀ ਏ, ਰੱਬ ਦੀ ਪ੍ਰੀਤ ਰੋਣ ਤੋਂ ਸ਼ੁਰੂ ਹੁੰਦੀ ਏ ਅਤੇ ਮਿਲਾਪ 'ਤੇ ਮੁੱਕਦੀ ਹੈ। ਆਹ ਥੋੜ੍ਹਾ ਜਿਹਾ ਨੁਕਤਾ ਸੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਦੇਖਾਂਗੇ। ਸੱਚੀ ਪ੍ਰੀਤ, ਦੁਨੀਆ ਦਾ ਪਿਆਰ ਖਾਸੇ ਤੋਂ ਸ਼ੁਰੂ ਹੁੰਦਾ ਅਤੇ ਰੋਣੇ 'ਤੇ ਇਹਦਾ ਐਂਡ ਹੁੰਦਾ। ਸਤਿਗੁਰੂ ਦਾ ਪਿਆਰ ਰੋਣ ਤੋਂ ਸ਼ੁਰੂ ਹੁੰਦਾ ਸੱਚਾਈ ਏ ਅਤੇ ਮਿਲਾਪ ਅਤੇ ਖਾਸੇ ਵਿੱਚ ਇਹਦਾ ਐਂਡ ਹੁੰਦਾ ਹੈ, ਅਭੇਦਤਾ ਵਿੱਚ ਹੁੰਦਾ। ਇਉਂ ਕਹਿ ਲਓ, ਦੁਨੀਆ ਦੀ ਪ੍ਰੀਤ ਮਿਲਾਪ ਤੋਂ ਸ਼ੁਰੂ ਹੁੰਦੀ ਏ ਅਤੇ ਇਹਦਾ ਐਂਡ ਵਿਛੋੜੇ 'ਤੇ ਹੁੰਦਾ। ਗੁਰੂ ਦੀ ਪ੍ਰੀਤ ਵਿਛੋੜੇ ਤੋਂ ਸ਼ੁਰੂ ਹੁੰਦੀ ਏ ਅਤੇ ਇਹਦੀ ਸਮਾਪਤੀ ਮਿਲਾਪ 'ਤੇ ਹੁੰਦੀ ਹੈ। ਇਹ ਸੱਚੀ ਪ੍ਰੀਤ ਹੈ। ਹਜ਼ੂਰ ਨੇ ਬਾਣੀ ਵਿੱਚ ਇਸ ਸੰਬੰਧੀ ਬੇਅੰਤ ਸ਼ਬਦ ਕਹੇ ਨੇ, ਕੁਛ ਕੁ ਪ੍ਰਮਾਣ ਅਸੀਂ ਲੈਂਦੇ ਹਾਂ। ਹਜ਼ੂਰ ਦਾ ਬਚਨ ਹੈ, ਭਾਈ ਸਾਹਿਬ ਦੀ ਵੈਸੇ ਇੱਕ ਪੌੜੀ ਹੈ, ਉਹ ਸਭ ਨੂੰ ਚੇਤੇ ਹੋਣੀ ਹੈ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਇਹ ਜਿਹੜੀ ਅਸੀਂ ਪਵਿੱਤਰ ਪੌੜੀ ਪੜ੍ਹਨੇ, ਇਹਦੇ ਵਿੱਚ ਭਾਈ ਸਾਹਿਬ ਨੇ ਵੱਖ ਵੱਖ ਜੀਵਾਂ ਦੀ ਪ੍ਰੀਤ ਦਾ ਜ਼ਿਕਰ ਕੀਤਾ, ਪਰ ਹਰ ਇੱਕ ਪ੍ਰੀਤ ਅਖੀਰ 'ਤੇ ਦੁੱਖ 'ਤੇ ਮੁੱਕਦੀ ਹੈ, ਸੁਖਦਾਈ ਨਹੀਂ ਹੈਗੀ। ਅਸੀਂ ਇਹ ਪੜ੍ਹਦੇ ਹਾਂ ਕਿ ਚੰਦ ਚਕੋਰ ਪ੍ਰੀਤ ਹੈ ਲੈ ਤਾਰ ਨਿਹਾਲੇ, ਚੱਕਵੀ ਸੂਰਜ ਖੇਤ ਹੈ ਮਿਲਖੋਨ ਸੁਖਾਲੇ, ਨਿਉਂ ਕਵਲ ਜਨ ਜਾਣੀਏ ਖਿੜ ਮੂੰਹ ਵਿਖਾਲੇ, ਮੋਰ ਬਬੀਏ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਇਹਦਾ ਐਂਡ ਕੀ ਹੈ, ਇਹਦਾ ਅਰਥ ਥੋੜ੍ਹਾ ਜਿਹਾ ਅਸੀਂ ਵੇਖੀਏ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਖਾਲੇ, ਪੂਰਨਮਾਸ਼ੀ ਦਾ ਰਾਤ ਚੰਦਰਮਾ ਪੂਰਾ ਆਇਆ ਅਤੇ ਚਕੋਰ ਸਾਰੀ ਰਾਤ ਚੰਦਰਮਾ ਨੂੰ ਦੇਖਦੀ ਰਹੀ, ਸਾਰੀ ਰਾਤ ਖੁਸ਼, ਇੰਨੀ ਇਕਾਗਰ ਹੈ ਕਿ ਚਕੋਰ ਨੂੰ ਪਕੜਨ ਵਾਲੇ ਲੋਕ ਪੂਰਨਮਾਸ਼ੀ ਦੀ ਰਾਤ ਨੂੰ ਕੰਮ ਕਰਦੇ ਨੇ ਜੰਗਲ 'ਚ, ਕਿ ਚਕੋਰ ਆਪਣਾ ਆਪ ਭੁੱਲ ਜਾਂਦੀ ਹੈ। ਇਹ ਚੰਦਰਮਾ ਨੂੰ ਵੇਖਦੀ ਵੇਖਦੀ ਜਿੱਧਰ ਚੰਦਰਮਾ ਢਲਦਾ ਹੈ ਉੱਧਰ ਆਪਣੀ ਗਰਦਨ ਨੂੰ ਮੋੜ ਕੇ ਪਿੱਠ 'ਤੇ ਲਾਉਂਦੀ ਹੈ ਅਤੇ ਸ਼ਿਕਾਰੀ ਕੀ ਕਰਦੇ ਨੇ ਉੱਤੋਂ ਭੱਖਦੇ ਹੋਏ ਕੋਲੇ ਸੱਟਦੇ ਨੇ, ਅਤੇ ਚਕੋਰ ਸੋਚਦੀ ਹੈ ਸ਼ਾਇਦ ਮੇਰੇ ਪਿਆਰੇ ਮਹਿਬੂਬ ਨੇ ਜਿਹਨੂੰ ਮੈਂ ਦੇਖ ਰਹੀ ਹਾਂ ਉਹਨੇ ਮੇਰੇ ਲਈ ਕੋਈ ਸੁਗਾਤ ਭੇਜੀਏ। ਚਕੋਰ ਜਦੋਂ ਉਹ ਭੱਖ ਦੇ ਕੋਲੇ ਮੂੰਹ 'ਚ ਪਾਉਂਦੀ ਹੈ ਸ਼ਿਕਾਰੀ ਪਕੜ ਲੈਂਦਾ ਹੈ। ਦੇਖੋ ਪਿਆਰ ਉਹਦੀ ਰਾਤ ਸ਼ੁਰੂ ਹੋਈ ਖੇੜੇ ਤੋਂ, ਚੰਦਰਮਾ ਆਇਆ ਚਕੋਰ ਖੁਸ਼, ਉਹ ਚੱਲਣਾ ਵੀ ਭੁੱਲ ਗਈ, ਪਰ ਸਵੇਰੇ ਦਿਨ ਚੜ੍ਹਿਆ ਇਸ ਪ੍ਰੀਤ ਦਾ ਐਂਡ ਦੁਖਦਾਈ ਹੋਇਆ, ਕਿਸੇ ਨੇ ਕੋਲੇ ਭੱਖਦੇ ਸੜ ਦਿੱਤੇ। ਸਵੇਰੇ ਸੂਰਜ ਚੜ੍ਹਿਆ ਚੰਦਰਮਾ ਅਲੋਪ ਹੋਇਆ, ਚਕੋਰ ਵਿਚਾਰੀ ਕਲਪਣ ਲੱਗ ਗਈ, ਹੱਸਦਿਆਂ ਨੇਹ ਲਾਇਆ ਸੀ ਅਤੇ ਸਵੇਰੇ ਰੋਣਾ ਪੱਲੇ ਪੈ ਗਿਆ। ਇਸ ਤੋਂ ਅਗਲਾ ਬਚਨ, ਚੱਕਵੀ ਸੂਰਜ ਚੜ੍ਹਦਾ ਅਤੇ ਖੁਸ਼ ਹੈ, ਉਹ ਸੂਰਜ ਨੂੰ ਵੇਖ ਕੇ ਖੁਸ਼ ਨਹੀਂ, ਚੇਤੇ ਰੱਖਿਓ, ਉਹ ਚੱਕਵੇ ਨੂੰ ਦੇਖ ਕੇ ਖੁਸ਼। ਸੂਰਜ ਇੱਕ ਜ਼ਰੀਆ ਹੈ ਦੋਨਾਂ ਦੇ ਮਿਲਾਪ ਦਾ। ਹੁਣ ਸੂਰਜ ਚੜ੍ਹਿਆ ਖੁਸ਼ ਕਿਉਂਕਿ ਉਹਦਾ ਚੱਕਵਾ ਉਹਦਾ ਸਾਥੀ ਉਹਦੇ ਕੋਲ ਹੈ, ਹੱਸਦੇ ਨੇ ਨੱਚਦੇ ਨੇ, ਪਰ ਉਹ ਵੀ ਪ੍ਰੀਤ ਜਦੋਂ ਸੂਰਜ ਅਸਤ ਹੋਇਆ, ਚੜ੍ਹਦੇ ਜਿਹੜੇ ਹੱਸਦੇ ਸਨ ਸੂਰਜ ਲੱਥਾਂ 'ਤੇ, ਉਹਨਾਂ ਦੋਨਾਂ ਨੂੰ ਰੋਣਾ ਪੱਲੇ ਪੈ ਗਿਆ। ਸਾਰੀ ਰਾਤ ਰੋਂਦੇ ਰਹੇ, ਨੇ ਹੱਸਦਿਆਂ ਲੱਗਾ ਅਤੇ ਅੰਤ ਰੋਣਾ ਦੇ ਗਿਆ। ਆ ਕਮਲ ਫੁੱਲ ਪਾਣੀ 'ਚ ਖਿੜਦਾ, ਪਾਣੀ ਦੇ ਵਿੱਚ ਉਹਦਾ ਪੂਰਨ ਖੜਾਕ ਹੈ, ਅਤੇ ਦੇਖੋ ਕਿੱਡੀ ਰੱਬ ਨੇ ਅਤੇ ਕਿਰਪਾ ਕੀਤੀ, ਪਾਣੀ 2 ਫੁੱਟ ਹੋਵੇ ਕਮਲ ਫੁੱਲ ਤਾਂ ਵੀ ਉੱਚਾ ਰਹੇਗਾ, ਅਤੇ ਪਾਣੀ ਭਾਵੇਂ 50 ਫੁੱਟ ਚੜ੍ਹ ਜਾਏ ਕਮਲ ਫੁੱਲ ਵੀ ਉੱਚਾ ਰਹੇਗਾ। ਉਹਦੇ ਕੋਲ ਜੁਗਤ ਹੈ, ਇਹ ਨਹੀਂ ਕਿ 4 ਫੁੱਟ ਪਾਣੀ ਹੋਵੇ ਅਤੇ ਕਮਲ ਤਰਦਾ, ਭਾਵੇਂ 200 ਫੁੱਟ ਪਾਣੀ ਆ ਜਾਏ ਕਮਲ ਫਿਰ ਵੀ ਤਰੇਗਾ, ਉਹਨੂੰ ਰੱਬ ਨੇ ਇੱਕ ਗੁਣ ਦਿੱਤਾ। ਪਰ ਜਿਹੜੇ ਪਾਣੀ ਨੂੰ ਦੇਖ ਕੇ ਕਮਲ ਖੁਸ਼ ਖਿੜਿਆ, ਮਹਾਰਾਜ ਕਹਿੰਦੇ ਨੇ ਦੇਖੀ ਆ ਜਿਹਨੂੰ ਤੂੰ ਪਿਆਰ ਕਰੀ ਬੈਠਾ ਨਾ, ਬਸ 4 ਕਿਦਣਾਂ ਦੀ ਖੇਡ ਏ, ਅੱਜ ਜਿਹੜਾ ਹੱਸਣਾ ਪਿਆ ਕੱਲ੍ਹ ਨੂੰ ਇਹਦੇ ਵਿੱਚ ਹੀ ਸੜ ਜਾਣਾ, ਤੇਰੇ ਵਿੱਚੋਂ ਬਦਬੋ ਆਏਗੀ, ਇਹ ਖੇੜਾ ਰੋਣੇ 'ਚ ਬਦਲੇਗਾ। ਦੇਖੋ ਮੈਂ ਅਰਥ ਕਰ ਦਿੱਤੇ ਨੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਖੇਤ ਹੈ ਮਿਲਖੋਣ ਸੁਖਾਲੇ, ਨਿਉਂ ਕਵਲ ਜਲ ਜਾਣੀਏ ਖਿੜ ਮੂੰਹ ਵਿਖਾਲੇ, ਮੋਰ ਬਬੀਏ ਬੋਲਦੇ ਵੇਖ ਬੱਦਲ ਕਾਲੇ। ਕਾਲਾ ਬੱਦਲ ਚੜ੍ਹਿਆ, ਸਾਉਣ ਦਾ ਮਹੀਨਾ ਆਇਆ ਨਾ, ਅਸੀਂ ਬੈਠੇ ਹਾਂ ਸਾਹਮਣੇ ਚੱਲ ਰਹੇ ਹਾਂ, ਅਤੇ ਜਦੋਂ ਬੱਦਲ ਚਮਕਿਆ ਕਾਲੀ ਘਟਾਂ ਚੜ੍ਹ ਕੇ ਆਈ, ਮੋਰ ਪਹਿਲਾਂ ਪਾਉਣ ਲੱਗੇ, ਪਪੀਏ ਉੱਚੀ ਉੱਚੀ ਬੋਲਣ ਲੱਗੇ। ਮੋਰ ਪਪੀਏ ਬੋਲਦੇ ਵੇਖ ਬੱਦਲ ਕਾਲੇ, ਬਸ ਤੇਜ਼ ਹਵਾ ਚੱਲੀ, ਇੱਕੋ ਦਮ ਬੱਦਲ ਜਿਹੜੇ ਨੇ ਉਹ ਅਸਮਾਨ ਤੋਂ ਉੱਡ ਗਏ। ਮੋਰ ਜਿਹੜਾ ਸੀ ਉਹਨੂੰ ਨੱਚਣਾ ਭੁੱਲ ਗਿਆ, ਪਪੀਏ ਨੂੰ ਗਾਉਣਾ ਭੁੱਲ ਗਿਆ। ਇਹਨਾਂ ਦੀ ਸ਼ੁਰੂਆਤ ਗਾਉਣ ਅਤੇ ਨੱਚਣ ਤੋਂ ਹੋਈ ਸੀ, ਐਂਡ ਇਹਨਾਂ ਦਾ ਵੀ ਰੋਣੇ ਤੋਂ ਹੋਇਆ ਹੈ। ਅਗਲਾ ਬਚਨ ਹੈ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਨਾਰ ਅਤੇ ਪਤਾਰ ਦਾ ਅਰਥ ਆਪ ਸਮਝਦੇ ਹੋ, ਪਤੀ, ਆਪਸ ਵਿੱਚ ਪਿਆਰ ਹੈ। ਅਤੇ ਵੈਸੇ ਬਾਣੀ ਨੇ ਤਾਂ ਬੜਾ ਸਪਸ਼ਟ ਕੀਤਾ, ਜਦੋਂ ਵਿਆਹ ਹੁੰਦਾ ਹੈ ਨਾ ਅਤੇ ਕੋਈ ਪ੍ਰਚਾਰਕ ਕੋਈ ਮਹਾਂਪੁਰਖ, ਮੈਂ ਅਕਸਰ ਇਹ ਸ਼ਬਦ ਵਰਤਣਾ, ਬੋਲਦਾ ਹੈ ਨਾ ਵਿਆਹ 'ਤੇ, ਉਹ ਇੱਕੋ ਗੱਲ ਕਹਿੰਦਾ, ਬੇਟੀਏ ਧੀਏ ਇਹ ਤੇਰਾ ਜੀਵਨ ਸਾਥੀ ਆ। ਅਤੇ ਬੰਦੇ ਲਈ, ਮਰਦ ਲਈ ਸ਼ਬਦ ਵਰਤੇ ਜਾਂਦੇ ਨੇ, ਜਿਹਨੇ ਪੱਲਾ ਪਕੜਿਆ ਇਹ ਤੇਰੀ ਜੀਵਨ ਸਾਥ ਨੇ, ਉਦੋਂ ਹੀ ਦੱਸਿਆ ਜਾਂਦਾ ਹੈ ਤੁਸੀਂ ਇੱਕ ਦੂਜੇ ਦੇ ਜਿਉਂਦੇ ਦੇ ਸਾਥੀ ਹੋ, ਮਰੇ ਦੇ ਸਾਥੀ ਨਹੀਂ। ਜੀਵਨ ਸਾਥੀ ਵਰਤਿਆ, ਇਹਦਾ ਮਤਲਬ ਸਿਰਫ ਜਿਉਂਦੇ ਦੇ ਸਾਥੀ ਹੋ। ਪਰ ਗੁਰਮੁਖੋ ਬਾਣੀ ਪੜ੍ਹੋ, ਪਰ ਬਾਣੀ ਨਹੀਂ ਕਹਿੰਦੀ ਬਈ ਗੁਰੂ ਅਤੇ ਪਰਮਾਤਮਾ ਕੇਵਲ ਜੀਵਨ ਸਾਥੀ ਨੇ। ਬਾਣੀ ਤਾਂ ਕਹਿੰਦੀ ਹੈ ਜਦੋਂ ਸਰੀਰ ਵੀ ਸਾਥ ਛੱਡ ਜਾਂਦਾ, ਗੁਰੂ ਉਦੋਂ ਬਾਅਦ ਵੀ ਨਾਲ ਚੱਲਦਾ। ਅਸੀਂ ਪੜ੍ਹਦੇ ਹਾਂ, ਸਤਿਗੁਰ ਸਿੱਖਾਂ ਹਲਤ ਪਲਤ ਸਵਾਰੈ। ਜਿਹੜਾ ਹਲਤ ਹੈ ਉਹ ਜੀਵਨ ਸਾਥੀ ਹੈ ਅਤੇ ਪਲਤ ਮੌਤ ਸਾਥੀ ਹੈ। ਪਰ ਲੋਕ ਹੈ ਨਾ, ਸਤਿਗੁਰ ਸਿੱਖਾਂ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਕਿਹਾ, ਸਰੀਰ ਨਾਲ ਨਹੀਂ ਕਿਹਾ। ਜੀਵਨ ਸਾਥੀ ਨੇ, ਮਰਨ ਸਾਥੀ ਕੋਈ ਨਹੀਂ। ਨਾਰ ਪਤਾਰ ਪਿਆਰ ਹੈ, ਪਿਆਰ ਬੜਾ, ਇੱਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੇ। ਪਰ ਮੌਤ ਆਈ, ਜਿਹੜਾ ਪਿਆਰ ਸੀ ਸੱਚਮੁੱਚ ਕਿ ਜਿਹੜਾ ਪੱਲਾ ਪਕੜਨ ਤੋਂ ਹਾਸੇ ਤੋਂ ਸ਼ੁਰੂ ਹੋਇਆ, ਜਿੱਦਣ ਇਹਦਾ ਐਂਡ ਹੋਇਆ, ਫੱਟੇ 'ਤੇ ਇੱਕ ਨੂੰ ਪਾਇਆ ਗਿਆ, ਦੂਜਾ ਰੋਂਦਾ ਪਿਆ ਹੈ, ਐਂਡ ਦੁੱਖ 'ਤੇ ਹੋਇਆ ਹੈ ਨਾ। ਮਾਂ ਪੁੱਤ ਸੰਭਾਲੇ, ਮਾਂ ਪੁੱਤਰ ਨੂੰ ਸੰਭਾਲਦੀ ਹੈ ਗਰਭ ਵਿੱਚ ਜਨਮ ਤੋਂ ਬਾਅਦ। ਪਰ ਕਈ ਵਾਰੀ ਕਾਦਰ ਦੀ ਇੱਕ ਖੇਡ ਹੈ, ਮਾਂ ਸੰਭਾਲਦੀ ਰਹਿੰਦੀ ਹੈ ਅਤੇ ਮੌਤ ਧੱਕੇ ਨਾਲ ਮਾਂ ਦੀ ਗੋਦ ਵਿੱਚੋਂ ਪੁੱਤਰ ਨੂੰ ਖਿੱਚ ਕੇ ਲੈ ਜਾਂਦੀ, ਪ੍ਰੀਤ ਉਹਨਾਂ ਦੀ ਵੀ ਨਹੀਂ ਨਿਭਦੀ। ਤਾਂ ਹੀ ਤਾਂ ਬਾਬਾ ਜੀ ਨੇ ਬਾਣੀ 'ਚ ਇੱਕ ਬਚਨ ਕਿਹਾ ਕਿ ਜਨਨੀ ਜਾਣਤ, ਇਹ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਭਗਤ ਬਾਣੀ ਦਾ, ਸ੍ਰੀ ਰਾਗ ਦਾ ਪਹਿਲਾ ਹੀ ਕਬੀਰ ਸਾਹਿਬ ਦੇ ਸ਼ਬਦ ਹੈ। ਜਨਨੀ ਜਾਣਤ ਸੁੱਤ ਵੱਡਾ ਖੋਤ ਹੈ, ਇਤਨਾ ਕੂ ਨਾ ਜਾਣੇ, ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ, ਅਧਕ ਲਾਡ ਤਰ ਪੇਕਤ ਕੀ ਜਮਰਾਓ ਹੱਸੈ। ਮੌਤ ਹੱਸ ਕੇ ਕਹਿੰਦੀ ਹੈ, ਮਾਂ ਜਿੰਨੀਆਂ ਮਰਜ਼ੀ ਲੋਰੀਆਂ ਦੇਈ ਜਾ, ਮੈਂ ਤੇਰੀ ਕੋਦ ਵਿੱਚ ਉਹਨੂੰ ਖੋਹ ਕੇ ਲੈ ਜਾਣਾ ਹੈ। ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਅਤੇ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਸਾਹਿਬ ਨੂੰ ਪੁੱਛੀਏ ਕਿ ਸਿੱਖ ਅਤੇ ਗੁਰੂ ਦਾ ਵੀ ਇਹ ਪਿਆਰ ਹੈ, ਇਹੋ ਜਿਹੀ ਪ੍ਰੀਤ ਹੈ ਜਿਹੜੀ ਹੱਸਦਿਆਂ ਦੀ ਹੈ ਅਤੇ ਅੰਤ ਜਿਹਦਾ ਰੋਣਾ ਹੈ। ਕਹਿਣ ਲੱਗੇ, ਨਹੀਂ, ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਪੀਰ ਅਤੇ ਮੁਰੀਦ, ਸਿੱਖ ਅਤੇ ਗੁਰੂ, ਇਹਦੀ ਜਿਹੜੀ ਕਸ਼ਿਸ਼ ਹੈ, ਜਿਹੜਾ ਜਜ਼ਬਾ ਹੈ ਪਿਆਰਿਓ, ਇਹ ਪ੍ਰੀਤ ਕੇਵਲ ਇੱਕ ਘੜੀ ਦੀ ਨਹੀਂ। ਪਰ ਇੱਥੇ ਮੈਂ ਇੱਕ ਬੇਨਤੀ ਕਰਾਂ, ਆਉਂਦੀ ਸਾਨੂੰ ਵੀ ਖਲਾਰਾ ਆਉਂਦਾ ਹੈ। ਅੱਠੇ ਪੈਰ ਜਿਹੜੇ ਜੁੜੇ ਨੇ ਉਹਨਾਂ ਦੀ ਖੇਡ ਹੀ ਵੱਖਰੀ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੰਝਾਤਾ ਸਾਈਂ। ਮਹਾਂਪੁਰਖਾਂ ਦੀ ਯਾਦ 'ਚ ਬੈਠੇ ਹਨ, ਬਾਬਾ ਨਿਧਾਨ ਸਿੰਘ ਜੀ, ਮੈਂ ਕਹਿੰਦਾ ਨਾਮ ਵੀ ਦੇਖੋ, ਮਾਪਿਆਂ ਨੇ ਨਿਧਾਨ ਰੱਖਿਆ ਅਤੇ ਨਿਧਾਨ ਦਾ ਅਰਥ ਹੀ ਖਜ਼ਾਨਾ ਹੁੰਦਾ ਹੈ। ਮਾਪਿਆਂ ਨੇ ਤਾਂ ਪਤਾ ਥੋੜ੍ਹਾ ਸੀ ਵੀ ਇਹਨੂੰ ਕਿੱਸਾ ਮਿਲ ਜਾਣਾ ਹੈ, ਨਿਧਾਨ ਹੀ ਰੱਖਿਆ ਨਾ, ਨਿਧਾਨ ਦਾ ਅਰਥ ਖਜ਼ਾਨਾ। ਹੁਣ ਖਜ਼ਾਨਾ, ਏਡੇ ਵੱਡੇ ਖਜ਼ਾਨੇ ਦੇ ਮਾਲਕ ਬਣ ਗਏ। ਦੇਖੋ, ਪਿਓ ਦਾ ਖਜ਼ਾਨਾ ਜਿਹੜਾ ਉਹ ਕੁਝ ਦਿਨਾਂ ਬਾਅਦ ਜੇਬ ਖਾਲੀ ਹੋ ਜਾਂਦੀ ਹੈ। ਅਸੀਂ ਬੈਠੇ, ਹੋ ਸਕਦਾ ਸਾਡੇ ਬੱਚੇ ਮੰਗਣ, ਅਸੀਂ ਅੱਗੋਂ ਝਿੜਕੇ ਪੈਂਦੇ ਹਾਂ, ਹੁਣ ਰੋਜ਼ ਤੇਰੇ ਲਈ ਪੈਸੇ ਨਹੀਂ ਰੱਖੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ 'ਤੇ ਹੱਥ ਰੱਖ ਕੇ ਪ੍ਰਤੱਖ ਦੀਦਾਰੇ ਦੇ ਕੇ ਕਿਹਾ, ਚੱਲੇ ਕਿੱਥੇ ਹੋ ਮਹਾਰਾਜ? ਜਿਹੜੀ ਭਾਵਨਾ ਲੈ ਕੇ ਆਇਆ ਸਾਂ, ਚਲੋ ਸੀ ਭਾਵੇਂ ਕਹਿਣ ਤੋਂ ਸ਼ਬਦ ਕਈ ਗੁਰੇਜ ਕਰਦੇ ਆ ਕਿ ਮਹਾਰਾਜ ਈਰਖਾ ਦਵੈਸ਼ ਹੈ। ਕਹਿਣ ਲੱਗੇ, ਸਿਰ 'ਤੇ ਹੱਥ ਰੱਖ ਕੇ ਨਹੀਂ, ਲੰਗਰਾਂ ਦੀ ਸੇਵਾ ਕਰੋ, ਸ਼ੁਰੂ ਕਰੋ ਲੰਗਰ। ਮੈਂ ਆਪਣੀ ਜੇਬ ਤੁਹਾਨੂੰ ਦਿੱਤੀ, ਹੱਥ ਤੁਹਾਡਾ, ਸੱਕੀ ਮਾਂ ਅਤੇ ਬਾਪ ਵੀ ਖੀਸਾ ਨਹੀਂ ਜੇ ਦਿੰਦੇ, ਖੀਸਾ ਉਹਨੂੰ ਹੀ ਦਿੱਤਾ ਜਾਂਦਾ ਜਿਹੜਾ ਆਪਣਾ ਬਣ ਜਾਂਦਾ ਹੈ। ਸਮਝਦੇ ਹੋ ਗੱਲ? ਇਹਨੂੰ ਜਜ਼ਬਾਤ ਲਈ ਨਹੀਂ ਮਤ ਸਮਝੋ, ਆਪਾਂ ਇੱਥੇ ਆਏ ਹਾਂ ਤਾਂ। ਮੇਰੇ ਮਨ 'ਚ ਵਾਰ ਵਾਰ ਇੱਕ ਸ਼ਬਦ ਆਉਂਦੀ ਹੈ, ਕਦੀ ਬਜ਼ੁਰਗ ਦੀ ਜੇਬ ਨੂੰ ਹੱਥ ਲਾ ਕੇ ਦੇਖੋ ਵੀ ਪੁੱਤ ਪੋਤਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ, ਪੈਸੇ ਕੱਢ ਕੇ ਦਿੰਦਾ, ਚਾਦਰ ਲੁਕਾ ਕੇ। ਕਈ ਵਾਰੀ ਸਤਿਗੁਰੂ ਨੇ ਕੈਸੀ ਕਿਰਪਾ ਕੀਤੀ, ਖੀਸਾਂ ਦੇ ਦਿੱਤਾ, ਅਤੇ ਦੂਜੀ ਗੱਲ ਸਿਰ 'ਤੇ ਹੱਥ ਰੱਖ ਦਿੱਤਾ। ਸਿਰ 'ਤੇ ਹੱਥ ਰੱਖਿਆ ਨਾ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜਦੋਂ ਸਿਰ 'ਤੇ ਹੱਥ ਰੱਖਿਆ ਜਾਂਦਾ ਫਿਰ ਕੀ ਵਾਪਰਦਾ ਹੈ। ਮੈਂ ਸਿਰਫ ਬਾਣੀ ਅਤੇ ਪ੍ਰੀਤ ਸੰਬੰਧੀ ਜਿੰਨਾ ਕੁ ਪ੍ਰਕਰਨ ਹੋ ਸਕਿਆ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਦੇ ਸਿਰ 'ਤੇ ਗੁਰੂ ਹੱਥ ਰੱਖਦਾ, ਇਕੱਲਾ ਜੇਬ ਦਾ ਖਜ਼ਾਨਾ ਨਹੀਂ, ਗੁਰੂ ਨੂੰ ਆਪਣੇ ਸੀਨੇ ਦਾ ਖਜ਼ਾਨਾ ਵੀ ਦੇ ਦਿੰਦਾ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ। ਸਿਰ 'ਤੇ ਹੱਥ ਰੱਖ ਕੇ ਨਾਮ ਦਾ ਖਜ਼ਾਨਾ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚੋਂ ਦੂਜਾ ਬਚਨ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਅੰਦਰੋਂ ਖਜ਼ਾਨਾ ਨਿਧਾਨ ਪ੍ਰਗਟ ਹੋਇਆ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰੇ ਮਾਥਾ। ਸਿਰ 'ਤੇ ਹੱਥ ਰੱਖ ਦਿੱਤਾ, ਪਹਿਲਾਂ ਮਾਪਿਆਂ ਨਿਧਾਨ ਸਿੰਘ ਨਾਂ ਰੱਖਿਆ ਸੀ, ਅੱਜ ਗੁਰੂ ਨੇ ਸੱਚਮੁੱਚ ਨਿਧਾਨ ਬਣਾ ਦਿੱਤਾ, ਅੰਦਰੋਂ ਹੀਰਾ ਹੈ ਨਾ ਨਾਮ ਦਾ। ਤੀਸਰਾ ਬਾਣੀ ਵਿੱਚੋਂ ਪ੍ਰਮਾਣ ਸਿਰਫ ਸਿਰ 'ਤੇ ਹੱਥ ਰੱਖਣ ਦਾ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਪੁਰਿਆਈਆਂ, ਖਜ਼ਾਨਾ ਦੇ ਦਿੱਤਾ। ਚਤੁਰ ਦਿਸ਼ਾ ਕਿਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ ਅਤੇ ਇਕੱਲਾ ਕਰਨਾ ਧਾਰਿਓ, ਨਾਲ ਨਜ਼ਰ ਕਰਕੇ ਕਿਹਾ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਵਿਧਾਰਿਓ। ਸ਼ਬਦ ਦੀ ਵਿਆਖਿਆ ਬਾਬਾ ਜੀ ਦਾ ਜੀਵਨ ਕਰੇਗਾ। ਸਿਰ 'ਤੇ ਹੱਥ ਅਤੇ ਗੁਰੂ ਦੀ ਕਿਰਪਾ ਦਰਸ਼ਨ, ਅਤੇ ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਗਾਏ ਔਗੁਣ ਸਾਹਿਬ ਮੇਟੈ ਦਿਆਲ ਪੁਰਖ, ਬਖਸ਼ੰਦ ਫਿਰ ਜੋ ਮੰਗੈ ਠਾਕੁਰ ਆਪਣੇ 'ਤੇ, ਖਜ਼ਾਨਾ ਮਿਲ ਗਿਆ ਨਾ। ਜੋ ਮੰਗੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਫਿਰ ਪ੍ਰੀਤ ਵੱਲ ਆਇਓ। ਜਿਨ੍ਹਾਂ ਨੂੰ ਦੁਨੀਆਂ ਦੀ ਪ੍ਰੀਤ ਕਰੀਏ ਮੰਗੀਏ, ਉਹ ਕੇਵਲ ਦੁਨੀਆਂ ਦੀ ਦੌਲਤ ਦਿੰਦੇ ਨੇ। ਜਦੋਂ ਗੁਰੂ ਨਾਲ ਪ੍ਰੀਤ ਬਣ ਜਾਏ ਤਾਂ ਦਾਸ ਜੋ ਬੋਲਦਾ ਇੱਥੇ ਵੀ ਸੱਚ ਹੁੰਦਾ ਅਤੇ ਅੱਗੇ ਵੀ ਸੱਚ ਹੁੰਦਾ ਹੈ। ਉਸ ਪ੍ਰੀਤ ਦਾ ਐਂਡ ਸੰਸਾਰ ਨਹੀਂ। ਜੋ ਮੰਗੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ, ਦਾਸ ਮੁੱਖ 'ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਹੁਣ ਪ੍ਰੀਤ ਇੱਕ ਲਹਿਰ ਹੈ, ਕਈ ਵਾਰੀ ਕਈਆਂ 'ਤੇ ਆਉਂਦੀ ਏ ਅਤੇ ਰੱਬ ਦੀ ਖੇਡ ਵਾਪਰਦੀ, ਅੰਦਰ ਸੁੱਕ ਜਾਂਦੇ ਨੇ। ਇੱਥੇ ਮੈਂ ਸਿਰਫ ਦੋ ਚਾਰ ਪ੍ਰਮਾਣ ਵਜੋਂ ਦੇਖੋ, ਕਈ ਵਾਰੀ ਬੜਾ ਅੰਦਰ ਭਿੱਜਦਾ, ਮਨ ਨਿਰਮਲ ਬੜਾ ਇਹ ਖੇਡੀਆਂ ਵਰਤਾਉਂਦਾ। ਜੇ ਬਾਬਾ ਜੀ ਨੇ ਕਿਹਾ ਮਨ ਜੋਗੀ, ਮਨ ਭੋਗੀਆ, ਮਨ ਮੂਰ ਗਾਵਾਰ, ਮਨ ਦਾਤਾ, ਮਨ ਮੰਗਤਾ, ਮਨ ਸਿਰ ਗੁਰ ਕਰਤਾਰ ਹੈ ਇੱਕੋ ਹੀ। ਕਦੀ ਤਾਂ ਇਹੋ ਜਿਹਾ ਬਾਣੀ ਪੜ੍ਹਦਾ ਟਿਕ ਜਾਂਦਾ, ਅਤੇ ਬਾਣੀ ਪੜ੍ਹਦੇ ਕਹਿੰਦਾ ਜਿਨ੍ਹਾਂ ਨਾਲ ਲੜੇ ਹਾਂ ਨਾ ਉਹਨਾਂ ਨਾਲ ਆਪਾਂ ਸੁਲਾਹ ਕਰ ਲੈਣੀ, ਮਾਫ਼ੀ ਮੰਗਾਂਗੇ ਨਾ। ਅਤੇ ਗੁਟਕਾ ਰੱਖ ਕੇ ਫਿਰ ਅੰਦਰੋਂ ਸੱਪ ਮਾਰਦਾ ਡੰਗ, ਆਪਾਂ ਥੋੜ੍ਹਾ ਝੁਕਣਾ ਆਖ। ਮਨ ਜੋਗੀ ਕਦੀ ਮਿਲ ਜਾਂਦਾ, ਮਨ ਭੋਗੀਆ ਅਤੇ ਕਈ ਵਾਰੀ ਭੋਗ ਵਿੱਚ ਪ੍ਰਵਿਰਤ ਹੋ ਜਾਂਦਾ। ਜਦੋਂ ਸਰੀਰ ਵੀ ਜੁੜਦਾ ਉਦੋਂ ਮਨ ਭੋਗੀ ਹੈ। ਇਹਨੂੰ ਬਾਬਾ ਜੀ ਨੇ ਕਿਹਾ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਸ਼ਕਤੀ ਸੀਓ ਅਤੇ ਪੰਚ ਤੱਤ, ਸ਼ਕਤੀ ਦਾ ਅਰਥ ਹੈ ਮਾਇਆ, ਸੀਓ ਦਾ ਅਰਥ ਸ਼ਿਵ ਪਰਮਾਤਮਾ, ਅਤੇ ਪੰਚ ਤੱਤ ਦਾ ਅਰਥ ਦੇ। ਕਦੀ ਮਾਇਆ ਪਈ ਬਣ ਜਾਂਦਾ, ਕਦੀ ਗੁਰਮੁਖੋਏ ਰੱਬ ਰੂਪ ਹੋ ਜਾਂਦਾ, ਅਤੇ ਕਦੀ ਇਹ ਮਨ ਪੰਜਾਂ ਤੱਤਾਂ ਵਾਲੇ ਸਰੀਰ ਤੱਕ ਸੀਮਤ ਰਹਿੰਦਾ। ਮਨ ਜੋਗੀ, ਮਨ ਭੋਗੀਆ, ਮਨ ਮੂਰ ਗਵਾਰ, ਕਈ ਵਾਰੀ ਇਹੋ ਦੀਆਂ ਜਬਲੀਆਂ ਮਾਰਦਾ, ਲੋਕ ਕਹਿੰਦੇ ਨੇ ਮੂਰਖ ਤਾਂ ਹੀ ਛੱਡ ਦੇ। ਮਨ ਦਾਤਾ ਕਦੀ ਵੰਡਣ ਲੱਗ ਪੈਂਦਾ, ਮਨ ਮੰਗਤਾ ਕਈ ਵਾਰੀ ਇੰਨਾ ਡਿੱਗ ਪੈਂਦਾ ਮੰਗਤਾ ਬਣ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਮਨ ਸਿਰ ਗੁਰ ਕਰਤਾਰ, ਜੇ ਮਨ ਦੇ ਸਿਰ 'ਤੇ ਗੁਰੂ ਪਰਮਾਤਮਾ ਖਲੋਤਾ ਹੋਵੇ ਤਾਂ ਫਿਰ ਦੁਲਤੇਰ ਹੀ ਮਾਰਦਾ ਹੁੰਦਾ। ਹੁਣ ਦੇਖੋ ਮਨ ਦਾ ਇੱਕ ਹੁਲਾਰਾ ਹੈ। ਹਜ਼ੂਰ ਸਾਹਿਬ ਆਏ ਹਾਂ, ਕਿੰਨਾ ਮਨ ਟਿਕ ਟਿਕਦਾ। ਹਜ਼ੂਰ ਦਾ ਅਰਥ ਹੀ ਇਹ ਵੀ ਜਿੱਥੇ ਹਾਜ਼ਰ ਨਾਜ਼ਰ ਗੁਰੂ ਵਰਤਦਾ। ਇੱਕ ਗੁਰਮੁਖ ਵਿਦਵਾਨ ਨੇ ਲਿਖਿਆ, ਕਹਿੰਦਾ ਵੀ ਉਡਾਰੀ ਤਾਂ ਮਨ ਸਾਰਿਆਂ ਦਾ ਮਾਰਦਾ, ਕਈਆਂ ਦਾ ਦੋ ਕੁ ਦਿਨ ਮਾਰਦਾ, ਕਈਆਂ ਦਾ ਘੰਟਾ ਕੁ ਮਾਰਦਾ ਉਡਾਰੀ, ਚਲੋ ਜੁੜਨਾ। ਅਤੇ ਕਈ ਐਸੇ ਫਿਰ ਬੰਦਗੀ ਵਾਲੇ ਨੇ ਇੱਕ ਵਾਰੀ ਮੱਥਾ ਟੇਕ ਜਾਣ ਅਤੇ ਪਰਤ ਕੇ ਕਦੀ ਟੁੱਟਦੇ ਨਹੀਂ। ਉਹਨਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ, ਇੱਕ ਹੈ ਸ਼ੁਤਰ ਮੁਰਗ, ਇੱਕ ਹੈ ਮੁਰਗੀ, ਅਤੇ ਤੀਜੀ ਹੈ ਉਕਾਬ, ਬਾਜ ਕਹਿ ਲਓ। ਜਿਹੜਾ ਸ਼ੁਤਰ ਮੁਰਗ ਹੈ ਨਾ, ਸ਼ੁਤਰ ਮੁਰਗ ਆਪਾਂ ਕਹਿੰਦੇ, ਇਹਨੂੰ ਰੱਬ ਨੇ ਲੱਤਾਂ ਬੜੀਆਂ ਦਿੱਤੀਆਂ ਨੇ ਅਤੇ ਖੰਭ ਬੜੇ ਵੱਡੇ ਦਿੱਤੇ ਨੇ, ਬੜੇ ਵੱਡੇ ਖੰਭ ਨੇ, ਆਪ ਜੀ ਨੇ ਦੇਖਿਆ ਹੋਣਾ। ਪਰ ਬਦਕਿਸਮਤੀ ਇਹ ਵੀ ਇੰਨੇ ਖੰਭ ਹੋਣ ਦੇ ਬਾਵਜੂਦ ਇਹਦੇ ਕੋਲ ਉਡਾਰੀ ਨਹੀਂ, ਸਿਰਫ ਦੌੜਦਾ। ਇਹ ਪੈਰਾਂ ਨਾਲ ਬੜਾ ਤੇਜ਼ ਦੌੜਦਾ, ਇੱਥੋਂ ਤੱਕ ਕਿ ਚੀਤੇ ਦੇ ਮੁਕਾਬਲੇ 'ਤੇ ਦੌੜਦਾ ਮੁਰਗ, ਜਿਹੜਾ ਸ਼ੁਤਰ ਮੁਰਗ। ਖੰਭ ਨੇ ਜ਼ਮੀਨ 'ਤੇ ਦੌੜਦਾ ਹੈ, ਜਦੋਂ ਇਹਦੇ 'ਤੇ ਮੁਸੀਬਤ ਆਉਂਦੀ ਹੈ ਆਪਣੀ ਗਰਦਨ ਨੂੰ ਇਹ ਰੇਤ ਵਿੱਚ ਦੱਬਦਾ ਹੈ, ਇਸ ਕਰਕੇ ਕਿ ਮੈਂ ਦੁਸ਼ਮਣ ਨੂੰ ਵੇਖ ਨਹੀਂ ਰਿਹਾ ਪਰ ਦੁਸ਼ਮਣ ਨੂੰ ਘੇਰ ਲੈਂਦਾ ਹੈ। ਖੰਭ ਨੇ ਪਰ ਬਦਕਿਸਮਤੀ ਉਡਾਰੀ ਨਹੀਂ। ਦੂਜੀ ਗੱਲ, ਮੁਰਗੀ ਆ ਕੁੱਕੜੀ ਸ਼ਬਦ ਵਰਤੀ ਆਪਾਂ ਪੰਜਾਬੀ ਦਾ, ਹੁਣ ਇਹ ਤਾਂ ਉਰਦੂ ਦੀ ਹੈ ਨਾ ਮੁਰਗੀ, ਹੁਣ ਕੁੱਕੜੀ ਹੈ, ਉਹਨੂੰ ਜੇ ਕਿਤੇ ਆਪਾਂ ਪਕੜ ਕੇ ਮਕਾਨ ਦੀ ਛੱਤ 'ਤੇ ਬਨੇਰੇ ਤੋਂ ਕਹੀਏ ਵੀ ਉੱਤੇ ਉਡਾਉਣਾ, ਉਹ ਬਨੇਰੇ ਤੋਂ ਉਹ ਹੱਥ ਮਾਰ ਕੇ ਉਤਾਂ ਉਡਾਈਏ, ਉਹ ਭੱਦੀ ਜੀ ਉਡਾਰੀ ਤਾਂ ਮਾਰੇਗੀ ਪਰ ਇਦੂ ਤਾਂ ਨਹੀਂ ਜਾਣਾ, ਜਿੰਨੀ ਕੁੱਚੀ ਹੱਥਾਂ ਨਾਲ ਗਈ ਪਰਤ ਕੇ ਧਰਤੀ 'ਤੇ ਡਿੱਗੇਗੀ। ਉਡਾਰੀ ਮਾਰੀ ਫਿਰ ਜ਼ਮੀਨ 'ਤੇ ਡਿੱਗ ਪਈ। ਤੀਸਰਾ, ਬਾਜ ਅਤੇ ਉਕਾਬ ਹੈ, ਇਹਨੂੰ ਲੋੜ ਨਹੀਂ ਪੈਂਦੀ ਹੱਥਾਂ ਨਾਲ ਸੱਟਣ ਦੀ, ਜਦੋਂ ਉਡਾਰੀ ਮਾਰਦਾ ਜੀ ਰਫਤਾਰ ਦਾ ਮੁਕਾਬਲਾ ਕਿੰਨੇ ਕਰਨਾ। ਸੱਚ ਜਾਣੋ, ਤਿੰਨ ਤਰ੍ਹਾਂ ਦੇ ਬੰਦੇ ਮਿਲਦੇ ਨੇ ਸਮਾਜ ਵਿੱਚ। ਇੱਕ ਉਹ ਨੇ ਜਿਹੜੇ ਸ਼ੁੱਤਰ ਮੁਰਗ ਦੀ ਤਰ੍ਹਾਂ ਨੇ, ਰੱਬ ਨੇ ਖੰਭ ਤਾਂ ਦਿੱਤੇ ਪਰ ਬਦਕਿਸਮਤੀ ਉਡਾਰੀ ਕੋਈ ਨਹੀਂ। ਮਨੁੱਖਾ ਜਨਮ ਦੇ ਦਿੱਤਾ ਵਾਹਿਗੁਰੂ ਨੇ, ਆਤਮਾ ਦੇ ਦਿੱਤੀ, ਬੋਧਕ ਤਲ ਦੇ ਦਿੱਤਾ, ਉਹਨੂੰ ਅੱਖਰ ਦੇ ਦਿੱਤੇ, ਗਿਆਨ ਦੇ ਦਿੱਤੇ, ਸਾਰੀ ਜ਼ਿੰਦਗੀ ਕੇਵਲ ਜ਼ਮੀਨ 'ਤੇ ਦੌੜਨ ਜੋਗਾ ਰੋ ਕੇ ਰਹਿ ਗਿਆ। ਖੰਭ ਖੋਣ ਦੇ ਬਾਵਜੂਦ ਵੀ ਕਦੀ ਗੁਰੂ ਦੇ ਦੇਸ਼ ਦੀ ਉਡਾਰੀ ਨਹੀਂ ਮਾਰੀ। ਖੰਭ ਨੇ, ਸ਼ੁੱਤਰ ਮੁਰਗੀ ਹੈ ਨਾ, ਖੰਭ ਕੀ ਕਰਾਂਗੇ ਉਹਨਾਂ ਨੂੰ, ਉੱਡ ਨਹੀਂ ਸਕਦੇ। ਕੁਝ ਕੁ ਐਸੇ ਨੇ ਜਿਹੜੇ ਕਥਾ ਕੀਰਤਨ ਸੁਣਦੇ ਆ, ਮਹਾਂਪੁਰਖਾਂ ਦੀ ਸੰਗਤ ਕਰਦੇ ਆ ਅਤੇ ਕੁੱਕੜੀ ਤਰ੍ਹਾਂ ਕਹਿੰਦੇ ਕੱਲ੍ਹ ਤੋਂ ਸਵੇਰੇ ਨਿਤਨੇਮ ਸ਼ੁਰੂ ਕਰ ਦੇਣਾ। ਉਹ ਧੱਕਾ ਲਾਇਆ ਨਾ ਥੋੜ੍ਹਾ ਜਿਹਾ ਵੀ ਉਹ ਬੰਦੇ ਬਣੋ, ਵੀ ਸਤਨਾਮ ਵਾਹਿਗੁਰੂ ਜਪ ਲਓ। ਉਹ ਮਹਾਂਪੁਰਖ ਥੋੜ੍ਹਾ ਜਿਹਾ ਕੋਈ ਗੁਰਮੁਖ ਪ੍ਰਚਾਰਕ ਬੋਲ ਜਾ, ਕੀਰਤਨੀਆਂ ਬੋਲੇ, ਉਹ ਕੁੱਕੜੀ ਦੀ ਤਰ੍ਹਾਂ ਉਡਾਰੀ ਤਾਂ ਮਾਰਦੇ ਨੇ ਪਰ ਚੌਥੇ ਕੁ ਦਿਨ ਭੱਦੀ ਦੀ ਉਡਾਰੀ ਮਾਰ ਕੇ ਫਿਰ ਉੱਥੇ ਡਿੱਗ ਪੈਂਦੇ ਨੇ ਜਿੱਥੋਂ ਉੱਠੇ ਸਨ, ਚੱਲੇ ਤਾਂ ਨਹੀਂ ਨਾ। ਪਰ ਰੰਗ ਰਤੜੀਆਂ ਰੂਹਾਂ ਉਕਾਬ ਦੀ ਤਰ੍ਹਾਂ ਨੇ, ਬਾਜ ਦੀ ਤਰ੍ਹਾਂ ਨੇ, ਉਹਨਾਂ ਦਾ ਪਿਆਰ ਸਿਰਫ ਇੱਕ ਵਾਰੀ ਇਸ਼ਾਰਾ ਮਿਲਣ ਦੀ ਦੇਰ ਹੈ। ਪਿਆਰਿਓ, ਬਾਜ ਨੂੰ ਕੋਈ ਪਕੜਦਾ ਹੈਗਾ ਛੇਤੀ ਕੀਤੇ? ਉਕਾਬ ਨੂੰ ਕੋਈ ਪਕੜੇਗਾ? ਜਿਹੜੀ ਪ੍ਰੀਤ ਹੈ ਸੱਚ, ਇਹ ਵੇ ਖਿੰਨ ਖਿੰਨ ਸਾਡਾ ਅੰਦਰ ਜਿਹੋ ਜੀ ਸੰਗਤ ਕਰਦਾ ਉਹੋ ਜਿਹੇ ਪਿਆਰ ਦੇ ਰੂਪ ਬਣੀ ਜਾਂਦੇ ਨੇ। ਕਦੀ ਅੱਤ ਦਾ ਪ੍ਰੇਮੀ ਅਤੇ ਕਦੀ ਅੱਤ ਦਾ ਸ਼ੰਕੀ, ਇਹੀ ਤਾਂ ਸਾਡੇ ਅੰਦਰ ਦੀ ਅਵਸਥਾ ਹੈ ਨਾ। ਤਾਂ ਹੀ ਤਾਂ ਮਨ ਨਹੀਂ ਟਿਕਦਾ, ਤਾਂ ਹੀ ਕਬੀਰ ਸਾਹਿਬ ਨੇ ਕਿਹਾ ਸੀ ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੈ ਮਰੈ ਸਿੱਧ ਪਾਈਐ ਲੀਨੋ ਖਾਤ ਸੰਧੋਰਾ। ਇਹ ਮਰਨ ਨਾਲ ਸੰਬੰਧਿਤ ਨਹੀਂ, ਇਹ ਪ੍ਰੀਤ ਨਾਲ ਸੰਬੰਧਿਤ ਹੈ। ਸੰਧੂਰਿਆ ਹੋਇਆ ਜਦੋਂ ਨਾਰੀਅਲ ਪਕੜਾ ਦਿੱਤਾ, ਕਿਉਂਕਿ ਸੰਧੋਰੇ ਦਾ ਅਰਥ ਆ ਸੌਣ ਵਾਲਾ, ਸੰਧੋਰਾ ਨਹੀਂ। ਜਦੋਂ ਬੀਬੀ ਸਤੀ ਹੁੰਦੀ ਸੀ, ਪਹਿਲਾਂ ਤਾਂ ਚਾਰਾਂ ਹੈ ਉਹ ਤਰਲੇ ਲੈ ਵੀ ਮੈਨੂੰ ਨਾ ਮਾਰੋ, ਇਹਦੇ ਨਾਲ ਸਾੜੋ ਨਾ, ਅਤੇ ਰਸਮਾਂ ਅਨੁਸਾਰ ਜਦੋਂ ਨਾਰੀਅਲ ਨੂੰ ਸੰਧੂਰ ਲਾ ਕੇ ਉਸ ਅਬਲਾ ਨੂੰ ਪਕੜਾ ਦਿੰਦੇ ਸਨ, ਉਦੋਂ ਕੋਈ ਫਰਿਆਦ ਨਹੀਂ, ਉਹਨੂੰ ਸੜਨਾ ਪਏਗਾ। ਕਹਿਣ ਲੱਗੇ ਮਣਾ, ਜਦੋਂ ਸੰਧੂਰਿਆ ਨਾਰੀਅਲ ਪਕੜ ਹੀ ਲਿਆ, ਹੁਣ ਢਿੱਲੇ ਢਿੱਲੇ ਪਿਓਰ ਪੈਰ ਕਿਉਂ ਪਾਟਣਾ ਪਿਆ, ਮਾਰ ਛਾਲ, ਕਿਉਂਕਿ ਨਾਰੀਅਲ ਪਕੜਨ ਤੋਂ ਬਾਅਦ ਹੁਣ ਗੁੰਜਾਇਸ਼ ਨਹੀਂ ਕਿ ਕੋਈ ਚਾਰਾ ਚੱਲ ਸਕੇ। ਕਹਿੰਦੇ ਮਣਾ ਡਗਮਗ ਛੱਡ, ਜਦੋਂ ਪਕੜ ਹੀ ਲਿਆ ਛੱਡ ਦਿੱਤਾ ਦੁਨੀਆ ਵਾਲਾ ਪਾਸਾ, ਗੁਰੂ ਦੀ ਪ੍ਰੀਤ ਸੰਧੂਰਿਆ ਹੋਇਆ ਨਾਰੀਅਲ ਹੈ, ਭਾਵੇਂ ਦੁੱਖ ਦੇਵੇ ਅਤੇ ਭਾਵੇਂ ਸੁੱਖ ਦੇਵੇ, ਹੁਣ ਡੱਗ ਮਗਾਉਣਾ ਕਿਉਂ, ਛਾਲ ਉਸੇ ਪਾਸੇ ਮਾਰ। ਜਿਹੜੀ ਪ੍ਰੀਤ ਹੈ ਗੁਰੂ ਦੀ, ਗੁਰਮੁਖੋ, ਇਹ ਅੰਦਰੋਂ ਕਿਸੇ ਦੇ ਪੈਦਾ ਹੋ ਜਾਏ। ਦੁਨੀਆ ਦੀ ਪ੍ਰੀਤ ਝੂਠੀ ਹੈ, ਮੈਂ ਸਿਰਫ ਅਜੇ ਪ੍ਰਕਰਨੇ ਨਾ ਲਿਆ, ਸੁਬਹਾ ਫਿਰ ਇਹਨੂੰ ਅੱਗੇ ਤੋਰਨਾ ਹੈ, 5-7 ਮਿੰਟ ਤੋਰ ਲੈਣੇ ਨੇ। ਹਾਂਜੀ, ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਭਾਈ ਸਾਹਿਬ ਨੇ ਖੀਰਲਾ ਸ਼ਬਦ ਪੜਿਆ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਕਿਉਂਕਿ ਅਵਰ ਸੰਗ ਤੋਰੀ ਤੋਂ ਬਿਨਾਂ ਸਾਚੀ ਪ੍ਰੀਤ ਹੋ ਹੀ ਨਹੀਂ ਸਕਦੀ। ਅਟੈਚਮੈਂਟ ਹੋਵੇਗੀ ਤੇ ਡਿਟੈਚਮੈਂਟ ਜ਼ਰੂਰ ਬਣੇਗੀ, ਪਕੜਾਂਗੇ ਤੇ ਕਿਸ ਚੀਜ਼ ਨੂੰ ਛੱਡਾਂਗੇ ਨਾ, ਇਹ ਹੋ ਹੀ ਨਹੀਂ ਸਕਦਾ। ਮੈਂ ਪਕੜਿਆ ਵੀ ਇਹ ਤੇ ਛੱਡ ਵੀ ਦਿੱਤਾ, ਨਹੀਂ, ਪਕੜ ਬਣਦੀ ਕੀ ਤਾਂ ਹੈ ਜਦੋਂ ਛੱਡਿਆ ਜਾਏ, ਤੇ ਚੇਤੇ ਰੱਖਿਓ ਛੱਡਿਆ ਤਾਂ ਜਾਂਦਾ ਜਦੋਂ ਪਕੜਿਆ ਜਾਏ। ਇਹ ਥੋੜੇ ਜਿਹੇ ਨੁਕਤੇ ਨੂੰ ਭੰਬਲ ਪੂਸੇ ਵਾਲੀ ਗੱਲ ਲੱਗੀ। ਬੱਚੀ 20-22 ਸਾਲ ਮਾਪਿਆਂ ਦੇ ਘਰ ਰਹਿੰਦੀ ਧੀ, ਅਤੇ ਜੇ ਕਿਤੇ ਇੱਕ ਦਿਨ ਮਾਸੀ ਦੇ ਚਲੀ ਜਾਏ, ਉਹ ਚਾਹ ਨਾਲ ਚਲੀ ਤਾਂ ਜਾਂਦੀ ਹੈ ਪਰ ਰੋਂਦੀ ਹੈ, ਦੱਸਦੀ ਨਹੀਂ, ਰੋਟੀ ਨਹੀਂ ਖਾਂਦੀ ਦੂਜੇ ਤੀਜੇ ਦਿਨ, ਜੇ ਪੁੱਛ ਲਵੋ ਤਾਂ ਕਹਿੰਦੀ ਮਾਂ ਤੋਂ ਬਿਨਾਂ ਚਿੱਤ ਨਹੀਂ ਲੱਗਦਾ, ਮੈਨੂੰ ਮੇਰੇ ਘਰ ਛੱਡੋ, ਰੋਂਦੀ ਹੈ ਨਾ। ਉਹਦੇ ਲਗਾ, ਉਹਦੀ ਅਟੈਚਮੈਂਟ ਆਪਣੇ ਮਾਪਿਆਂ ਨਾਲ ਹੈ। ਉਸੇ ਧੀ ਦੀਆਂ ਲਾਵਾਂ ਦਿੱਤੀਆਂ, ਪਤੀ ਦਾ ਘਰ ਮਿਲਿਆ, ਪਤੀ ਦਾ ਸੁੱਖ ਮਾਣਿਆ। ਮਾਂ ਦਾ ਘਰ ਜੇ ਕਹਿਮ ਕਹਿ, ਹੁਣ ਜਦੋਂ ਬੱਚੀ ਨੂੰ ਕਹਿ, ਮਾਂ ਵੀ ਕਹਿ ਧੀਏ ਕਿ ਦੋ ਚਾਰ ਦਿਨ ਲਾ ਜਾ, ਇੱਕੋ ਗੱਲ ਕਹਿੰਦੀਆਂ, ਨਹੀਂ ਮਾਂ ਮੇਰਾ ਆਪਣਾ ਘਰ ਵਿਗੜਦਾ। ਪੁੱਛੀਏ, 22 ਸਾਲ ਪਹਿਲਾਂ ਤਾਂ ਇੱਕ ਦਿਨ ਬਾਹਰ ਜਾਏ ਤਾਂ ਰੋਣਾ ਨਿਕਲਦਾ ਸੀ, ਕਿਉਂਕਿ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਜਦੋਂ ਜੁੜਾਂਗੇ, ਇਸੇ ਨੂੰ ਬੁੱਲੇ ਨੂੰ ਕਿਹਾ ਸੀ, ਉਹ ਬੁੱਲਿਆ ਰੱਬ ਦਾ ਕੀ ਪਾਣਾ, ਇੱਧਰੋਂ ਪਟਣਾ ਅਤੇ ਇੱਧਰ ਲਾਣਾ। ਚੇਤੇ ਰੱਖਿਓ, ਲਾਣਾ ਹੀ ਪਟਣਾ ਬਣ ਜਾਂਦਾ ਹੈ। ਉਹਨੇ ਭਾਵੇਂ ਕਿਹਾ ਵੀ ਇੱਧਰੋਂ ਪਟਣਾ, ਬਾਬੇ ਨੇ ਕਿਹਾ ਨਹੀਂ ਛੱਡ, ਤੂੰ ਰਹਿ ਇਹਨਾਂ ਨੂੰ ਪੱਟਣ ਵਾਲੇ ਪਾਸੇ ਨਾ ਤੁਰ, ਤੂੰ ਲਾਣ ਵਾਲੇ ਪਾਸੇ ਤੁਰ। ਸਮਝਿਓ, ਇਹ ਮੈਂ ਇਸ ਗੱਲ ਨੂੰ ਇਹ ਨਾ ਸਮਝਿਓ ਮੈਂ ਖੰਡਨ ਕਰਨ ਲੱਗਾ। ਇੱਧਰੋਂ ਪਟਣਾ ਅਤੇ ਇੱਧਰੋਂ ਲਾਣਾ, ਉਹ ਤਾਂ ਗੰਢਿਆਂ ਦੀ ਪਨੀਰੀ ਪੱਟ ਕੇ ਲੱਗਦੀ ਏ, ਪਰ ਇੱਥੇ ਪੱਟਣ ਦੀ ਲੋੜ ਨਹੀਂ, ਇੱਥੇ ਲਾਣ ਦੀ ਲੋੜ ਹੈ। ਪੱਟਿਆ ਆਪਣੇ ਆਪ ਜਾਂਦਾ ਹੈ ਜਦੋਂ ਇਹਦੇ ਨਾਲ ਜੁੜ ਗਏ। ਹੁਣ ਉਹ ਜਿਹੜੀ ਪ੍ਰੀਤ ਹੈ ਸੰਸਾਰ ਦੀ, ਉਹ ਹੈ ਝੂਠੀ। ਇਹਨੂੰ ਕਿਵੇਂ ਝੂਠੀ ਕਿਹਾ? ਮਹਾਰਾਜ ਜੀ ਨੇ ਕਿਹਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਤਾਂ ਤੇਰੇ ਨਾਲ ਲਾਈ ਹੈ ਕਿਉਂਕਿ ਦੁਨੀਆ ਵੇਖ ਲਈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਓ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਝੂਠੀ ਦੀ ਮੈਂ ਗੱਲ ਕਰ ਰਿਹਾ। ਕਿਆ ਦਾਰਾ ਕਿਆ ਮੀਤ, ਕੀ ਇਸਤਰੀ ਅਤੇ ਕੀ ਮਿੱਤਰ। ਮਹਾਰਾਜ ਆਖਰ ਇੰਨੇ ਪਿਆਰ ਕਰਦੇ ਨੇ, ਕਹਿਣ ਲੱਗੇ ਇਸ ਕਰਕੇ ਕਰਦੇ ਨੇ, ਜੇ ਮੇਰੀ ਭਾਰੀ ਹੈ ਤਾਂ ਮੇਰੋ ਮੇਰੋ ਸਭੈ ਕਹਿਤ ਹੈ, ਖਿਤ ਸਿਓ ਬੰਧਿਓ ਚੀਤ, ਅੰਤਕਾਲ ਸੰਗੀ ਨੈ ਕਹੁ ਇਹ ਅਚਰਜ ਹੈ ਰੀਤ। ਅੰਤਕਾਲ ਸੰਗੀ ਨੈ ਕਹੁ ਇਹ ਸਾਚੀ ਨਹੀਂ ਝੂਠੀ ਪ੍ਰੀਤ ਹੈ। ਕਬੀਰ, ਸਭ ਜਗ ਹੋਂ ਫਿਰਿਓ, ਸਾਰੀ ਦੁਨੀਆ ਮੈਂ ਘੁੰਮਿਆ, ਮੰਦਲ ਕੰਧ ਚੜ੍ਹਾਏ, ਮੋਢੇ 'ਤੇ ਢੋਲ ਰੱਖ ਕੇ ਵਜਾ ਕੇ ਦੇਖਿਆ। ਕਹਿਣ ਲੱਗੇ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਮਾਲਕਾਂ ਇੱਥੇ ਕੋਈ ਕਿਸੇ ਦਾ ਨਹੀਂ। ਵੈਦੋ ਨਾ ਵਾਈ ਭੈਣੋ ਨਾ ਭਾਈ, ਅਵਰ ਸੰਗ ਤੋਰੀ, ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਖੇ ਕੇਵਲ, ਅੱਜ ਤੂੰ ਮੇਰਾ ਹੈ। ਕਿਸੀ ਕੋਈ ਕੋਏ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਕਿਸੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ ਸਿਰਫ ਕੇਵਲ ਇੱਕ ਹੈ ਤੂੰ ਮੇਰਾ। ਜਦੋਂ ਗੁਰੂ ਪ੍ਰੀਤ ਕਰਦਾ ਨਾ, ਅਤੇ ਪ੍ਰੀਤ ਦਾ ਸੰਬੰਧ ਇਹ ਨਹੀਂ ਕੋਈ ਗੁਰੂ ਦੇ ਨੇੜੇ ਢੋ ਕੇ ਸਰੀਰਕ ਤੌਰ 'ਤੇ ਬਹਿ, ਪ੍ਰੀਤ ਤਾਂ ਕਿਸ ਤਰੀਕੇ ਵੀ ਹੋਵੇ। ਹੁਣ ਜਿੱਥੇ ਬਾਬਾ ਜੀ 'ਤੇ ਕਿਰਪਾ ਹੋਈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਕੋਲ ਪ੍ਰਕਾਸ਼, ਪ੍ਰੀਤ ਨੂੰ ਚਾਰ ਦੀਵਾਰੀ 'ਚ ਨਾ ਬੰਨੀਏ। ਪ੍ਰੀਤ ਦੀ ਖੇਡ ਜਿੱਥੇ ਪ੍ਰੇਮੀ ਜਾਏਗਾ ਉੱਥੇ ਗੁਰੂ ਨਾਲ ਜਾਏਗਾ। ਇੱਕ ਨਿੱਕੀ ਜਿਹੀ ਸਾਖੀ ਭਾਵਨਾ ਵਾਲੀ ਕਹਿ ਕੇ ਆਪਾਂ ਸੰਪੰਨਤਾ ਕਰਾਂਗੇ। ਧੰਨ ਗੁਰੂ ਕਲਗੀ ਵਾਲੇ ਆਨੰਦਪੁਰ ਸਾਹਿਬ ਨੇ, ਉਸ ਚੋਜੀ ਪ੍ਰੀਤਮ ਦੀਆਂ ਖੇਡਾਂ ਵੱਖਰੀਆਂ ਨੇ। ਇੱਕ ਪੰਜਾਬੀ ਦੇ ਸ਼ਾਇਰ ਨੇ ਲਿਖਿਆ ਸੀ ਕਿ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਤਸ਼ਬੀਹ ਦਾ ਅਰਥ ਤੁਲਨਾ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਓਪਰੀ ਕਹਿ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਗੇ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ ਹੈ। ਤੇਰੇ ਨਾਲ ਤੁਲਨਾ ਕਿਹਨੂੰ ਦਿੱਤੀ ਜਾ ਸਕਦੀ ਹੈ। ਹਜ਼ੂਰ ਪਟਨਾ ਸਾਹਿਬ ਤੋਂ ਸ਼ੁਰੂ ਹੋਏ ਨੇ, ਨੰਦੇੜ ਆਏ ਨੇ, ਮੁਕਾਮ ਕੀਤਾ। ਭਾਵੇਂ ਸਾਡੇ ਲੋਕ ਕਹਿੰਦੇ ਨੇ ਨੰਦੇੜ ਸਾਹਿਬ ਯਾਤਰਾ ਸੰਪੰਨ ਹੋਈ ਏ, ਮੈਂ ਕਹਿੰਦਾ ਨਹੀਂ, ਜਦੋਂ ਸਿੱਖ ਹਜ਼ੂਰ ਸਾਹਿਬ ਆਉਂਦਾ ਇਹਦੀ ਰੂਹਾਨੀਅਤ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇੱਥੇ ਸੰਪੰਨਤਾ ਨਹੀਂ, ਇੱਥੇ ਸ਼ੁਰੂਆਤ ਹੁੰਦੀ ਹੈ। ਹਜ਼ੂਰ ਆਨੰਦਪੁਰ ਸਾਹਿਬ ਨੇ ਲਾਹੌਰ ਦੀ ਧਰਤੀ 'ਤੇ ਦੁਕਾਨ 'ਤੇ ਨੌਜਵਾਨ ਇੱਕ ਬੈਠਾ, ਮਾਂ ਬਾਪ ਉਹਦੇ ਚਲਾਣਾ ਕਰ ਚੁੱਕੇ ਨੇ, ਖੱਤਰੀਆਂ ਦਾ ਉਹ ਮੁੰਡਾ ਹੈ, ਵਿਦਵਾਨ ਬੜਾ, ਅਰਬੀ ਫਾਰਸੀ ਦਾ ਵਿਦਵਾਨ ਬੜਾ, ਸੂਝਵਾਨ ਬੜਾ, ਪਰ ਚਿੱਤ ਨਹੀਂ ਲੱਗਦਾ, ਮੰਤਰ ਵੀ ਕੋਈ ਨਹੀਂ ਜਪਦਾ, ਅੰਦਰ ਨੂੰ ਖੋ ਪੈਂਦੀ ਹੈ। ਇੰਝ ਲੱਗਦਾ ਜਿਵੇਂ ਮਕਾਨ ਇਹ ਦੁਕਾਨ ਮੇਰੇ ਆਪਣੇ ਨਹੀਂ, ਮੇਰੀ ਇਹ ਮੰਜ਼ਿਲ ਨਹੀਂ, ਰੁਪਈਏ ਨੌਕਰਾਂ ਦੀ ਕਮੀ ਨਹੀਂ। ਤਾਏ ਨੇ ਸਮਝਿਆ ਨੌਜਵਾਨ ਹੋ ਗਿਆ, ਉਦਾਸ ਰਹਿੰਦਾ, ਇਹਦੀ ਸ਼ਾਦੀ ਕਰ ਦਿਓ। ਸ਼ਾਦੀ ਕੀਤੀ ਪਰ ਉਦਾਸੀ ਨਹੀਂ ਗਈ, ਬੱਚਿਆਂ ਦਾ ਘਰ ਜਨਮ ਹੋਇਆ ਫਿਰ ਵੀ ਉਦਾਸ। ਪਰ ਇਸੇ ਲਾਹੌਰ ਦੀ ਧਰਤੀ 'ਤੇ ਇੱਕ ਕਵੀ ਹੈ, ਉਹ ਕਲਗੀਧਰ ਜੀ ਦੇ ਚਰਨਾਂ ਦਾ ਭਵਰਾ ਹੈ, ਉਹ ਰੋਜ਼ ਇਹਦੀ ਦੁਕਾਨ 'ਤੇ ਆਉਂਦਾ। ਅਤੇ ਇਸ ਸੱਜਣ ਦਾ, ਨੌਜਵਾਨ ਦਾ ਨਾਮ ਹੈ ਸੁਜਾਨ ਰਾਏ। ਸ਼ਾਇਦ ਆਪ ਸੱਜਣਾਂ ਨੇ ਘੱਟ ਹੀ ਸੁਣਿਆ ਹੋਵੇ, ਹੋ ਸਕਦਾ ਸੁਣਿਆ ਵੀ ਹੋਵੇ। ਸੁਜਾਨ ਰਾਏ ਦਾ ਨਾਮ ਹੈ। ਉਹ ਕਵੀ ਰੋਜ਼ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫਤਾਂ ਸੁਣਾਉਂਦਾ, ਪਿਆਰ ਦੇ ਬੋਲ ਸੁਣਾਉਂਦਾ। ਇਹ ਵੀ ਸੱਚ ਹੈ, ਪਿਆਰਿਆਂ ਤੋਂ ਬਿਨਾਂ ਗੁਰੂ ਨੂੰ ਪਿਆਰ ਕਰਨ ਦੀ ਜਾਂਚ ਵੀ ਨਹੀਂ ਆਉਂਦੀ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸੰਗਤ ਤੋਂ ਬਿਨਾਂ ਥੋੜ੍ਹਾ, ਪ੍ਰੇਮੀਆਂ ਤੋਂ ਬਿਨਾਂ ਪਿਆਰ ਥੋੜ੍ਹਾ ਪੈਦਾ ਹੋ ਸਕਦਾ ਹੈ। ਉਹ ਰੋਜ਼ ਸੁਣਾਉਂਦਾ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲੈਂਦਾ ਸੁਜਾਨ ਰਾਏ ਕੰਬ ਜਾਂਦਾ, ਇੰਝ ਲੱਗਦਾ ਮੇਰਾ ਨਾਂ ਆਪਣੇ ਕਿਸੇ ਦਾ ਹੈ, ਮੇਰੇ ਦਾ ਹੈ। ਗੱਲਾਂ ਚੱਲਦੀਆਂ ਰਹੀਆਂ, ਪ੍ਰੀਤਮ ਦੀਆਂ ਬਾਤਾਂ ਹੋਈਆਂ। ਅੱਜ ਉਹ ਕਵੀ ਆਇਆ, ਕਹਿਣ ਲੱਗਾ ਸੁਜਾਨ ਰਾਏ ਆਪਾਂ ਸੇਵਾ 'ਤੇ ਗੱਲ ਮੁਕਾਉਣੀ, ਜਿੱਥੇ ਜੌਲ ਸਾਹਿਬ ਨੇ ਗੱਲ ਕੀਤੀ ਸੀ, ਕਿਉਂਕਿ ਮਹਾਂਪੁਰਖਾਂ ਨੇ ਲੰਗਰ ਚਲਾਏ। ਚੱਲੇ ਤਾਂ ਇਸ ਥਾਂ 'ਤੇ ਗੁਰੂ ਗੋਬਿੰਦ ਸਿੰਘ ਦੇ ਲੰਗਰ ਸਨ, ਇੱਥੇ ਫੌਜਾਂ ਨੂੰ ਲੰਗਰ ਛਕਾਉਂਦੇ ਰਹੇ ਸੱਚੇ ਸੱਚੀ ਸਰਕਾਰ ਨੇ। ਐਵੇਂ ਨਹੀਂ ਥਾਵਾਂ ਪ੍ਰਗਟ ਹੋ ਜਾਂਦੀਆਂ। ਅਤੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜੀ ਕਿਸੇ ਇਤਿਹਾਸਕਾਰ ਨੇ ਲਿਖਿਆ ਨਹੀਂ ਸੀ, ਕਿਤੇ ਪੜ੍ਹੀ ਨਹੀਂ, ਕੋਈ ਜ਼ਰੂਰੀ ਥੋੜ੍ਹਾ ਹੈ ਕਿ ਕਰੂ ਨਾਪ ਨਾਪ ਕੇ ਇਤਿਹਾਸਕਾਰਾਂ ਨੂੰ ਪਤਾ ਹੋਵੇ ਗੁਰੂ ਦੇ ਚਰਨ ਕਿੱਥੇ ਪਏ। ਉਹ ਤਾਂ ਟਿਕਾਣੇ ਨੇ ਨਾ, ਬੁਰਹਾਨਪੁਰ ਤੋਂ ਇੱਥੇ ਆਏ, ਹੁਣ ਜਿਹੜੀਆਂ ਰਾਹਾਂ ਰਾਹ 'ਚ ਲੰਘੀਆਂ ਉਹਨਾਂ ਚਰਨਾਂ ਦਾ ਕਿਸੇ ਨੂੰ ਪਤਾ? ਹਾਂ, ਬੰਦਗੀ ਕਰਨ ਵਾਲੇ ਨੂੰ ਜ਼ਰੂਰ ਪਤਾ ਹੈ। ਗੁਰਸਿੱਖੀ ਸੋ ਥਾਣ ਪਾ ਲਿਆ, ਉਹਨੂੰ ਸਮਝ ਹੈ। ਉਹਨੇ ਜਦੋਂ ਕਿਹਾ ਵੀ ਆਪਾਂ ਚੱਲੇ ਹਾਂ, ਸੁਜਾਨ ਰਾਏ ਦੇ ਮਨ 'ਚ ਆਇਆ ਧੰਨ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਮੈਂ ਵੀ ਚੱਲ ਪਵਾਂ। ਅੰਦਰੋਂ ਪ੍ਰੇਮ ਨੇ ਉਛਾਲਾ ਖਾਧਾ, ਘਰ ਗਿਆ, ਇਸਤਰੀ ਨੂੰ ਕਹਿੰਦਾ ਦੇਖ ਮੇਰੇ ਅੰਦਰ ਇੱਕ ਤੜਫ ਹੈ, ਤੈਨੂੰ ਪਤਾ ਹੈ। ਉਹ ਤੜਫ ਧਨ ਨਾਲ, ਪਦਾਰਥਾਂ ਨਾਲ, ਪੁੱਤਰਾਂ ਔਲਾਦ ਨਾਲ ਨਹੀਂ, ਮੈਂ ਅਨੰਦਪੁਰ ਸਾਹਿਬ ਚੱਲਾਂ, ਕਲਗੀ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ, ਉਹਦੇ ਪ੍ਰੀਤ ਦਾ ਬੱਧਾ ਤੁਰਿਆ ਵਾਂ, ਤੂੰ ਸਹਿਯੋਗ ਦੇ ਮੇਰਾ। ਉਹਨੇ ਕਿਹਾ ਜੇ ਤੈਨਾਂ ਗੁਰੂ ਨਾਲ ਨੇਵੇ ਅਤੇ ਗੁਰੂ ਅੱਗੇ ਅਰਦਾਸ ਕਰੀ, ਮੈਨੂੰ ਗੁਰੂ ਅਡੋਲਤਾ ਦੇ, ਤੂੰ ਆਪਣੇ ਮਾਲਕ ਦੀ ਖੁਸ਼ੀ ਲੈ ਲੈ ਜੇ ਲੈ ਸਕਣਾ। ਤੁਰ ਪਏ ਦੋਨੋਂ ਜਣੇ, ਸੁਜਾਨ ਰਾਏ ਕਾਰੋਬਾਰ ਸੌਂਪ ਦਿੱਤਾ, ਅਤੇ ਜਿਉਂ ਜਿਉਂ ਅਨੰਦਪੁਰ ਸਾਹਿਬ ਵੱਲ ਤੁਰੇ ਤਿਉਂ ਤਿਉਂ ਇਹਦੇ ਅੰਦਰ ਨੂੰ ਸੁੱਖ ਮਿਲੇ। ਹੁਣ ਦੇਖੋ ਜਿਹੜੀ ਪ੍ਰੀਤ ਹੈ ਨਾ ਗੁਰਮੁਖੋ, ਨਦੀ ਨੇ ਸਮੁੰਦਰ ਨਹੀਂ ਦੇਖਿਆ, ਗੋਦਾਵਰੀ ਨੇ ਸਮੁੰਦਰ ਤਾਂ ਨਹੀਂ ਦੇਖਿਆ, ਪਹਾੜ 'ਚੋਂ ਨਿਕਲਦੀ ਕੋਈ ਨਦੀ ਨੂੰ ਕੋਈ ਪਤਾ ਨਹੀਂ ਸਮੁੰਦਰ ਕਿੱਥੇ ਹੋਵੇ। ਅਤੇ ਜੇ ਉਹਨੂੰ ਕਹੀਏ ਤੂੰ ਦੇਖਿਆ ਤਾਂ ਹੈ ਨਹੀਂ, ਐਵੇਂ ਤੁਰੀ ਕਿਉਂ ਫਿਰ ਰਹੀ ਹੈ? ਉਹ ਕਹੇਗੀ ਨਹੀਂ ਦੇਖਿਆ, ਪਰ ਕੋਈ ਖਿੱਚ ਤਾਂ ਪਾਈ ਬੈਠਾ ਨਾ। ਜੇ ਖਿੱਚ ਪਾਈ ਬੈਠਾ ਅਦ੍ਰਿਸ਼ਟ ਹੈ, ਜੇ ਨਾ ਹੁੰਦਾ ਤਾਂ ਮੈਨੂੰ ਖਿੱਚ ਨਾ ਪੈਂਦੀ, ਜਿਹੜਾ ਖਿੱਚਾਂ ਪਾਉਂਦਾ ਪਿਆ ਇੱਕ ਦਿਨ ਦਿਸੇਗਾ ਵੀ ਜ਼ਰੂਰ। ਤਾਂ ਹੀ ਤਾਂ ਭਾਈ ਸਾਹਿਬ ਨੇ ਕਿਹਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਹੁੰ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ, ਅਨੰਤ ਉਹਨਾਂ ਦੀ ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਤੁਰ ਪਏ, ਠੰਡੀਆਂ ਹਵਾਵਾਂ ਗੁਰੂ ਦੀਆਂ ਆਉਣ ਲੱਗ ਪਈਆਂ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਸਿੱਖ ਭਾਵਨਾ ਵਾਲਾ, ਤੁਸੀਂ ਦੇਖੋ ਪੰਜਾਬ ਤੋਂ ਬਾਹਰੋਂ ਕਈ ਆਏ ਸੱਜਣ, ਮੇਰਾ ਖਿਆਲ ਜਦੋਂ 300 ਸਾਲਾਂ ਸੀ ਉਦੋਂ ਆਏ, ਕਥਾ ਤਾਂ ਬੜੀਆਂ ਕੀਤੀਆਂ, ਪਰ ਜਦੋਂ ਹਜ਼ੂਰ ਸਾਹਿਬ ਦਾ ਹੁਣ ਜ਼ਿਕਰ ਚੱਲਦਾ ਹੈ ਨਾ, ਅੰਦਰ ਚਰਨਾਰ ਛਿਲਦੀ ਵੀ ਚਲੀ ਗਏ। ਸਤਿਗੁਰੂ ਨੇ ਬਾਣੀ 'ਚ ਕਿਹਾ, ਕਹਿੰਦੇ ਨੇ ਪਿਆਰੇ ਦੀ ਖਬਰ ਮਿਲੇ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਇਹ ਯਾਤਰਾ ਵਾਲਾ ਹੀ ਸ਼ਬਦ ਹੈ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ। ਜਦੋਂ ਤੁਰੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਸੁਜਾਨ ਰਹਿ ਤੁਰਿਆ, ਅੰਦਰ ਕਸਕਾਂ ਪਈਆਂ, ਖਿੱਚ ਪਈ, ਸੱਚੀ ਪ੍ਰੀਤ ਨੇ ਤਣਾਵਾਂ ਕਸੀਆਂ। ਜਿਉਂ ਜਿਉਂ ਅਨੰਦਪੁਰ ਸਾਹਿਬ ਨੇੜੇ ਆਇਆ, ਤਿਉਂ ਤਿਉਂ ਇਹਦੀਆਂ ਅੱਖਾਂ 'ਚੋਂ ਨੀਰ ਦੀ ਧਾਰਾ ਵਗਣ ਲੱਗੀ, ਕਿਉਂਕਿ ਇਹਨੂੰ ਇਹਦੀ ਮੰਜ਼ਿਲ ਮਿਲਦੀ ਹੈ। ਕਵੀ ਨੂੰ ਕਹਿੰਦਾ ਹੈ ਇੰਝ ਲੱਗਦਾ ਜਿੱਥੇ ਤੂੰ ਲੈ ਚੱਲਿਆ ਮੇਰੀ ਮੰਜ਼ਿਲ ਹੀ ਇਹ ਵੇ, ਮੇਰਾ ਆਪਣਾ ਇਹ ਵੇ। ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦਾ ਦਰਬਾਰ ਸਜਿਆ, ਪ੍ਰਸਾਦੀ ਹਾਥੀ ਚੌਰ ਕਰ ਰਿਹਾ ਹੈ। ਉਹ ਚੌਰ ਵੀ ਕਰਦਾ ਸੀ ਨਾ, ਪ੍ਰਸਾਦੀ ਹਾਥੀ ਮਹਾਰਾਜ ਦੇ ਚਰਨ ਧੋਂਦਾ ਸੀ, ਚਰਨ ਸਾਫ਼ ਕਰਦਾ ਸੀ, ਤੀਰ ਸੈਂਕੜੇ ਚੱਲਦੇ ਸਨ ਪਰ ਕਲਗੀ ਵਾਲੇ ਦੇ ਤੀਰ ਨੂੰ ਵੀ ਪਹਿਚਾਣ ਕੇ ਲੈ ਆਉਂਦਾ ਸੀ ਉਹ ਹਾਥੀ। ਹਾਥੀ ਚੌਰ ਕਰ ਰਿਹਾ, ਦਰਬਾਰ ਸਜਿਆ, ਨਾਮ ਵਿੱਚ ਰੱਤੀਆਂ ਹੋਈਆਂ ਰੂਹਾਂ ਗੁਰੂ ਦਰਬਾਰ ਵਿੱਚ ਬੈਠੀਆਂ ਨੇ, ਸੱਚ ਖੰਡ ਬਣਿਆ ਹੈ। ਇਸ ਸੁਜਾਨ ਰਾਏ ਨੇ ਵੈਦ ਹੈ, ਇਹਨੇ ਦੇਖਿਆ ਧੰਨ ਗੁਰੂ ਕਲਗੀਧਰ ਜੀ ਦੇ ਦੂਰੋਂ ਦੀਦਾਰ ਕੀਤੇ, ਅੱਖਾਂ 'ਚੋਂ ਦਿਹਾ ਗਈਆਂ, ਬਸ ਦੂਰੋਂ ਹੀ ਚੁਫਾਲ ਧਰਤੀ 'ਤੇ ਡਿੱਗ ਪਿਆ, ਕੁਝ ਨਹੀਂ ਦੇਖਿਆ, ਬੇਸੁੱਧ ਹੋ ਗਿਆ। ਉਠਾ ਕੇ ਬਿਠਾਇਆ, ਬੈਠ ਗਿਆ, ਪਕੜ ਕੇ ਹਜ਼ੂਰ ਦੇ ਕੋਲ ਲੈ ਗਏ, ਮੱਥਾ ਟੇਕਿਆ। ਸੱਚਮੁੱਚ ਦਰਸ਼ਨ ਦੇਖਦ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ ਭੁੱਲ ਗਿਆ ਸਭ ਕੁਝ ਮੈਂ ਕੀ ਖਾਂ। ਕੋਈ ਅਕਲ ਕੋਈ ਸੁੱਧ ਕਬਰ ਕੰਮ ਨਹੀਂ ਕਰਦੀ, ਗਿਆਨ ਦੇ ਖੰਭ ਸੜ ਗਏ। ਹਜ਼ੂਰ ਦੇ ਚਰਨਾਂ 'ਚ ਜਦੋਂ ਆਉਂਦਾ ਮੱਥਾ ਟੇਕਿਆ ਅਤੇ ਕਹਿੰਦਾ ਮਹਾਰਾਜ ਮੇਰੇ 'ਤੇ ਤਰਸ। ਹਜ਼ੂਰ ਨੇ ਕਿਹਾ ਇੱਥੇ ਕੀ ਲੈਣਾ ਹੈ, ਧਿਆਨ ਦਿਆ ਜੇ ਪ੍ਰੀਤ ਕੀ, ਇੱਥੇ ਕੀ ਲੈਣਾ ਹੈ, ਜਾਂ ਚਲਾ ਜਾ, ਮਾਨਵਤਾ ਦੀ ਸੇਵਾ ਕਰ, ਦੁਖੀਆਂ ਦੇ ਦਰਦ ਵੰਡਾ, ਪਿਆਸਿਆਂ ਨੂੰ ਪਾਣੀ ਪਿਆ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾ, ਮਾਨਵਤਾ ਦੀ ਸੇਵਾ ਵਿੱਚ ਹੀ ਗੁਰੂ ਬੈਠਾ, ਇੱਥੇ ਕੀ ਲੈਣ ਆ ਗਿਆ। ਉਹਨੇ ਫਿਰ ਦੂਜੀ ਵਾਰੀ ਕਿਹਾ, ਭਾਈ ਵੀਰ ਸਿੰਘ ਹੋਣਾ ਨੇ ਕਵਿਤਾ ਲਿਖੀ ਹੈ, ਦੂਜੀ ਵਾਰੀ ਕਿਹਾ ਮਹਾਰਾਜ ਮੇਰੇ 'ਤੇ ਕਿਰਪਾ। ਕਹਿਣ ਲੱਗੇ ਮੰਜ਼ਿਲ ਲੈਣੀ ਹੈ, ਤੈਨੂੰ ਕਹਿ ਦਿੱਤਾ, ਜਾ ਚਲਾ ਜਾ ਇੱਥੋਂ, ਦੌੜ ਜਾ। ਸੰਗਤ ਹੈਰਾਨ ਹੈ, ਪ੍ਰੇਮੀ। ਤੀਜੀ ਵਾਰੀ ਜਦੋਂ ਕਹਿੰਦਾ ਮਹਾਰਾਜ ਜੀ ਨੇ ਕਿਹਾ, ਤੈਨੂੰ ਤੀਸਰੀ ਵਾਰੀ ਕਿਹਾ ਜਾ ਚਲਾ ਜਾ, ਸੰਗਤਾਂ ਦੀ ਸੇਵਾ ਕਰੀ ਮੈਂ ਤਾਂ, ਕਿਉਂਕਿ ਬਾਬਾ ਜੀ ਨੇ ਦੋ ਰੱਖੀਆਂ ਸਨ ਨਾ, ਰਾਮ ਦਿੱਤੀ ਅਤੇ ਗੁਰ ਦਿੱਤੀ, ਗਾਗਰਾਂ ਭਾਂਡੇ 100-125 ਗਾਗਰ ਰੋਜ਼ ਢੋ ਕੇ ਲਿਆ ਕੇ ਪਾਣੀ ਪਿਲਾਉਣਾ, ਮੈਂ ਤਾਂ ਇਹ ਸਿੱਖ ਚੁਣਿਆ, ਥੋੜ੍ਹੇ ਜਿਹਾ ਇਤਿਹਾਸ ਮੈਨੂੰ ਝਲਕ ਪਈ ਉਹਦੇ 'ਚੋਂ ਕੁਝ। ਕਹਿਣ ਲੱਗੇ ਪਾਣੀ ਪਿਆ, ਸੇਵਾ ਕਰ। ਬਸ ਉਹਨੇ ਜੀ ਚੌਥੀ ਵਾਰੀ ਨਹੀਂ ਪੁੱਛਿਆ ਮੇਰੀ ਮੰਜ਼ਿਲ, ਜੋ ਗੁਰ ਕਹੇ ਸੋਈ ਪਲਮਾਂ ਨੂੰ, ਉਹ ਦੌੜਿਆ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਵੱਲ ਨੂੰ ਮੂੰਹ ਕਰਕੇ ਦੌੜਿਆ। ਉਹਨੂੰ ਕੋਈ ਖਬਰ ਨਹੀਂ ਮੈਂ ਕਿੱਥੇ ਜਾਣਾ, ਬਸ ਗੁਰੂ ਨੇ ਕਿਹਾ ਚਲਾ ਜਾ ਇੱਥੋਂ, ਦੌੜ ਜਾ। ਇਤਿਹਾਸ ਕਹਿੰਦਾ ਰਸਤੇ ਵਿੱਚ ਜਦੋਂ ਪੈਰਾਂ ਦਾ ਠੁੱਡਾ ਵੱਜਾਂ, ਠੋਕਰ ਵੱਜੀ, ਜ਼ਮੀਨ 'ਤੇ ਡਿੱਗਾ, ਅਤੇ ਨੇੜੇ ਬਸਤੀ ਸੀ, ਪਿੰਡ ਦੇ ਲੋਕਾਂ ਨੇ ਉਠਾਇਆ ਰੋਪੜ ਦੇ ਨਜ਼ਦੀਕ, ਅਤੇ ਇੱਕੋ ਦਮ ਉੱਠ ਕੇ ਕਹਿੰਦਾ ਮੇਰੀ ਮੰਜ਼ਿਲ ਮਿਲ ਗਈ, ਮੇਰਾ ਟਿਕਾਣਾ ਮਿਲ ਗਿਆ। ਟਿਕਾਣਾ ਕੀ ਮਿਲਿਆ, ਪਿੰਡ ਦੇ ਲੋਕਾਂ ਨੂੰ ਕਹਿੰਦਾ ਮੈਂ ਵੈਦ ਖਾਂ, ਜੜੀਆਂ ਬੂਟੀਆਂ ਲਿਆ ਕੇ ਦਵਾਈ ਬਣਾ ਲਈ, ਅਤੇ ਮੱਟ ਭਰ ਕੇ ਪਾਣੀ ਦੇ ਰੱਖ ਲੈ, ਪਾਣੀ ਦੇ ਮੱਟ ਰੱਖੇ, ਕੋਈ ਲੋੜਵੰਦ ਆਉਣਾ ਉਹਦੀ ਦਵਾਈ ਕਰਨੀ, ਅਤੇ ਜਦੋਂ ਸੰਗਤਾਂ ਨੇ ਲੰਘਣਾ ਧੰਨ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ, ਅਤੇ ਇੱਥੇ ਵੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਆਉਂਦੀਆਂ ਨੇ ਸੰਗਤਾਂ, ਉਹਨਾਂ ਨੂੰ ਪਾਣੀ ਦੀ ਲੋੜ ਹੈ, ਰਾਮ ਦਿੱਤੀ ਅਤੇ ਗੁਰ ਦਿੱਤੀ 'ਚੋਂ ਪਾਣੀ ਪਿਆਉਂਦੇ ਨੇ, ਅਤੇ ਜੇ ਕਿਸੇ ਨੂੰ ਭੁੱਖੇ ਤਾਂ ਉਹਨੂੰ ਭੁੱਜੇ ਹੋਏ ਛੋਲੇ ਦਿੰਦੇ। ਉਸ ਸੁਜਾਨ ਰਾਏ ਨੇ ਭਾਂਡਿਆਂ 'ਚੋਂ ਪਾਣੀ ਪਾ ਲੈਣਾ, ਲੋੜਵੰਦ ਸੰਗਤ ਨੂੰ ਛਕਾਉਣਾ, ਅਤੇ ਜਦੋਂ ਕਿਸੇ ਨੇ ਉਹਨਾਂ ਦੀ ਸਿਫਤ ਦਾ ਸ਼ਬਦ ਕਹਿਣ ਲੱਗਣਾ, ਅਤੇ ਵੈਦ ਸੁਜਾਨ ਰਾਏ ਕਹਿੰਦੇ ਸਨ ਪਾਣੀ ਪੀਤਾ ਹੀ, ਇੱਕ ਵਾਰੀ ਆਪਣੀ ਜ਼ਬਾਨ ਤੋਂ ਮੇਰੇ ਕੰਨਾਂ ਨੂੰ ਸੁਣਾ ਕੇ ਜਾ, ਕੀ ਬੋਲ ਧੰਨ ਗੁਰੂ ਕਲਗੀ ਵਾਲਾ, ਕਹਿਣਾ ਬਸ ਇਹਦਾ ਇਹੀ ਮੈਨੂੰ ਦੇ ਜਾ, ਮੇਰੇ ਕੰਨਾਂ 'ਚ ਆਵਾਜ਼ ਪੈ ਜਾਏ ਧੰਨ ਗੁਰੂ ਗੋਬਿੰਦ ਸਿੰਘ, ਧੰਨ ਕਲਗੀਆਂ ਵਾਲਾ। ਸੰਗਤ ਨੇ ਜਾਣਾ, ਜਾ ਕੇ ਕਹਿਣਾ ਸੱਚੇ ਪਾਤਸ਼ਾਹ ਇੱਕ ਸੱਜਣ ਹੈ, ਦਵਾਈ ਵੀ ਕਰਦਾ, ਅਰੋਸ ਉਹ ਪਾਣੀ ਵੀ ਪਿਆਉਂਦਾ, ਅਤੇ ਤੁਹਾਡਾ ਨਾਮ ਲਿਆ ਉਹਦੀਆਂ ਅੱਖਾਂ ਭਰ ਜਾਂਦੀਆਂ ਨੇ, ਪਾਣੀ ਪਿਆਉਂਦਾ, ਇੱਕੋ ਗੱਲ ਕਹਿੰਦਾ ਜੇ ਤੈਨੂੰ ਪਾਣੀ ਪੀ ਕੇ ਠੰਡ ਪਈਏ, ਮੇਰੇ ਕਲੇਜੇ ਨੂੰ ਠੰਡ ਪਏਗੀ, ਤੂੰ ਜ਼ਬਾਨ ਤੋਂ ਬੋਲ ਧੰਨ ਗੁਰੂ ਕਲਗੀ ਵਾਲਾ। ਕਹਿੰਦੇ ਨੇ ਸਤਿਗੁਰੂ ਨੇ ਸੁਣਨਾ ਅਤੇ ਮੁਸਕਰਾ ਪੈਣਾ, ਪਤਾ ਤਾਂ ਸੀ ਕੌਣ ਹੈ, ਕਿਹਨੂੰ ਭੇਜਿਆ, ਘਾਲਣਾ ਕਰਾ ਰਿਹਾ ਨਾ ਗੁਰੂ, ਕਹਿ ਦਿੱਤਾ ਮੇਰੇ ਕੋਲੋਂ ਦੌੜ ਜਾ। ਵਕਤ ਆਇਆ, ਕਈ ਅਰਸਾ ਗੁਜ਼ਰ ਗਿਆ, ਧੰਨ ਗੁਰੂ ਕਲਗੀ ਵਾਲੇ ਦੀ ਉੱਧਰ ਅੱਜ ਫੇਰੀ ਹੈ। ਸੁਜਾਨ ਰਾਏ ਨੂੰ ਕਿਸੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਅੱਜ ਇਸ ਇਲਾਕੇ 'ਚ ਆ ਰਹੇ ਨੇ। ਮਨ ਨੇ ਕਿਹਾ ਮਣਾ ਸਤਿਗੁਰੂ ਆਉਣੇ ਨੇ, ਨਾਲ ਆਵਾਜ਼ ਆਈ ਚਲੋ ਦਰਸ਼ਨ ਕਰਾਂਗਾ। ਫਿਰ ਅੰਦਰੋਂ ਮਨ ਬੋਲਿਆ ਨਹੀਂ, ਤੇਰੀ ਡਿਊਟੀ ਲੱਗੀ ਹੈ, ਤੂੰ ਸੇਵਾ ਕਰ, ਤੂੰ ਮਾਨਵਤਾ ਦੀ ਸੇਵਾ ਕਰ। ਫਿਰ ਕਿਹਾ ਚਲੋ ਸੇਵਾ ਵੀ ਕਰਨਾ, ਦਰਸ਼ਨ ਤਾਂ ਕਰ ਲਈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਦਾ ਜਦੋਂ ਵਕਤ ਸੀ ਇਸ ਇਲਾਕੇ 'ਚ, ਉਨੀ ਦੇਰ ਨੂੰ ਇੱਕ ਮਾਈ ਆਈ, ਉਹਨੇ ਕਿਹਾ ਵੇ ਸੁਜਾਨ ਰਾਏ, ਇਸ ਇਤਿਹਾਸ ਇਹ ਗੁਰਮੁਖੋ ਮਿੱਥ ਨਹੀਂ, ਵੇਖੋ ਜਿਹੜਾ ਪਿਆਰ ਦਾ ਇਤਿਹਾਸ ਹੈ ਉਹਨੂੰ ਬੋਧਕ ਤਲ 'ਤੇ ਸਮਝਣਾ ਮੁਸ਼ਕਲ ਹੈ। ਰੋਂਦੀਆਂ ਤਾਂ ਸਾਰੀਆਂ ਮਾਈਆਂ ਨੇ, ਪਰ ਜਿਹਦਾ ਨੌਜਵਾਨ ਪੁੱਤਰ ਤੁਰ ਗਿਆ ਹੋਵੇ ਉਹਦੀ ਚੀਕ ਹੀ ਕੁਝ ਵੱਖਰੀ ਹੁੰਦੀ ਹੈ। ਪਿਆਰ ਦੀ ਸਾਖੀ ਵੀ ਕੋਈ ਪਿਆਰ ਵਾਲਾ ਖਿਰਦਾ ਸਮਝਦਾ। ਆ ਕੇ ਕਹਿਣ ਲੱਗੀ ਸੁਜਾਨ ਰਹੇ, ਮੇਰੀ ਨੂੰਹ ਨੂੰ ਸੂਲ ਉੱਠਿਆ, ਦਵਾਈ ਕਰ। ਮਨ ਨੇ ਕਿਹਾ ਇੱਕ ਪਾਸੇ ਗੁਰੂ ਦੇ ਦਰਸ਼ਨ, ਦੂਜੇ ਪਾਸੇ ਉਹੀ ਵੇਲਾ ਦਵਾਈ ਕਰਨ ਜਾਵਾਂ, ਪਰ ਕੰਨਾਂ 'ਚ ਆਵਾਜ਼ ਫਿਰ ਪਈ ਸੁਜਾਨ ਰਾਏ ਮੇਰੇ ਕੋਲ ਕੀ ਲੈਣਾ ਹੈ। ਦੁਖੀਆਂ ਦੇ ਦਰਦ ਦਾ ਉਹਦੇ ਵਿੱਚ ਹੀ ਗੁਰੂ ਦੀ ਸੇਵਾ ਹੈ। ਸੱਚਮੁੱਚ ਗੁਰੂ ਵਾਲੇ ਪਾਸੇ ਨਾ ਗਿਆ, ਝੋਲਾ ਪਕੜਿਆ ਬਚਨ ਵਾਲੇ ਪਾਸੇ ਚਲਾ ਗਿਆ, ਝੋਲਾ ਪਕੜਿਆ ਦਵਾਈ ਦਾ, ਘਰ ਗਿਆ, ਉਸ ਔਰਤ ਨੂੰ ਸੋਲ ਉੱਠਿਆ, ਦਵਾਈ ਦਿੱਤੀ, ਕੁਝ ਪਲ ਘੜੀ ਉੱਥੇ ਬੈਠ ਗਿਆ, ਔਰਤ ਨੂੰ ਸਕੂਨ ਮਿਲਿਆ। ਉਸ ਬੁੱਢੜੀ ਮਾਈ ਨੇ ਕਿਹਾ, ਵੇ ਸੁਜਾਨ ਰਾਏ, ਤੂੰ ਦੇਖ ਸੇਵਾ ਕੀਤੀ ਮੇਰੀ ਮੂੰਹ ਨੂੰਹ ਨੂੰ ਜ਼ਿੰਦਗੀ ਦਿੱਤੀ, ਤੇਰੀ ਅਸੀਂ ਕੀ ਸੇਵਾ ਕਰੀਏ। ਅੱਖਾਂ ਭਰ ਕੇ ਕਹਿੰਦਾ, ਇੱਕੋ ਗੱਲ ਕਰੋ, ਦੋਵੇਂ ਨੂੰਹ ਸੱਸ ਮੇਰੇ ਕੰਨਾਂ 'ਚ ਆਵਾਜ਼ ਪਾ ਦਿਓ, ਧੰਨ ਗੁਰੂ ਗੋਬਿੰਦ ਸਿੰਘ, ਮੇਰੇ ਕੰਨਾਂ 'ਚ ਆਵਾਜ਼ ਪਾ ਦਿਓ, ਧੰਨ ਗੁਰੂ ਕਲਗੀ ਵਾਲਾ। ਦੋਨੋਂ ਬੋਲੀਆਂ ਧੰਨ ਗੁਰੂ ਗੋਬਿੰਦ ਸਿੰਘ, ਅਤੇ ਨਾਲ ਉਹਨਾਂ ਦਾ ਅੰਦਰ ਭਿੱਜਿਆ, ਜਿਹਨੂੰ ਆਰਾਮ ਮਿਲਿਆ ਉਹਦੇ ਅੰਦਰਾਂ 'ਚੋਂ ਸ਼ੀਸ਼ ਨਿਕਲੀ, ਜਿਹੜੀ ਇੱਛਾ ਲੈ ਕੇ ਘਰੋਂ ਤੁਰਿਆ, ਗੁਰੂ ਤੇਰੀ ਇੱਛਾ ਨੂੰ ਪੂਰਿਆਂ ਕਰੇ। ਸੁਜਾਨ ਰਾਏ ਝੋਲਾ ਪਕੜਿਆ ਆਪਣੀ ਝੌਂਪੜੀ ਵੱਲ, ਜਿੱਥੇ ਕੁੱਲੀ ਉੱਥੇ ਆ ਰਿਹਾ, ਕੀ ਦੇਖਦਾ, ਇਕੱਠ ਬੜਾ, ਬਜ਼ੁਰਗ, ਨੌਜਵਾਨ, ਬੱਚੇ, ਬੀਬੀਆਂ। ਮਨ ਨੇ ਕਿਹਾ, ਕੋਈ ਬੰਦਾ ਰੋਗੀ ਆਇਆ ਹੋਣਾ, ਬਿਮਾਰ ਹੈ, ਇੰਨਾ ਇਕੱਠ ਕਿਉਂ? ਤੇਜ਼ੀ ਨਾਲ ਦੌੜਿਆ ਮੈਂ ਇਲਾਜ ਕਰ ਸਕਾਂ, ਪਰ ਜਦੋਂ ਅੰਦਰ ਭੀੜ ਨੂੰ ਚੀਰ ਕੇ ਗਏ, ਜੇ ਸਾਧਸੰਗ 'ਤੇ ਰੋਜ਼ ਬੈਠ ਕੇ ਸਿਮਰਨ ਕਰਦਾ ਸੀ, ਉੱਥੇ ਗੁਰੂ ਗੋਬਿੰਦ ਸਿੰਘ ਬੈਠੇ ਨੇ। ਇਹ ਸੱਚਾਈ ਹੈ, ਧੰਨ ਗੁਰੂ ਗੋਬਿੰਦ ਸਿੰਘ ਬੈਠੇ ਨੇ ਹਜ਼ੂਰ। ਬਸ ਝੋਲਾ ਇੱਕ ਪਾਸੇ, ਚਰਨ ਪਕੜ ਲੈ, ਨੇਤਰਾਂ ਦੇ ਨੀਰ ਨਾਲ ਗੁਰੂ ਦੇ ਚਰਨ ਧੋ ਦਿੱਤੇ। ਸੱਚੇ ਪਾਤਸ਼ਾਹ ਤੁਸੀਂ ਆਏ, ਮੈਨੂੰ ਬਖਸ਼ ਦਿਓ। ਕਹਿਣ ਲੱਗੇ, ਤੂੰ ਸਾਡੇ ਨਾਲ ਹੀ ਸੈਂ, ਸਿੱਖ ਤਾਂ ਉਹ ਹੀ ਹੈ ਜਿਹੜਾ ਬਚਨ ਕਮਾਉਂਦਾ ਹੈ, ਤੂੰ ਬਚਨ ਕਮਾਇਆ, ਅੱਜ ਅਸੀਂ ਤੈਨੂੰ ਲੈਣ ਆਏ ਹਾਂ। ਮਹਾਰਾਜ, ਮੈਨੂੰ ਲੈਣ ਆਏ ਹੋ? ਕਹਿਣ ਲੱਗੇ, ਹਾਂ, ਜਿੰਨੀ ਤੂੰ ਸੇਵਾ ਕੀਤੀ ਹੈ, ਅੱਜ ਖੁਦ ਚੱਲ ਕੇ ਆਇਆ, ਸਿੱਖ ਨਹੀਂ ਭੇਜਿਆ। ਸੱਚਾਈ ਐਵੇਂ, ਤੂੰ ਅੰਦਰੋਂ ਗੁਰੂ ਨੂੰ ਪਿਆਰ ਕੀਤਾ ਹੈ। ਸਾਡਾ ਦਿਲ ਕਰਦਾ ਸੀ ਅਸੀਂ ਖੁਦ ਤੇਰੇ ਝੌਂਪੜੀ ਜਾਈਏ, ਆ ਥਾਂ ਕਿੰਨੀ ਭਾਗਾਂ ਵਾਲੀ ਜਿੱਥੇ ਬੈਠ ਕੇ ਤੂੰ ਸੇਵਾ ਕਰਦਾ ਰਿਹਾ, ਜਿੱਥੇ ਤੂੰ ਇੰਨੀ ਸੇਵਾ ਕੀਤੀ, ਤੈਨੂੰ ਲੈਣ ਆਏ ਹਾਂ, ਚੱਲ ਤੈਨੂੰ ਅੰਮ੍ਰਿਤ ਦੀ ਦਾਤ ਦੇ ਕੇ ਸੁਜਾਨ ਰਾਏ ਤੂੰ ਸੁਜਾਨ ਸਿੰਘ ਬਣਾਉਣਾ ਹੈ। ਸੁਜਾਨ ਰਾਏ ਗਿਆ, ਅੰਮ੍ਰਿਤ ਦੀ ਦਾਤ ਲਈ ਸੁਜਾਨ ਸਿੰਘ ਬਣਿਆ। ਪਰ ਚੇਤੇ ਰੱਖਿਓ, ਪਾਣੀ ਦਾ ਘੜਾ, ਦਵਾਈ, ਲੋੜਵੰਦਾਂ ਦੀ ਸੇਵਾ ਗੁਰੂ ਵੀ ਲੈਣ ਆ ਗਿਆ। ਬਾਬਾ ਨਿਧਾਨ ਸਿੰਘ ਜੀ, ਇੱਕ ਅੰਦਰ ਦੀ ਖੇਚੀ ਸੀ ਨਾ, ਨਡਾਲੋ ਪਿੰਡ ਤੋਂ ਹਜ਼ੂਰ ਸਾਹਿਬ ਦਾ ਸਫ਼ਰ ਹੈ, ਕਿੱਥੇ ਫੌਜ ਭਰਤੀ, ਕਿੱਥੇ ਅੰਦਰ ਦੀ ਤੜਫ ਨੇ ਕਿਹਾ ਉੱਥੇ ਚੱਲ, ਬਹੁਤ ਕੁਝ ਸੁਣਿਆ ਵੀ, ਇਕੱਲਾ ਸੁਣਿਆ ਨਹੀਂ, ਸਰੀਰ 'ਤੇ ਸਹਿਆ ਵੀ, ਦੰਦਾਂ ਵਿੱਚ ਵੀ ਸਹਿਆ। ਸਮਝਣ ਵਾਲੇ ਸਮਝ ਗਏ, ਜੇ ਮਾਰ ਕੁੱਟ ਕੀਤੀ ਦੰਦਾਂ 'ਚ ਕਈ ਦਿਨ ਪੀੜ ਟਿੱਕੀ ਰਹੀ, ਸਭ ਕੁਝ ਸਹਿਆ। ਪਰ ਜਦੋਂ ਸੁਜਾਨ ਰਾਏ ਦੀ ਤਰ੍ਹਾਂ ਸਿਰੇ ਚੜ੍ਹੇ, ਲਾਗੇ ਪੋਗੀ ਨਰਦ, ਗੁਰੂ ਨੇ ਕਿਹਾ, ਚੇਤੇ ਰੱਖੀ, ਜਿੱਥੇ ਤੂੰ ਚੱਲਾਂ ਮੈਂ ਤੇਰੇ ਅੰਗ ਸੰਗਾਂ। ਸਿਰ 'ਤੇ ਹੱਥ ਰੱਖ ਕੇ ਆਪਣਾ ਖੀਸਾ ਵੀ ਸੌਂਪ ਗਏ। ਪਿਆਰਿਓ, ਆਓ ਐਸੇ ਦੀਨ ਦਿਆਲ ਗੁਰੂ ਨੂੰ ਆਪਾਂ ਪਿਆਰ ਕਰੀਏ। ਪਿਆਰ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਦੇ ਕੋਈ ਅਰਥ ਨਹੀਂ। ਸਵੇਰ ਦੇ ਦੀਵਾਨ ਵਿੱਚ ਇਸੇ ਸਬਜੈਕਟ ਨੂੰ ਨਾ ਆਪਾਂ ਅੱਗੇ ਤੋਰਾਂਗੇ। ਇਕੱਲੀ ਪ੍ਰੀਤ ਨਹੀਂ, ਪ੍ਰੀਤ ਦੇ ਨਾਲ ਪ੍ਰਤੀਤ ਹੋਣੀ ਬਹੁਤ ਜ਼ਰੂਰੀ ਹੈ। ਜੇ ਪ੍ਰਤੀਤ ਨਹੀਂ ਤਾਂ ਪ੍ਰੀਤ ਵੀ ਤਿੜਕ ਜਾਂਦੀ ਹੈ। ਪ੍ਰੀਤ ਜਿਹੜੀ ਉਹ ਦੁੱਖ ਸੁੱਖ ਹੰਢਾਉਣ ਦੀ ਜਾਚ ਦਿੰਦੀ, ਇਹ ਅਸੀਂ ਸੁਬਾਹ ਦੇ ਦੀਵਾਨ ਵਿੱਚ ਵਾਚਾਂਗੇ। ਪਰ ਕਈਕੋ ਮੈਂ ਪ੍ਰਮਾਣ ਦੇ ਕੇ ਸੰਪੰਨ ਕਰਨਾ, ਵਿਦਵਾਨ ਭਾਵੇਂ ਧਨੰਤਰ ਹੋਵੇ, ਧਨਵਾਨ ਭਾਵੇਂ ਖਰਬਾਂ ਪਤੀ ਹੋਵੇ, ਗਿਆਨਵਾਨ ਦੁਨੀਆ ਦੇ ਸਾਰੇ ਗਿਆਨ ਨੂੰ ਘੋਟ ਕੇ ਪੀ ਲੈ, ਕੁੱਲ ਬੜੀ ਉੱਚੀ ਹੋਵੇ, ਅਤੇ ਜੇ ਉਹਦੇ ਅੰਦਰ ਗੁਰੂ ਦਾ ਪਿਆਰ ਨਹੀਂ, ਗੁਰੂ ਦੀ ਨਜ਼ਰ ਵਿੱਚ ਚੱਲਦੀ ਫਿਰਦੀ ਇੱਕ ਲਾਸ਼ ਹੈ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਇਸੇ ਸਲੋਕ ਨੂੰ ਕੱਲ੍ਹ ਦੇ ਦੁਪਹਿਰ ਦੇ ਦੀਵਾਨ ਵਿੱਚ, ਮਹਾਂਪੁਰਖਾਂ ਦਾ ਧੰਨਵਾਦ ਆਪ ਸੰਗਤਾਂ ਦਾ, ਕਿਰਪਾ ਕਰਿਓ ਜੇ ਕਥਾ ਵਿਚਾਰ ਸੁਣ ਕੇ ਤੁਹਾਡੇ ਅੰਦਰ ਗੁਰੂ ਲਈ ਸ਼ਰਧਾ ਉਪਜਦੀ ਹੈ, ਮੇਰੇ ਲਈ ਜ਼ਰੂਰ ਅਰਦਾਸ ਕਰਿਓ, ਸੱਚੇ ਪਾਤਸ਼ਾਹ ਸੱਚੀ ਮੁੱਚੀ ਗੱਲਾਂ ਨਾਲ ਨਹੀਂ, ਤੈਨੂੰ ਸੀਨੇ ਤੋਂ ਪਿਆਰ ਕਰੀਏ। ਮੈਂ ਭਾਈ ਗੱਜਣ ਸਿੰਘ ਸੁਣ ਰਿਹਾ ਹੁਣ ਨੇ ਇੰਗਲੈਂਡ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਦੇਖੋ ਅੱਜ ਸੰਗਤ ਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਉੱਥੇ ਸਰਵਣ ਦਰਸ਼ਨ ਕਰਾ ਦਿੱਤੇ। ਸਮੂਹ ਸੰਗਤ ਦੇ ਚਰਨਾਂ ਵਿੱਚ ਆ ਦਾਸ ਵੱਲੋਂ ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ।